ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ।
ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਕਬੀਰ ਕਹਿੰਦਾ ਮੇਰਾ ਮਨ ਹੁਣ ਨਿਰਮਲ ਹੈ। ਵੈਸੇ ਗੰਗਾ ਨੀਰ ਨਿਰਮਲ ਤਾਂ ਨਹੀਂ ਹੁੰਦਾ, ਆਹ ਗੰਗਾ ਦਾ ਨੀਰ ਨਹੀਂ ਨਿਰਮਲ ਹੁੰਦਾ, ਜਿਹੜੀ ਗੰਗਾ ਕਬੀਰ ਕਹਿੰਦਾ ਉਹ ਗੰਗਾ ਉਲਟੀ ਗੰਗਾ ਹੈ, ਉਹਦਾ ਜਿਹੜਾ ਰਾਮ ਉਦਕ ਹੈ ਉਹ ਨਿਰਮਲ ਹੁੰਦਾ। ਗੁਰਬਾਣੀ ਦਾ ਜਿਹੜਾ ਗਿਆਨ ਹੈ ਜਿਵੇਂ ਉਹ ਨਿਰਮਲ ਹੈ, ਇਹੋ ਜਿਹਾ ਹੀ ਮਨ ਨਿਰਮਲ ਹੋ ਗਿਆ। ਗੁਰਬਾਣੀ ਦੇ ਗਿਆਨ ਨੇ ਮਨ ਨਿਰਮਲ ਕਰਤਾ। ਮੈਲ ਹੈਗੀ ਮਾਇਆ, ਮਾਇਆ ਦੀ ਭੁੱਖ ਜਦ ਮਨ 'ਚੋਂ ਚਲੀ ਜਾਂਦੀ ਹੈ ਮਨ ਨਿਰਮਲ ਹੋ ਜਾਂਦਾ। ਔਰ ਮਨ ਦਾ ਨਿਰਮਲਤਾ ਕਿਵੇਂ ਆਪਾਂ ਦੇਖਾਂਗੇ ਵੀ ਨਿਰਮਲ ਕੀ ਹੈ? ਮਾਇਆ ਮੈਲ ਹੈ, ਸੱਚ ਨਿਰਮਲ ਹੈ, ਝੂਠ ਮੈਲ ਹੈ। ਮਾਇਆ ਝੂਠੀ ਹੈ, ਇਹ ਮੈਲ ਹੈ, ਸੱਚ ਹੈਗਾ ਨਿਰਮਲ ਹੈ। ਮਨ ਸਚਿਆਰਾ ਹੋ ਗਿਆ, ਕਿਉਂਕਿ ਸਚਿਆਰਾ ਹਾਂ ਸਚਿਆਰਾ ਹੋ ਗਿਆ, ਮਨ ਨਿਰਮਲ ਹੋ ਗਿਆ। ਜਿਹੋ ਜਿਹੀ ਵਿਚਾਰਧਾਰਾ ਗੁਰਬਾਣੀ ਦੀ ਹੈ ਇਹੋ ਜਿਹਾ ਹੀ ਨਿਰਮਲ ਹੋ ਗਿਆ।
ਬਖਸ਼ੇ ਲਾਗੋ ਹਰ ਫਿਰੇ, ਕਹਿਤ ਕਬੀਰ।
ਹੁਣ ਪਹਿਲਾਂ ਮਨ ਆਪ ਚੌਧਰੀ ਹੈ ਅਤੇ ਆਪ ਅਗਵਾਈ ਕਰਦਾ ਹੈ, ਕਹਿੰਦਾ ਸਾਰੇ ਮੇਰੀ ਗੱਲ ਮੰਨਣ। ਹੁਣ ਇਹ ਹਰ ਦੇ ਪਿੱਛੇ, ਗੁਰਬਾਣੀ ਦੇ ਪਿੱਛੇ ਹੈ, ਪਾਛੇ ਲਾ ਕੇ
ਲਾਗੋ ਹਰ ਫਿਰੇ,
ਲਾਗੋ ਹਰ ਹਰੇ ਦੇ ਪਿੱਛੇ ਨਹੀਂ ਲੱਗਿਆ ਫਿਰਦਾ, ਉਲਟੇ ਅਰਥ ਕੀਤੇ ਹੋਣੇ, ਹਰ ਦੇ ਪਿੱਛੇ ਲੱਗਿਆ ਫਿਰਦਾ ਮਨ। ਜੇ ਉਹ ਤਾਂ ਹਰ ਉਹ ਕਹਿੰਦੇ ਨੇ ਹਰ ਪਿੱਛੇ ਲੱਗਿਆ ਫਿਰਦਾ, ਜਿਹੜੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਰੱਬ ਨੂੰ ਬਚ ਕਰਦੇ, ਉਹਨਾਂ ਨੇ ਇਹ ਅਰਥ ਕੀਤੇ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਵੇ ਹੋਏ। ਮਨ ਵਸ ਕਰਨਾ ਸਭ ਤੋਂ ਔਖੀ ਗੱਲ ਹੈ, ਮਨ ਨੂੰ ਵਸ ਕਰਨਾ, ਇਹ ਬਚ ਹੁੰਦਾ ਹੀ ਨਹੀਂ। ਅਤੇ ਜਿਹਨਾਂ ਨੇ ਮਨ ਵਸ ਵਿੱਚ ਨਹੀਂ ਸੀ ਕਰਨਾ, ਉਹਨਾਂ ਨੇ ਹਰ ਨੂੰ ਵਸ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੱਲ ਕੀਤੀ ਹਰ ਕਾ ਨੂੰ ਵਸ ਚਾਹੁੰਦਾ, ਉਹਨਾਂ ਨੇ ਮਨ ਦੀ ਪ੍ਰਧਾਨਗੀ ਹੀ ਸਥਾਪਿਤ ਕਰਤੀ। ਮਨਮੁੱਖਾਂ ਨੇ ਕਰਨੀਆਂ ਸੀ, ਜਿਹੜੀਆਂ ਮਨਮੱਤਾਂ ਨੇ ਉਹਨਾਂ ਨੇ ਕਰਨੀਆਂ ਸੀ। ਹਾਂਜੀ,
ਕਬੀਰ ਹਰ ਦੀ ਪੀਰੀ ਚੁੰਨਾ ਉੱਜਲ ਭਾਏ, ਰਾਮ ਸੁਨੇਹੀ ਤੋਂ ਮਿਲੇ ਦੋਨੋਂ ਵਰਨ ਗਵਾਏ।
ਜਿਹੜੇ ਹਰ ਦੇ ਜਿਹੜੇ ਪੀਲੇ ਰੰਗ ਦੀ ਗੱਲ ਹੈ, ਪਿਤਾਂਬਰ ਪੀਰ ਦੇ ਨਾਲ ਹੱਥ ਪੀਲੇ ਕੀਤੇ ਨੇ, ਉਹ ਨਿਰਮਲ ਨਹੀਂ ਹੈਗਾ ਮਨ ਉਹਨਾਂ ਦਾ। ਨਾ ਤਾਂ ਜਿਹੜੇ ਪਿਤਾਂਬਰ ਪੀਰ ਦੀ ਗੱਲ ਕਰਦੇ ਨੇ ਪੀਲੇ ਰੰਗ ਦੀ ਅੰਬਰ ਪੀਲਾ, ਉਹ ਉਹਨਾਂ ਦਾ ਮਨ ਨਿਰਮਲ ਹੈ। ਗੁਰਮਤ ਨਹੀਂ ਮੰਨਦੀ ਹੈ ਇਹ ਗੱਲ, ਪੀਲਾ ਪਿਤਾਂਬਰ ਪੀਰ ਨੂੰ ਕਿ ਸਾਨੂੰ ਪਿਤਾਂਬਰ ਦਾ ਅਸੀਂ ਅਰਥ ਤਾਂ ਹੀ ਕੀਤਾ, ਅੰਬਰ ਪੀਤਾ ਹੈ ਜਿਹਦਾ ਪੀੜਾ ਰੰਗ ਕਰਤਾ ਉਹਨਾਂ ਨੇ, ਉਹ ਤਾਂ ਰੂਪ ਨਾ ਰੰਗ ਨਾ ਰਹੇ ਕੁਛ, ਉਹਦਾ ਰੰਗ ਨਹੀਂ ਕੋਈ, ਤੁਸੀਂ ਪਿਤਾਂਬਰ ਪੀੜਾ ਰੰਗ ਕਿਵੇਂ ਕਹਿ ਦਿਓਗੇ? ਕੁਰੈਕਸ਼ਨਾਂ ਨੇ ਕੀਤੀਆਂ ਹੋਈਆਂ,
ਪਿਤਾਂਬਰ ਪੀਰ,
ਪਿਤਾਂਬਰ ਪੀਰ ਕਬੀਰ ਕਹਿੰਦਾ ਪਿਤਾਂਬਰ ਪੀਰ ਤਾਂ ਬੈਠੇ, ਪਿਤਾਂਬਰ ਪੀਰ ਪੀਲੇ ਰੰਗ ਦੇ ਕੱਪੜੇ ਪਾਉਂਦੇ ਆ ਕ੍ਰਿਸ਼ਨ ਭਗਤ, ਜਾਂ ਫਿਰ ਚਿੱਟੇ ਰੰਗ ਦੇ ਪਾਉਂਦੇ ਨੇ, ਚਿੱਟੇ ਜਿਹਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀ, ਜਿਹੜੇ ਗਿਆਨ ਦਾ ਰੰਗ ਚਿੱਟਾ ਹੁੰਦੇ ਨੇ, ਚਿੱਟਾ ਵੀ ਨਹੀਂ ਰੰਗ, ਚਿੱਟਾ ਵੀ ਰੰਗੇ ਆ ਜਿਹੜੇ ਚਿੱਟਾ ਆਕਾਸ਼ ਦੀ ਗੱਲ ਕਰਦੇ ਨੇ, ਕਹਿੰਦੇ ਹਲਦੀ ਪੀਰ ਹੀ ਸਾਡੇ ਕੋਲ, ਹਲਦੀ ਹੈ ਪੀਲੇ ਰੰਗ ਦੀ, ਚੂਨਾ ਚਿੱਟੇ ਰੰਗ ਦਾ, ਚੂਨਾ ਉਜਲ ਪਾਏ। ਜੇ ਦੋਹਾਂ ਨੂੰ ਮਿਲਾ ਦਈਏ, ਮਿਲਾਉਣੇ ਨੇ ਦੋਵੇਂ ਮਨ ਅਰਚਿਤ, ਜੇ ਦੋਹਾਂ ਨੂੰ ਮਿਲਾ ਦਈਏ, ਜਿਵੇਂ ਚਿੱਤ ਦਾ ਰੰਗ ਜੇ ਆਪਾਂ ਚਿੱਟਾ ਮੰਨ ਲੈਂਦੇ ਹਾਂ, ਚਿੱਟਾ ਕਾਸ਼ ਕਹਿੰਦੇ ਨੇ ਨਾ ਉਹ, ਜੇ ਚਿੱਟਾ ਰੰਗ ਬਣ ਲੈਂਦੇ ਚੂਨਾ ਬਣ ਗਿਆ, ਜੇ ਪਿਤਾਂਬਰ ਪੀਰ ਦਾ ਰੰਗ ਬਣਦੇ ਆ ਉਹ ਫਿਰ ਮਨ ਬਣ ਗਿਆ। ਜੇ ਦੋਹਾਂ ਨੂੰ ਰਲਾਈਏ ਨਾ, ਹਲਦੀ ਰਹਿੰਦੀ ਹੈ ਨਾ ਚੂਨਾ ਰਹਿੰਦਾ, ਇੱਕ ਤੀਜੀ ਚੀਜ਼ ਬਣ ਜਾਂਦੀ ਹੈ, ਰੰਗ ਵੀ ਬਦਲ ਜਾਂਦਾ। ਹਾਂ,
ਰਾਮ ਸੁਨੇਹੀ ਤੋਂ ਮਿਲੇ ਦੋਨੋਂ ਵਰਨ ਗਵਾਏ,
ਰਾਮ ਸੁਨੇਹੀ ਤੋਂ ਮਿਲੇ, ਰਾਮ ਦਾ ਜਿਹਨਾਂ ਦਾ ਸੁਨੇਹ ਹੁੰਦਾ ਨਾ, ਦੋਹਾਂ ਦਾ ਸੁਨੇਹ ਰਾਮ ਨਾਲ, ਤੋਂ ਮਿਲੇ ਤਾਂ ਮਿਲਦੇ ਨੇ ਦੋਨੋਂ ਵਰਨ ਗਵਾਏ, ਆਪਣੇ ਆਪਣੇ ਦੋਵੇਂ ਵਰਨ ਆਪਣੇ ਆਪਣੇ ਰੰਗ ਦੋਵੇਂ ਤਿਆਗ ਦੇਣ। ਚਿੱਤ ਹਾਂ ਛੱਡ ਦੇਵੇ, ਮਨ ਮੈਂ ਛੱਡ ਦੇਵੇ, ਤੇ ਤੁਮਲੇ ਵੜ ਉਹਦਾ ਹਾਂ ਵੜਨਾ ਉਹਦਾ ਮੈਂ ਕਰਕੇ ਵੜਨਾ ਉਹਦਾ ਸਰੂਪ ਮੈਂ ਕਰਕੇ ਆ ਉਹਦਾ ਸਰੂਪ ਹਾਂ ਕਰਕੇ ਹਾਂ ਆਇਆ ਦੂਰੋਂ ਹਾਂ ਹਾਂ ਮੈਂ ਵਿੱਚੋਂ ਖੋ ਗਿਆ ਹਲਦੀ ਨੇ ਆਪਣਾ ਰੰਗ ਛੱਡਤਾ ਆਪਣਾ ਮੈਂ ਛੱਡਤੀ ਚੂਨੇ ਨੇ ਹਾਂ ਛੱਡਤੀ ਦੋ ਇੱਕ ਹੋ ਗਏ ਤੀਜੀ ਚੀਜ਼ ਪੈਦਾ ਹੋ ਗਈ ਫਿਰ ਹਾਂਜੀ
ਕਬੀਰ ਹਰ ਦੀ ਪੀਰਤਨ ਹਰੇ ਚੂਨ ਚਿਹਨ ਨਾ ਰਹਾਏ ਬਿਲਿਹਾਰੀ ਇਹ ਪ੍ਰੀਤ ਪੋ ਜੇ ਜਾਤ ਵਰਨ ਕੁੱਲ ਜਾਏ
ਜਿਵੇਂ ਹਲਦੀ ਕਹਿੰਦੇ ਪੀੜਾ ਪੜ ਛੱਡ ਦਿੰਦੀ ਹੈ ਚੂਰਨਾ ਦਾ ਜਿਹੜਾ ਨਿਸ਼ਾਨ ਹੈ ਚਿੰਨ ਚਿੱਟਾ ਉਹ ਨਹੀਂ ਰਹਿੰਦਾ ਇਹ ਪ੍ਰੀਤ ਹੈ ਦੋਨੇ ਮਿਟ ਗਏ ਉਹ ਜਿਹੜਾ ਦੋਵੇਂ ਨੂੰ ਰਲਾ ਕੇ ਜੋ ਚੀਜ਼ ਬਣੀ ਨਾ ਉਹ ਸਬਜ਼ੀ ਦਾਲ ਚ ਪਾਉਣ ਦੇ ਕੰਮ ਆਉਂਦੀ ਹੈ ਨਾ ਉਹ ਚੂਰਨੇ ਵਾਲੀ ਜਗ੍ਹਾ ਕੰਨਾਂ ਦੇ ਫੇਰਨ ਦੇ ਕੰਮ ਆਉਂਦੀ ਹੈ ਉਹ ਦੋਵੇਂ ਕੰਮਾਂ ਤੋਂ ਗਏ ਬਲਿਹਾਰੀ ਇਸ ਪ੍ਰੀਤ ਕੋ ਜੋ ਦੋਨੋਂ
ਇਹ ਜਾਤ ਵਰਨ ਕੁੱਲ ਜਾਏ
ਜਾਤ ਵਰਨ ਕੁੱਲ ਜਿਹਦੀ ਜਾਤ ਵਰਨ ਕੁੱਲ ਚਲੀ ਗਈ ਉਹ ਭਗਤਾ ਹੈ ਜਿਹਦੀ ਜਾਤ ਖੜੀ ਹੈ ਕੁੱਲ ਖੜੀ ਹੈ ਜੇ ਕ੍ਰਿਸ਼ਨ ਯਾਦਵ ਬੰਸ ਹੈ ਜੋ ਹੈ ਨਹੀਂ ਉਹ ਪੂਰਾ ਜੇ ਰਾਮ ਛਤਰੀ ਆ ਮਤਲਬ ਹੈ ਸੂਰਜ ਬੰਸੀ ਹੈ ਤਾਂ ਭਗਤ ਨਹੀਂ ਹੈ ਉਹ ਕਹਿ ਰਿਹਾ ਮਾਰ ਰਿਹਾ ਬਹੁਤ ਘੁਮਾ ਕੇ ਮਾਰਦਾ ਜਾਤ ਵਰਨ ਕੁੱਲ
ਕੁੱਲ ਜਾਏ
ਵਰਨ ਗਿਆ ਸਰੀਰ ਗਿਆ ਮੂਰਤੀ ਗਈ ਜਾਤ ਗਈ ਵਰਨ ਗਿਆ ਤਾਂ ਸਰੀਰ ਗਿਆ ਮੂਰਤੀ ਗਈ ਕੁੱਲ ਗਈ ਤਾਂ ਸੂਰਜਵੰਸ਼ੀ ਚੰਦਰਵੰਸ਼ੀ ਗਿਆ ਯਾਦਵ ਗਿਆ ਦੋਏ ਗਏ ਜੇ ਨਾਲ ਜੋੜਦੇ ਹੋ ਤਾਂ ਭਗਤ ਨਹੀਂ ਹੋਣਾ ਫਿਰ ਨਹੀਂ ਹੈਗੇ ਉਹ ਨਾ ਉਹਨਾਂ ਦੇ ਭਗਤ ਭਗਤ ਨੇ ਜਦ ਮਾਲਕ ਭਗਤ ਨਹੀਂ ਹੈ ਤਾਂ ਪਿੱਛੇ ਲੱਗਣ ਵਾਲੇ ਕਿਹਦੇ ਭਗਤ ਨੇ ਹਾਂਜੀ
ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਭਾਏ ਮਨ ਤੋਂ ਵੈਂਗਲ ਹੋਏ ਰਹੋ ਨਿਕਸੋ ਕਿਉਂ ਕਹਿ ਜਾਏ
ਕਬੀਰ ਕਹਿੰਦਾ ਮੁਕਤ ਦੁਆਰਾ ਸੰਕੁਰਾ ਜਿਹੜੇ ਮੁਕਤ ਦੁਆਰਾ ਬਹੁਤ ਭੀੜ ਹੈ ਬਹੁਤਾ ਖੁੱਲ੍ਹਾ ਨਹੀਂ ਹੈਗਾ ਉਹ ਦਰਵਾਜ਼ਾ ਕੋਈ ਐਸਾ ਗੇਟ ਨਹੀਂ ਹੈ ਜਿੱਥੇ ਹਾਥੀ ਸਣੇ ਰਾਜਾ ਬੈਠਾ ਛਤਰ ਬੈਠਾ ਲੰਘ ਜਾਵੇ ਇਹੋ ਜਿਹਾ ਦੁਆਰਾ ਨਹੀਂ ਹੈ ਇਹ ਨਹੀਂ ਜਾ ਸਕਦੇ ਉੱਥੇ ਮੁਕਤ ਦੁਆਰਾ ਸਭ ਤਰ੍ਹਾਂ ਬੜੇ ਆਦਮੀ ਨਹੀਂ ਜਾ ਸਕਦੇ ਉੱਥੇ ਹੰਕਾਰੀ ਨਹੀਂ ਬਣ ਸਕਦਾ ਉੱਥੇ
ਰਾਈ ਦਲ ਦਸ ਏ ਭਾਈ
ਜਿੰਨੀ ਰਾਈ ਵੀ ਹੁੰਦੀ ਹੈ ਉਹਦਾ ਵੀ ਮਤਲਬ ਹੈ ਬਹੁਤ ਦਸਵਾਂ ਹਿੱਸਾ ਸਮਝੋ
ਦਸ ਏ ਭਾਈ
ਰਾਈ ਛੋਟੇ ਨੂੰ ਜਦ ਛੋਟਾ ਉਹਨਾਂ ਜ਼ਬਾਨ ਉਸ ਦਿਨਾਂ ਦੇ ਵਿੱਚ ਜੇ ਕਿਸੇ ਚੀਜ਼ ਦੀ ਬਰੀਕੀ ਛੋਟੀ ਕਹਿਣਾ ਹੁੰਦਾ ਤਾਂ ਰਾਈ ਕਿ ਜਿਹੜਾ ਕਹਿ ਦਿੰਦੇ ਸੀ ਰਾਈ ਦਾ ਦਾਣਾ ਸਰ੍ਹੋਂ ਦਾ ਦਾਣਾ ਇਹਦੀ ਮਿਸਾਲ ਦਿੰਦੇ ਰਾਈ ਦਸਵੇਂ ਭਾਏ ਰਾਈ ਦਾ ਵੀ ਦਸਵਾਂ ਹਿੱਸਾ ਇੰਨਾ ਇਹੋ ਜਿਹੀ ਚੀਜ਼ ਲੰਘ ਸਕਦੀ ਹੈ ਉਹ ਡੁੱਗਣੀ ਤਾਂ ਹਵਾ ਹੀ ਆ ਉੱਥੇ ਦੀ ਡੁੱਗਣੀ ਤਾਂ ਹਵਾ ਹੀ ਆ ਅਰ ਹਵਾ ਵੀ ਨਹੀਂ ਲੰਘਣੀ ਹਵਾ ਵੀ ਨਹੀਂ ਲੰਘ ਸਕਦੀ ਉੱਥੇ ਜੇ ਹਵਾ ਲੰਘਦੀ ਸੱਚਖੰਡ ਜਾ ਵੜਦੀ ਹਵਾ ਜੇ ਹਵਾ ਲੰਘਦੀ ਹਵਾ ਵੀ ਸੱਚਖੰਡ ਜਾ ਵੜਦੀ ਹਵਾ ਵੀ ਨਹੀਂ ਲੰਘ ਸਕਦੀ ਉੱਥੇ ਦੀ ਇਹ ਪਵਣ ਰੂਪ ਹੈ ਪਵਣ ਨਹੀਂ ਹੈ ਹਵਾ ਤਾਂ ਸੂਖਸ਼ਮ ਨਹੀਂ ਹੈ ਹਵਾ ਤਾਂ ਜੜ ਹੈ ਜੜ ਚੀਜ਼ ਨਹੀਂ ਲੰਘ ਸਕਦੀ ਉੱਥੇ ਰਾਈ ਦਸਵੇਂ ਭਾਏ ਰਾਈ ਦਾ ਦਸਵਾਂ ਹਿੱਸਾ
ਮਨ ਤੋਂ ਮੈਗਲ ਹੋਏ ਰਹੋ ਨਿਕਸੋ ਕਿਉਂ ਕਹਿ ਜਾਏ
ਮਨ ਤੋਂ ਮੈਗਲ ਹੋ ਰਹੇ ਹੋ ਮਨ ਤਾਂ ਹਾਥੀ ਹੋਇਆ ਹੋਇਆ ਇਹ ਕਿਵੇਂ ਨਿਕਲ ਜੇ ਹਾਥੀ ਕਿੱਥੇ ਨਿਕਲ ਜੂ ਉੱਥੇ ਦੀ ਤਾਂ ਹਵਾ ਵੀ ਨਹੀਂ ਜਾ ਸਕਦੀ ਜਿਵੇਂ ਸ਼ੀਸ਼ਾ ਹੋਵੇ ਜਾਂ ਕੋਈ ਆ ਬੰਦ ਕਮਰਾ ਹੋਵੇ ਉਹਦੇ 'ਚ ਬੇਬਸ ਆ ਜਾਂਦੀਆਂ ਨੇ ਕਿਉਂ ਵੀ ਉਹ ਕਿਤੇ ਦੀ ਆ ਜਾਂਦੀਆਂ ਨੇ ਹਵਾ ਨਹੀਂ ਆ ਸਕਦੀ ਬੇਬਸ ਆ ਜਾਂਦੀਆਂ ਨੇ ਆਦਮੀ ਦੀ ਬਣਾਈ ਬੇਬਸ ਸੂਖਸ਼ਮ ਹਵਾ ਨੂੰ ਕਿਉਂਕਿ ਆਕਾਸ਼ ਜਿਹੜਾ ਹੈ ਉਹਦੇ ਨਾਲ ਜੁੜੀ ਹੋਈ ਜੋ ਚੀਜ਼ ਆ ਉਹ ਆ ਸਕਦੀ ਆਕਾਸ਼ ਬਿੰਦੀ ਲੰਘ ਸਕਦਾ ਹਰ ਚੀਜ਼ 'ਤੇ ਆਕਾਸ਼ ਸੂਖਸ਼ਮ ਜੋ ਵੀ ਚੀਜ਼ ਆ ਉਹ ਆਕਾਸ਼ ਵਿੱਧੀ ਜਾਂਦਾ ਉਹਦੇ ਡੋਰੀ, ਆਕਾਸ਼ ਬਾਣੀ ਵਿੱਧੀ ਨੰਗ ਸਕਦੀ ਹੈ, ਪੌਣ ਕੀ ਬਾਣੀ ਨਹੀਂ ਨੰਗ ਸਕਦੀ। ਜਿਹੜੀ ਬਾਹਰ ਆਵਾਜ਼ ਆਪਾਂ ਬੋਲਾਂਗੇ, ਬਾਹਰ ਦੀ ਆਵਾਜ਼ ਹੈ ਏਅਰ ਟਾਈਟ ਕਮਰੇ ਦੇ ਵਿੱਚ, ਉਹ ਨਹੀਂ ਸੁਣਾਈ ਦਿੰਦੀ। ਏਅਰ ਟਾਈਟ ਕਰਦੀ ਹੈ ਨਾ ਤਾਂ ਅੰਦਰਲੀ ਆਵਾਜ਼ ਬਾਹਰ ਬਾਹਰਲੀ ਅੰਦਰ ਨਹੀਂ ਆਉਂਦੀ ਹੁੰਦੀ, ਕਿਉਂਕਿ ਪੌਣ ਕੀ ਬਾਣੀ ਹੈ ਜਿਹੜੀ, ਪੌਣ ਕੀ ਬਾਣੀ ਜਿੱਥੇ ਹਵਾ ਨਾਲ ਜਿਵੇਂ ਆਪਾਂ ਮੂੰਹ ਨਾਲ ਬੋਲਦੇ ਹਾਂ ਪੌਣ ਕੀ ਬਾਣੀ ਹੈ, ਢੋਲ ਵੱਜਦਾ ਪੌਣ ਕੀ ਬਾਣੀ ਹੈ, ਕੀਰਤਨ ਕਰਦੇ ਹਾਂ ਪੌਣ ਕੀ ਬਾਣੀ ਹੈ, ਪਾਠ ਪੜ੍ਹਦੇ ਹਾਂ ਪੌਣ ਕੀ ਬਾਣੀ ਹੈ, ਇਹ ਤਾਂ ਰੋਕ ਲੈਂਦੀ ਹੈ ਏਅਰ ਟਾਈਟ ਜਿੱਥੇ ਹੋ ਜਾਏ, ਆਕਾਸ਼ਬਾਣੀ ਨਹੀਂ ਰੁਕਦੀ ਹੈ ਇਹ ਤਾਂ। ਆਕਾਸ਼ ਤਾਂ ਰੁਕਦਾ ਹੀ, ਉਹ ਸੂਖਸ਼ਮ ਹੈ, ਉਹ ਬਿਜਲੀ ਲੰਘਦਾ ਰਹਿੰਦਾ ਡੋਰੀ ਹੈ ਆਕਾਸ਼। ਪ੍ਰੈਕਟੀਕਲ 'ਚੋਂ ਵੀ ਸਾਨੂੰ ਪਤਾ ਲੱਗਦਾ ਇਹ ਗੱਲ ਦਾ। ਹਾਂਜੀ
ਕਬੀਰ, ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਫਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ।
ਪਰ ਫਿਰ ਵੀ ਲੰਘੇ ਕਿ ਮੈਂ ਸਵਾਲ ਇਹ ਹੋ ਗਿਆ, ਮੁਕਤ ਦੁਆਰਾ ਜਾਂ ਇੰਨਾ ਸੰਕਰ ਹੈ, ਫਿਰ ਉੱਥੇ ਪ੍ਰਵੇਸ਼ ਕਿਵੇਂ ਹੋਵੇ? ਉਹ ਜਿਹੜਾ ਹੈ ਨਾ ਦਰਗਾਹ ਦੇ ਵਿੱਚ ਜਾਣ ਵਾਲਾ ਜਿਹੜਾ ਬੇਸ ਹੈ, ਦਰਵੇਸੀ ਦਰ ਦਰਵੇਸੀ ਗਾਖੜੀ, ਜਿਹੜਾ ਸੱਚਖੰਡ ਦੇ ਵਿੱਚ ਐਂਟਰੀ ਹੈ, ਉਹ ਬੇਸ ਜਿਹੜਾ ਹੈਗਾ, ਉਹ ਜਿਹੜਾ ਭੇਸ ਹੈ ਸਮਝ ਲਓ, ਉਹ ਸਰੂਪ ਹੈ, ਉਹ ਆਕਾਸ਼ ਨਾਲ ਜੁੜਿਆ ਹੋਇਆ। ਆਕਾਸ਼ ਨਾਲੋਂ ਵੀ ਸੂਖਸ਼ਮ ਐਂ ਕਹੋ, ਚੇਤਨ ਆਕਾਸ਼ ਨਾਲੋਂ ਸੂਖਸ਼ਮ, ਆਕਾਸ਼ ਉਹਦੇ ਪੂਰੇ ਜੜ ਹੈ, ਜਿਹਨੇ ਆਕਾਸ਼ ਨੂੰ ਵੀ ਪੀ ਜਾਣਾ ਉਹ ਸੂਖਸ਼ਮ। ਜਿਹੜੀ ਚੀਜ਼ ਅਸੀਂ ਪੀਂਦੇ ਹਾਂ ਉਹ ਜੜ ਹੁੰਦੀ ਹੈ, ਜਿਹੜੀ ਚੀਜ਼ ਪੀ ਜਾਂਦੀ ਹੈ ਉਹ ਸੂਖਸ਼ਮ ਹੁੰਦੀ ਹੈ। ਆਕਾਸ਼ ਦੇ ਅੰਦਰ ਸਭ ਕੁਛ ਸਮਾਇਆ ਹੋਇਆ, ਆਕਾਸ਼ ਸੂਖਸ਼ਮ। ਹਾਂ
ਕਬੀਰ, ਐਸਾ ਸਤਿਗੁਰ ਜੇ ਮਿਲੇ
ਤੁੱਠਾ ਕਰੇ ਫਸਾਓ,
ਮੁਕਤ ਦੁਆਰਾ ਮੋਕਲਾ ਸਹਿਜ ਆਵੋ ਜਾਓ।
ਜੇ ਕੋਈ ਸਤਿਗੁਰ ਮਿਲ ਜਾਵੇ ਨਾ, ਐਸਾ ਸਤਿਗੁਰ, ਸਤਿਗੁਰ ਤਾਂ ਹੋਰ ਵੀ ਬਹੁਤ ਨੇ, ਉਹ ਸਤਿਗੁਰ ਮੁਕਤ ਦੁਆਰੇ ਨੂੰ ਵੱਡਾ ਬਣਾਉਣ ਵਾਲਾ ਹੋਵੇ, ਮੁਕਤ ਦੁਆਰੇ ਦੀ ਵਿਆਖਿਆ ਕਰਨ ਵਾਲਾ ਹੋਵੇ ਅਸਲ 'ਚ। ਮੁਕਤ ਦੁਆਰਾ ਸੰਕਰਾ ਗੁਰਬਾਣੀ ਨਹੀਂ ਕਹਿੰਦੀ, ਜੋਗੀ ਕਹਿੰਦੇ ਅਸਲ 'ਚ। ਮੁਕਤ ਦੁਆਰਾ ਗੁਰਬਾਣੀ ਨਹੀਂ ਕਹਿੰਦੀ, ਜੋਗੀ ਕਹਿੰਦਾ ਹੈ, ਪਹਿਲਾਂ ਜੋਗੀ ਵਾਲੀ ਗੱਲ ਕਰਦਾ ਕਬੀਰ। ਪਰ ਸਤਿਗੁਰ ਜਿਹੜਾ ਹੁੰਦਾ ਹੈ, ਜਦ ਉਹ ਤੁੱਠਾ ਤਰੁੱਠਦਾ ਹੈ, ਖੁਸ਼ ਹੁੰਦਾ ਹੈ, ਫਿਰ ਮੁਕਤ ਦੁਆਰਾ ਐਡਾ ਵੱਡਾ ਕਰ ਦਿੰਦਾ ਹੈ,
ਮੋਕਲਾ,
ਬਸ ਜਿਵੇਂ ਮਰਜ਼ੀ ਜਾਂਦੇ ਰਹੋ ਆਉਂਦੇ ਰਹੋ,
ਮੁਕਤ ਦੁਆਰਾ ਮੋਕਲਾ ਸਹਿਜ
ਮੋਕਲਾ ਹੁੰਦਾ, ਬਹੁਤ ਵੱਡਾ ਕਰ ਦਿੰਦਾ, ਵਿਸ਼ਾਲ ਕਰ ਦਿੰਦਾ ਮੁਕਤ ਦੁਆਰੇ। ਮੁਕਤ ਦੁਆਰੇ ਤਾਂ ਸੋਝੀ ਹੈ, ਮੁਕਤ ਦੁਆਰੇ ਦੀ ਸੋਝੀ ਹੈ, ਉਹ ਜਿਹੜੇ ਬ੍ਰਹਮਣ ਅੰਦਰ ਨੂੰ ਫੋੜ ਕੇ ਕਹਿੰਦੇ ਨੇ ਜਾਣੀ ਹੈ, ਉਹਨਾਂ ਦਾ ਮੁਕਤ ਦੁਆਰਾ ਉਹ, ਆਹੋ ਉਹ ਹਵਾ ਹੀ ਕੱਢਦੇ ਨੇ ਮੁਕਤ ਦੁਆਰੇ ਤੋਂ ਹੀ, ਵੀ ਹਵਾ ਨਿਕਲ ਜਾਂਦੀ ਹੈ, ਇਹ ਉਹਨਾਂ ਦਾ ਇਹ ਸੀ ਕਥਨ। ਉਹ ਦੁਆ ਇਸ ਤਰੀਕੇ ਨਾਲ ਕਬੀਰ ਨੇ ਉਹਨੂੰ ਸਮਝ ਲਓ ਡਿਨਾਈ ਕੀਤਾ ਕਿ ਮੁਕਤ ਦੁਆਰਾ ਸੰਕਰਾ ਨਹੀਂ ਹੁੰਦਾ, ਗੁਰਦੁਆਰਾ ਮੋਕਲਾ ਸਹਿਜ ਆਵੋ ਜਾਓ। ਜਿਹੜਾ ਟਿਕਿਆ ਹੋਇਆ ਪਹਿਲਾਂ ਤਾਂ ਹੈ, ਟਿਕਿਆ ਹੋਇਆ ਸਹਿਜ ਅਵਸਥਾ 'ਚ, ਉਹ ਆਉਂਦਾ ਜਾਂਦਾ ਰਹਿੰਦਾ, ਟਿਕਿਆ ਹੋਇਆ ਆਉਂਦਾ ਜਾਂਦਾ, ਤੁਰਦਾ ਫਿਰਦਾ ਹੋ ਜਾਊ, ਟਿਕਿਆ ਹੋਇਆ ਕਿਵੇਂ ਹੋ ਜਾਊ? ਸਹਿਜ ਅਵਸਥਾ ਵਿੱਚ ਜੇ ਟਿਕਿਆ ਹੋਇਆ, ਉਹ ਇੱਧਰ ਉੱਧਰ ਦੋਹੀਂ ਉਹ ਜਾਣਾ ਦਾ ਧਿਆਨ ਹੈ, ਗੁਰਦੁਆਰੇ ਦੀ ਵਿਧੀ, ਗੁਰਦੁਆਰੇ ਦੀ ਵਿਧੀ ਆਪ ਜਾਣਾ, ਧਿਆਨ ਜਾਣਾ, ਧਿਆਨ ਹੈ ਹੁਣ ਮਾਇਆ 'ਚ ਜਾਂਦਾ, ਧਿਆਨ ਕਦੇ ਇੱਧਰ ਕਦੇ ਸੱਚਖੰਡ ਕਦੇ ਇੱਧਰ, ਜਿਹੜਾ ਜਿਹਦਾ ਧਿਆਨ ਹੈ ਉਹ ਤਾਂ ਹਿੱਲਦਾ ਹੀ ਨਹੀਂ, ਉਹ ਤਾਂ ਅਡੋਲ ਹੋ ਗਿਆ, ਜਿਹਦਾ ਧਿਆਨ ਹੈ ਉਹ ਅਡੋਲ ਹੈ, ਉਹ ਹਿੱਲਦਾ ਨਹੀਂ, ਉਹ ਥਿਰ ਹੋ ਗਿਆ, ਧਿਆਨ ਜਿੱਧਰ ਮਰਜ਼ੀ ਜਾਂਦਾ ਰਹੇ, ਧਿਆਨ ਦਾ ਕੀ ਹੈ? ਇਹ ਦੱਸਿਆ ਮੁਕਤ ਦੁਆਰਾ ਧਿਆਨ, ਅੰਤਰ ਧਿਆਨ ਹੋ ਗਿਆ, ਬਾਹਰ ਧਿਆਨ ਹੋ ਗਿਆ, ਇਹ ਮੁਕਤ ਦੁਆਰਾ, ਹੋਰ ਮੁਕਤ ਦੁਆਰਾ ਕੀ ਹੈ? ਅੰਤਰ ਧਿਆਨ ਹੋਣ ਨੂੰ ਕਿਹੜਾ ਕੁਛ ਲੱਗਦਾ ਹੈ? ਜੇ ਬਾਹਰ ਧਿਆਨ ਹੈ ਤਾਂ ਮਾਇਆ ਵਿੱਚ, ਅੰਤਰ ਧਿਆਨ ਹੈ ਆਪਣੇ ਆਪਣਾ ਸੱਚਖੰਡ 'ਚ। ਦੱਸੋ ਮੁੱਖ ਦੁਆਰਾ ਸੰਕਰਾ ਕਿੱਥੇ ਹੈ? ਮੁੱਖ ਦੁਆਰੇ ਦਾ ਨਹੀਂ ਸੀ ਪਤਾ ਕੀ ਹੁੰਦਾ, ਧਿਆਨ ਨਾਲ ਮੁੱਖ ਦੁਆਰਾ, ਧਿਆਨ ਕਿੱਥੇ? ਜਿੱਥੇ ਧਿਆਨ ਹੈ ਉੱਥੇ ਜੀਵ ਹੈ, ਮਾਇਆ 'ਚ ਧਿਆਨ ਹੈ, ਜੀਵ ਮਾਇਆ ਦੇ ਵਿੱਚ ਹੈ, ਆਪਣੇ ਮੂਲ 'ਚ ਧਿਆਨ ਹੈ, ਨਿਰਾਕਾਰ 'ਚ, ਨਿਰਾਕਾਰ ਦੇ ਦੇਸ਼ ਵਿੱਚ ਹੈ। ਹਾਂਜੀ
ਵੀਰ, ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਭਾਏ, ਮਨ ਤੋਂ ਵੈਗਲ ਹੋਏ ਰਹੋ, ਨਿਕਸੋ ਕਿਉਂ ਕਹਿ ਜਾਏ? ਕਬੀਰ, ਐਸਾ ਸਤਿਗੁਰ ਜੇ ਮਿਲੇ, ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ। ਕਬੀਰ, ਨਾ ਮੋਹੇ ਸ਼ਾਨ ਨਾ ਸ਼ਾਪਰੀ, ਨਾ ਮੋਹੇ ਘਰ ਨਾ ਹੀ ਗਾਓ, ਮਤ ਹਰ ਪੁੱਛੇ ਕੌਣ ਹੈ, ਮੇਰੇ ਜਾਤ ਨਾ ਨਾਉ।
ਨਾ ਮੇਰੀ ਕੋਈ ਛਾਨ ਹੈ ਹੁਣ, ਨਾ ਛਾਨ, ਛੰਨ ਝੁੱਗੀ, ਨਾ ਛਾਪਰੀ, ਨਾ ਕੋਈ ਛੱਪਰ ਹੈ,
ਨਾ ਮੋਹੇ ਘਰ ਨਾ ਹੀ ਗਾਓ,
ਨਾ ਮੇਰਾ ਕੋਈ ਘਰ ਹੈ, ਨਾ ਮੇਰਾ ਕੋਈ ਪਿੰਡ ਹੈ, ਮੇਰਾ ਕੁਛ ਵੀ ਨਹੀਂ ਇੱਥੇ ਸੰਸਾਰ 'ਚ, ਮੇਰਾ ਕੁਛ ਨਹੀਂ ਹੈ। ਮੇਰਾ ਇੱਕ ਸਰੀਰ ਸੀ, ਸਰੀਰ ਵਾਸਤੇ ਛੱਪਰੀ ਸੀ, ਜਾਂ ਸਰੀਰ ਹੈ ਮੇਰਾ ਨਹੀਂ, ਮੈਨੂੰ ਲੋੜ ਨਹੀਂ ਤਾਂ ਫਿਰ ਛੱਪਰੀ ਦੀ ਵੀ ਲੋੜ ਨਹੀਂ। ਜੇ ਸਰੀਰ ਦੀ ਲੋੜ ਨਹੀਂ ਤਾਂ ਛੱਡ ਦੀ ਤਾਂ ਸਰੀਰ ਨੂੰ ਲੋੜ ਸੀ, ਘਰ ਦੀ ਸਰੀਰ ਨੂੰ ਲੋੜ ਸੀ, ਗਾਉਂ ਦੀ ਸਰੀਰ ਕਰਕੇ ਪਛਾਣ ਸੀ, ਜਦ ਆਇਆ ਸੀ ਜਦ ਕਿਹੜੇ ਗਾਉਂ ਦਾ ਆਇਆ ਸੀ, ਆਇਆ ਕਿੱਥੋਂ ਸੀ? ਜਦ ਜੰਮਿਆ ਸੀ ਉਹ ਤੋਂ ਪਹਿਲਾਂ ਕਿਹੜੇ ਪਿੰਡ ਸੀ ਤੇਰਾ, ਛੱਪਰੀ ਕਿਹੜੀ ਸੀ, ਉਹ ਤੋਂ ਪਿਛਲੇ ਜਨਮ ਦੀ ਕਿਹੜੀ ਛੱਪਰੀ ਸੀ, ਉਦੋਂ ਪਿਛਲੇ ਜਨਮ ਦੀ ਕਿਹੜੀ ਛੱਪਰੀ ਸੀ, ਕਿਹੜਾ ਗਾਉਂ ਸੀ? ਇਹਦਾ ਕੋਈ ਗਾਉਂ ਨਹੀਂ ਹੈ, ਐਵੇਂ ਮਿੱਥੇ ਹੋਏ ਗਾਉਂ ਨੇ ਮੂਰਖਾਂ ਦੇ। ਜੇ ਨਾ ਮਿਥੀਏ ਤਾਂ ਪਤਾ ਵੀ ਨਹੀਂ ਲੱਗਦਾ, ਬੋਲੀਏ ਕੰਮ, ਇੱਕ ਦੂਜੇ ਨਾਲ ਗੱਲ ਕਰੀਏ। ਇਹ ਲੋੜ ਹੈ ਸੰਸਾਰੀ ਵੀ ਭਾਈ ਪੁੱਛਣ ਦੀ, ਰਿਕਾਰਡ ਰੱਖਣ ਦੀ, ਗੌਰਮੈਂਟ ਦੀ ਵੀ ਲੋੜ ਹੈ, ਕੌਣ ਆਦਮੀ ਕਿੱਥੇ ਦਾ। ਨਾ ਹੋਏ ਛਾਨ ਨਾ ਛਾਪਰੀ, ਨਾ ਹੋਏ
ਘਰ ਨਹੀਂ ਗਾਓ,
ਘਰ ਨਹੀਂ ਗਾਓ, ਨਾ ਕੋਈ ਪਿੰਡ ਹੈ, ਨਾ ਕੋਈ ਘਰ ਹੈ।
ਹਾਂ, ਮਤ ਹਰ ਪੁੱਛੇ ਕੌਣ ਹੈ, ਮੇਰੇ ਜਾਤ ਨਾ ਨਾਉ।
ਅਤੇ ਮੈਨੂੰ ਜਦ ਮੈਂ ਜਾਊਂਗਾ ਅਤੇ ਹਰ ਨੂੰ ਇਸ ਕਰਕੇ ਮੈਨੂੰ ਨਹੀਂ ਪੁੱਛਣਾ ਚਾਹੀਦਾ, ਜਾਂ ਮੇਰਾ ਕੋਈ ਜਾਤ ਨੂੰ ਵੀ ਕਿੱਥੇ ਦਾ, ਕਿੱਥੋਂ ਆਇਆ ਤੂੰ, ਐਸੀ ਕੁਐਸਚਨ, ਐਸੇ ਸਵਾਲ ਹਰ ਨੂੰ ਮੇਰੇ ਤੋਂ ਨਹੀਂ ਕਰਨੇ ਚਾਹੀਦੇ, ਜਾਂ ਮੇਰਾ ਹੈ ਉਹ ਨਹੀਂ। ਮਾਤਾ ਪੁੱਛੇ
ਕੌਣ ਹੈ,
ਨਹੀਂ ਪੁੱਛਣਾ ਚਾਹੀਦਾ ਹਰ ਨੂੰ, ਪਹਿਲਾਂ ਹੀ ਜਵਾਬ ਦੇ ਦਿੱਤਾ। ਇਸ ਕਰਕੇ ਇਹ ਸਵਾਲ ਮੇਰੇ 'ਤੇ ਨਹੀਂ ਹੋਣੇ ਚਾਹੀਦੇ, ਭਾਈ ਤੂੰ ਕਿੱਥੋਂ ਆਇਆ, ਜਿਵੇਂ ਕ੍ਰਿਸ਼ਨ ਕਹਿੰਦਾ ਕੌਣ ਕ੍ਰਿਸ਼ਨ, ਉਹਦਾ ਜਵਾਬ ਦੇ ਰਿਹਾ, ਜਾਂ ਕਿ ਆਖੇ ਸੱਚਖੰਡ ਕਹਿੰਦਾ ਮੈਂ ਕ੍ਰਿਸ਼ਨ, ਆਖੇ ਤੂੰ, ਮੈਂ ਆਖੇ ਤੂੰ ਕੌਣ, ਕ੍ਰਿਸ਼ਨ ਕੌਣ, ਕ੍ਰਿਸ਼ਨ ਭਾਰਤ ਖੰਡ ਯਾਦਵ ਵੰਸ਼ੀ ਕ੍ਰਿਸ਼ਨ ਅਡਰੈਸ ਦਿੱਤਾ ਨਾ, ਉਹ ਡਿਨਾਈ ਕਰ ਗਿਆ, ਨਹੀਂ ਗਿਆ ਸੱਚਖੰਡ ਕੋਈ ਕ੍ਰਿਸ਼ਨ, ਨਹੀਂ ਪੁੱਛਦੇ ਉੱਥੇ ਅਜਿਹੀਆਂ ਗੱਲਾਂ। ਕੁਛ ਕਹਿ ਰਿਹਾ ਕਬੀਰ ਬਹੁਤ ਉਲਟੀ ਸਿੱਧੀ ਭਾਸ਼ਾ 'ਚ, ਹੁਣ ਜਿਹਨੂੰ ਪਿੱਛੇ ਗਰਾਊਂਡ ਦਾ ਨਹੀਂ ਪਤਾ ਕਿੱਥੇ ਮਾਰ ਰਿਹਾ ਹੈ, ਨਿਸ਼ਾਨਾ ਕਿੱਥੇ ਹੈ, ਇਹਦਾ ਨਿਸ਼ਾਨੇ ਕਿਤੇ ਹੋਰ ਨੇ, ਨਿਗਾਹ ਕਿਤੇ ਹੋਰ, ਕਹੀਂ ਪੈ ਨਿਗਾਹ ਕਹੀਂ ਪੈ ਨਿਸ਼ਾਨੇ ਚੱਲਦੇ ਨੇ, ਹੁਣ ਕੌਣ ਪਛਾਣੇ, ਨਿਗਾਹ ਕਿਤੇ ਹੈ, ਸ਼ਾਮ ਛੱਪਰੀ ਦੀ ਆ, ਗੱਲ ਕੁਛ ਹੋਰ ਕਰ ਰਿਹਾ। ਉਹ ਨਿਸ਼ਾਨਾ ਪਿੱਛੇ ਹਿੱਟ ਕਰ ਰਿਹਾ, ਜੋ ਕਥਾਵਾਂ ਚੱਲਦੀਆਂ ਨੇ ਉਹਨਾਂ 'ਤੇ, ਜੋ ਜਾ ਕੇ ਕ੍ਰਿਸ਼ਨ ਨਾਲ ਜੋੜਦਾ ਵੀ ਸੱਚਖੰਡ ਗਿਆ, ਇਹ ਜਾ ਕੇ ਜਿਉਂਦਾ ਆਇਆ, ਜਿਉਂਦਾ ਚਲੇ ਗਏ, ਨਾਨਕਾ ਵੀ ਜੋੜਦੀ ਸੱਚਖੰਡ ਜਾਣ ਦੀ ਗੱਲ, ਇਹ ਸਾਡੇ ਤਾਂ ਲਿਖਿਆ ਹੋਇਆ। ਹਾਂਜੀ
ਕਬੀਰ, ਮੋਹੇ ਮਰਨੇ ਕਾ ਚੌ ਹੈ, ਮਰੂ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ।
ਦੋ ਵਾਰ ਫਿਰ ਆ ਗਿਆ, ਕਿਉਂਕਿ ਤਾਂ ਕਹਿੰਦਾ ਮੋਹੇ ਮਰਨੇ ਕਾ ਚੌ ਹੈ, ਮੈਂ ਕਿੱਦਣ ਮਰਾਂ, ਮੈਨੂੰ ਬੜਾ ਚੌ ਹੈ, ਛੇਤੀ ਮਰਾਂ, ਮਰਨ ਮਨ ਮਾਨਿਆ ਆਪ ਕੈਸੇ ਮਰੂੰ, ਮਰਨ ਮਨ ਮਾਨਿਆ, ਮੋਹੇ ਮਰਨੇ ਕਾ ਚੌ ਹੈ,
ਮਰੂ ਤਾਂ ਹਰ ਕੇ ਦੁਆਰ,
ਪਰ ਮਰਨਾ ਕਿੱਥੇ ਜਾ ਕੇ, ਹਰ ਕੇ ਦੁਆਰ ਮਰਨਾ। ਮਤ ਹਰ ਪੁੱਛੇ ਕੌਣ ਹੈ,
ਪਰਾ ਹਮਾਰੇ ਬਾਰ,
ਹਰੀ ਨੂੰ ਨਹੀਂ ਪੁੱਛਣਾ ਚਾਹੀਦਾ ਕੌਣ ਪਿਆ, ਜਾਂ ਮੇਰਾ ਜਾਤ ਨਾਲ ਨਾਂ ਕੁਛ ਹੈ ਹੀ ਨਹੀਂ, ਹਰੀ ਨੂੰ ਇਹ ਸਵਾਲ ਨਹੀਂ ਕਰਨਾ ਚਾਹੀਦਾ ਵੀ ਕੌਣ ਪਿਆ, ਪਿਆ 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 ਹੋਊਗਾ, ਕੋਈ ਪਿਆ ਹੋਊਗਾ ਨਥਾਵਾਂ, ਜਿਹਨੂੰ ਕਿਤੇ ਥਾਂ ਨਹੀਂ ਮਿਲਿਆ ਇੱਥੇ ਮਿਲ ਗਿਆ ਥਾਂ। ਇਹ ਨਥਾਵਾਂ ਪਿਆ, ਕੋਈ ਨਹੀਂ ਮਿਲਿਆ ਕਿਤੇ ਥਾਂ, ਤਾਂ ਇੱਥੇ ਆ ਕੇ ਮਰਿਆ, ਮਰਦਾ ਰਿਹਾ ਹੋਰ ਕਿਤੇ, ਮਰ ਨਹੀਂ ਦਿੱਤਾ ਲੋਕਾਂ ਨੇ, ਫਿਰ ਜਨਮ ਦੇਈ ਜਾਂਦੇ ਸੀ, ਕਹਿੰਦੇ ਗਲਤ ਜਗ੍ਹਾ ਮਰ ਗਿਆ, ਚੱਲ ਉੱਠ ਭੱਜ ਇੱਥੋਂ। ਉਹ ਹੁਣ ਨਾ ਮੈਨੂੰ ਪੁੱਛੇ, ਜਮਰਾਜ ਤਾਂ ਪੁੱਛਦਾ ਰਿਹਾ ਵੀ ਕੌਣ ਮਰਿਆ, ਕਿਉਂ ਮਰਿਆ, ਇੱਥੇ ਜਿੱਥੇ ਮਰਨਾ ਸੀ ਉੱਥੇ ਮਰੇ, ਹਰ ਕੇ ਦੁਆਰੇ ਮਰਨਾ ਚਾਹੀਦਾ ਸੀ, ਜਾ ਕੇ ਫਿਰ ਨਹੀਂ ਕੋਈ ਪੁੱਛਦਾ। ਹਾਂਜੀ
ਵੀਰ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੂੰ ਕਿਸ ਹਰ ਕੀਆ, ਭਿਉ ਕਬੀਰ ਕਬੀਰ।
ਕਹਿੰਦਾ ਨਾ ਹਮ ਕੀਆ ਕਬੀਰ, ਕਹਿੰਦਾ ਮੈਂ ਨਹੀਂ ਕੁਛ ਵੀ ਕੀਤਾ, ਮੈਂ ਕੁਛ ਨਹੀਂ ਕੀਤਾ, ਮੈਂ ਕੁਛ ਕਰ ਨਹੀਂ ਸਕਦਾ। ਕਰਮ ਫਿਲੋਸਫੀ ਨੂੰ ਘਟਦਾ ਕਬੀਰ, ਜਬ ਲੱਗ ਜਾਣੇ ਮੈਂ ਕੁਛ ਕਰਤਾ, ਇਹ ਤੋਂ ਬਚਦਾ ਹੈ, ਇਹ ਤੋਂ ਬਚ ਰਿਹਾ। ਜਬ ਲੱਗ ਜਾਣੇ ਮੈਂ ਕੁਛ ਕਰਤਾ, ਇਹ ਤੋਂ ਕਿਵੇਂ ਬਚਿਆ। ਕਹਿੰਦਾ ਨਾ ਹਮ ਕੀਆ, ਮੈਂ ਤਾਂ ਕੁਛ ਕੀਤਾ ਹੀ ਨਹੀਂ ਇੱਥੇ, ਲੇਖੇ ਤੋਂ ਬਚਿਆ ਕਬੀਰ। ਹੁਣ ਜਾਤ ਨੂੰ ਕਿਉਂ ਪੁੱਛੂਗਾ, ਉੱਥੇ ਮਰੇ ਤੇ ਮੈਂ ਮੁਲਜ਼ਮਾਂ, ਕੋਈ ਮੁਲਜ਼ਮ ਦੀ ਜਾਤ ਨਾ ਪੁੱਛੀਦਾ, ਜੇ ਤਾਂ ਹੋਵਾਂ ਮੈਂ ਮੁਲਜ਼ਮ, ਉਹਦਾ ਪੁੱਛੇ ਕੋਈ ਮੁਲਜ਼ਮ ਹੈ ਵੀ ਇਹਦਾ ਕੋਈ ਲੈਣਾ ਦੇਣਾ ਰਿਕਾਰਡ ਹੈ ਪਿੱਛੇ ਕੌਣ ਮਰਿਆ ਪਿਆ। ਨਾ ਹਮ ਕੀਆ, ਮੈਂ ਤਾਂ ਕੁਛ ਕੀਤਾ ਨਹੀਂ ਸੰਸਾਰ 'ਚ,
ਨਾ ਕਰੇਂਗੇ,
ਨਾ ਚੰਗਾ ਨਾ ਮਾੜਾ ਕੋਈ ਕੰਮ ਨਹੀਂ ਕੀਤਾ, ਨਾ ਕਰੇਂਗੇ ਹੁਣ ਤੇ ਬਾਅਦ ਕਰੂੰ ਵੀ ਨਹੀਂ, ਅਜੇ ਤਾਂ ਜਿਉਂਦਾ ਹੀ ਆ ਜੇ ਬੋਲ ਰਿਹਾ, ਹੁਣ ਤਾਂ ਹੀ ਕੁਛ ਕੀਤਾ ਨਹੀਂ, ਜਿੰਨਾ ਚਿਰ ਸਾਹ ਚੱਲਦਾ ਕੁਛ ਕਰਨਾ ਵੀ ਹੈ ਨਹੀਂ।
ਨਾ ਕਰ ਸਕੇ ਸਰੀਰ,
ਆ ਸਰੀਰ ਤਾਂ ਕੁਛ ਕਰ ਹੀ ਨਹੀਂ ਸਕਦਾ, ਸਰੀਰ ਨਾਲੇ ਕਰਨਾ ਮੈਂ ਹੋਰ ਕੀ ਕਰਨਾ, ਇਹ ਸਰੀਰ ਕੁਛ ਵੀ ਨਹੀਂ ਕਰ ਸਕਦਾ ਪਿੱਛੋਂ, ਨਾ ਕਰ ਸਕੇ ਸਰੀਰ।
ਕਿਆ ਜਾਣੂ ਕਿਸ ਹਰ ਕੀਆ, ਭਿਉ ਕਬੀਰ ਕਬੀਰ।
ਜਿਹੜਾ ਬਾਹਰ ਰੌਲਾ ਪੈਂਦਾ ਕਬੀਰ ਕਬੀਰ, ਪਤਾ ਨਹੀਂ ਕੀ ਹਰ ਨੇ ਕੁਛ ਕੀਤਾ ਹੋਊਗਾ, ਕਿਆ ਜਾਣੂ, ਮੈਨੂੰ ਕੀ ਪਤਾ ਹਰ ਨੇ ਕੀ ਕਰਤਾ, ਮੈਂ ਬੋਲਦਾ ਰਿਹਾ, ਮੈਨੂੰ ਤਾਂ ਵੀ ਨਹੀਂ ਪਤਾ ਮੈਂ ਕੀ ਬੋਲਦਾ ਰਿਹਾ, ਬੁਲਾਉਂਦਾ ਰਿਹਾ ਮੈਂ ਬੋਲੀ ਗਿਆ।
ਭਿਉ ਕਬੀਰ ਕਬੀਰ,
ਆਹ ਰੌਲਾ ਕਬੀਰ ਕਬੀਰ ਦਾ ਪੈ ਗਿਆ ਬਾਹਰ, ਕੋਈ ਕੁੱਤਾ ਕਹਿੰਦਾ, ਕੋਈ ਕੁਛ ਕਹਿੰਦਾ, ਜਿਹੜਾ ਬਾਹਰ ਰੌਲਾ ਹੈ, ਇਹ ਮੈਨੂੰ ਨਹੀਂ ਪਤਾ ਕਿਹਨੇ ਕੀਤਾ, ਮੈਂ ਕੁਛ ਨਹੀਂ ਕਿਹਾ, ਮੈਂ ਕੁਛ ਨਹੀਂ ਕੀਤਾ, ਕਿਆ ਜਾਣੂ
ਕਿਸ ਹਰ ਕੀ ਆ,
ਕਿਛ ਹਰ ਕੀ ਆ, ਮੈਨੂੰ ਨਹੀਂ ਪਤਾ ਹਰ ਨੇ ਕੀ ਕਰਤਾ ਹੈ।
ਭਿਉ ਕਬੀਰ ਕਬੀਰ,
ਭਿਉ ਕਬੀਰ ਕਬੀਰ, ਮੈਨੂੰ ਤਾਂ ਇਹ ਵੀ ਯਾਦ ਨਹੀਂ ਮੈਂ ਕੀ ਕੀ ਬੋਲ ਗਿਆ, ਕਦ ਬੋਲ ਗਿਆ, ਇਹ ਕਬੀਰ ਕਬੀਰ ਜਿਹੜਾ ਰੌਲਾ ਪੈ ਗਿਆ, ਕਬੀਰ ਵਾਕਿਆ ਕਬੀਰ ਹੋ ਗਿਆ, ਜਿਹੜਾ ਬੜਾ ਹੋ ਗਿਆ ਕਬੀਰ, ਇਹ ਕਬੀਰ ਹੋਇਆ, ਮੈਂ ਤਾਂ ਆਪਣੇ ਆਪ ਨੂੰ ਕਬੀਰ ਮੰਨਦਾ ਨਹੀਂ, ਮੈਂ ਤਾਂ ਕਬੀਰ ਹੈਗਾ ਨਹੀਂ, ਮੇਰਾ ਜਾਤ ਨਾਂ ਨਾਮ ਤਾਂ ਕਹਿ ਤਾ ਆਪਣੇ ਆਪਣੇ ਤਾਂ ਮੰਨ ਗਿਆ, ਮੇਰਾ ਤਾਂ ਨਾਂ ਹੈ ਨਹੀਂ ਕੁਛ, ਕਬੀਰ ਮੇਰਾ ਨਾਂ ਨਹੀਂ ਹੈ, ਆ ਕਬੀਰ ਕਬੀਰ ਜਿਹੜੀ ਗੱਲ ਹੁੰਦੀ ਹੈ ਮੈਨੂੰ ਕੀ ਪਤਾ ਕਬੀਰ ਕੌਣ ਹੈ, ਮੇਰਾ ਕੋਈ ਨਾਂ ਨਹੀਂ ਹੈਗਾ। ਹਾਂਜੀ
ਕਬੀਰ, ਸੁਪਨੇ ਹੂੰ ਬਰੜਾਏ ਕਹਿ, ਜੈ ਮੁਖ ਨਿਕਸ਼ੇ ਰਾਮ, ਤਾਂ ਕੇ ਪੱਗ ਹੀ ਪਾਨ ਹੀ ਮੇਰੇ ਤਨ ਕੋ ਚਾਉਂ।
ਜੇ ਕਹਿੰਦੇ ਸੁਪਨੇ 'ਚ ਵੀ ਆਹ ਜਿਹੜਾ ਸੁਪਨਾ ਜ਼ਿੰਦਗੀ ਦਾ ਚੱਲਦਾ ਹੈ, ਜ਼ਿੰਦਗੀ ਦੇ ਸੁਪਨੇ ਸਮਾਨ ਹੈ, ਜੇ ਇਹਦੇ ਬਰੜਾ ਕੇ ਵੀ ਕੋਈ ਰਾਮ ਦਾ ਨਾਮ ਕਹਿ ਦੇਵੇ, ਲੈ ਦੇਵੇ, ਤਾਂ ਕਿ ਪੱਕੀ ਪਾਣੀ, ਉਹਦੇ ਪੈਰ ਦੀ ਜੁੱਤੀ, ਪਾਣੀ ਪਹਿਨਣ ਵਾਲੀ ਚੀਜ਼ ਨੂੰ ਕਹਿੰਦੇ ਨੇ, ਪੈਰ 'ਚ ਪਹਿਨ, ਪੱਗ ਲਫਜ਼ ਆਇਆ, ਚੜ੍ਹ ਨਹੀਂ ਆਇਆ ਲਫਜ਼ ਇੱਥੇ ਵੀ, ਹਾਂ ਚੜ੍ਹ ਕੇ ਮੈਂ ਚੜ੍ਹ ਕਦ ਨਹੀਂ ਆਇਆ, ਇੱਥੇ ਪੱਗ ਆਇਆ, ਜੁੱਤੀ ਪੈਰ 'ਚ ਪਾਈਦੀ ਹੈ, ਕਿਤੇ ਵੀ ਨਹੀਂ ਚੜ੍ਹਨ ਆਇਆ ਹੋਇਆ ਪੈਰ ਵਾਸਤੇ। ਇਹ ਤਾਂ ਇਹਨਾਂ ਨੇ ਜਿਹਨਾਂ ਨੇ ਆਪ ਰੱਬ ਬਣਨਾ, ਤਾਂ ਉਹਨਾਂ ਦੀਆਂ ਸ਼ਰਾਰਤਾਂ ਨੇ, ਚੋਰਾਂ ਦੀਆਂ, ਤਾਂ ਕਿ ਪੱਕੀ ਪਾਨ ਹੀ ਉਹਦੇ ਪੈਰ ਦੀ ਜੁੱਤੀ, ਮੇਰੇ ਤਨ ਕੋ ਚਾਮ, ਮੇਰੇ ਤਨ ਦਾ ਜਿਹੜਾ ਚਮ ਹੈ, ਕੀ ਮਤਲਬ ਮੇਰੇ ਸਰੀਰ ਦੇ ਉੱਤੇ ਹੀ ਚੱਲੇ, ਉਹ ਚਾਹੇ ਮੈਂ ਗਾਹਾਂ ਖਿਸਕੇ ਹੋਈ ਜਾਵਾਂ, ਉਹ ਮੇਰੇ ਉੱਤੇ ਹੀ ਚੱਲੇ, ਤਾਂ ਕਿ ਉਹਦੇ ਕੋਈ ਸੂਰ ਕੰਡਾ ਰੋੜੀ ਨਾ ਲੱਗੇ। ਸਰੀਰ ਦੇ ਉੱਤੇ ਪੈਰ ਰੱਖੇ, ਸਰੀਰ ਦੇ ਉੱਤੇ ਪੈਰ ਰੱਖੀਏ ਨਾ, ਕੋਈ ਚੁਭਦਾ ਨਹੀਂ ਹੁੰਦਾ ਸਰੀਰ ਕਿਸੇ ਦਾ ਵੀ। ਚਲੋ ਚਮੜੇ ਦੀ ਜੁੱਤੀ ਵੀ ਕਹਿ ਦਈਏ ਜੇ, ਤਾਂ ਵੀ ਕੋਈ ਖਾਸ ਗੱਲ ਨਹੀਂ ਹੈ। ਚਮੜੇ ਦੀ ਜੁੱਤੀ ਬਣਦੀ ਹੋਈ ਆ ਮੇਰੇ ਪੈਰ ਦੀ, ਤਾਂ ਭਾਵੇਂ ਮੇਰੇ ਚਮੜੇ ਦੀ ਤਾਂ ਜੁੱਤੀ ਵੀ ਪਹਿਨਣਾ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ। ਜੇ ਬਣੇ ਤਾਂ ਮੇਰਾ ਜਿਹੜਾ ਸਰੀਰ ਹੈ ਇਹ ਲੇਖੇ ਲੱਗ ਜੂ, ਕਿਸੇ ਕੰਮ ਆ ਜੂ। ਹਾਂਜੀ
ਕਬੀਰ, ਮਾਟੀ ਕੇ ਹੋ ਪੁੱਤਰੇ ਮਾਨਸ ਰੱਖਿਓ ਨਾਉ, ਚਾਰ ਦਿਵਸ ਕੇ ਪਾਉਣੇ ਬੜ ਬੜ ਰੁੰਦੂ ਨਾ ਠਾਉ,
ਸਰੀਰ ਵਾਸਤੇ ਮਾਟੀ ਕੇ ਹਮ ਪੂਤਰੇ,
ਮਾਨਸ ਰੱਖਿਓ ਨਾਉ,
ਮਾਨਸ ਦਾ ਨਾਂ ਰੱਖਿਆ ਲੋਕਾਂ ਨੇ, ਮਾਨਸ ਕਹਿੰਦੇ ਨੇ ਇਹਨੂੰ।
ਚਾਰ
ਦਿਵਸ ਕੇ ਪਾਉਣੇ, ਥੋੜੀ ਜ਼ਿੰਦਗੀ ਹੈ, ਥੋੜੇ ਦਿਨਾਂ ਦੇ ਪਰਾਉਣੇ ਆ ਇੱਥੇ ਸੰਸਾਰ ਵਿੱਚ, ਥੋੜੇ ਦਿਨਾਂ ਦਾ ਸਰੀਰ ਪਰਾਉਣਾ, ਸਰੀਰ ਕਰਕੇ ਪਾਉਣੇ ਬੜੇ ਹੋ ਕੇ ਅਸੀਂ ਕਬਜ਼ੇ ਕਰਦੇ ਹਾਂ ਵੀ ਜਿੱਥੇ ਤੁਸੀਂ ਮੇਰਾ ਘੋੜਾ ਫਿਰ ਗਿਆ ਨਾ ਉੱਥੇ ਰਾਜ ਮੇਰਾ ਹੀ ਹੈ, ਜਿੱਥੇ ਤਾਈਂ ਘੋੜਾ ਫਿਰ ਗਿਆ
ਰਾਮਚੰਦਰ ਨੇ
ਉੱਥੇ ਤਾਈਂ ਮੇਰਾ ਹੀ ਰਾਜ ਹੈ। ਜਿਹੜੇ ਘੋੜੇ ਛੱਡਦੇ ਤੇ ਨਾ ਜਾ ਕਰਦੇ ਸੀ, ਜਿੱਥੇ ਘੋੜਾ ਚਲਾ ਗਿਆ ਰਾਜ ਮੇਰੇ, ਬੜੇ ਹੋ ਕੇ ਥਾਂ ਤੇ ਕਬਜ਼ੇ ਕਰਦੇ ਫਿਰਦੇ ਹਾਂ। ਹਾਂਜੀ
ਕਬੀਰ, ਮਹਿੰਦੀ ਕਰ ਘਾਲਿਆ ਆਪ ਪਿਸਾਏ ਪਿਸਾਏ, ਤੈਸਾ ਬਾਤ ਨਾ ਪੁੱਛੇ ਕਹੂ ਨਾ ਲਾਈ ਪਾਏ।
ਕਹਿੰਦਾ ਮਹਿੰਦੀ ਕਰਕੇ ਘਾਲਿਆ, ਮਨੂ ਮੈਂ ਮਨ ਰੋੜਾ ਸੀ ਪਹਿਲਾਂ, ਆਊਗਾ ਗਾਹਾਂ ਰੋੜਾ ਹੋ ਰਿਹਾ ਬਾਟ, ਮਨ ਤਾਂ ਪੱਥਰ ਹੈ, ਰੋੜਾ ਹੈ, ਅੜਿੱਕਾ ਬਣਦਾ ਹੈ, ਰੋੜਾ ਉਹ ਹੈ ਜਿਹੜਾ ਰਾਹ ਦੇ ਵਿੱਚ ਅੜਿੱਕਾ ਬਣੇ। ਸਤਿਗੁਰ ਨੇ ਵਾਟ ਚੱਲਣਾ, ਮਨ ਅੜਕਾ ਬਣ ਗਿਆ, ਮੂਹਰੇ ਰੋੜਾ ਬਣ ਗਿਆ। ਕਹਿੰਦਾ ਰਾਹ 'ਚ ਰੋੜੇ ਅੜਕਾ ਦਾ, ਇਹ ਮਨ ਰਾਹ 'ਚ ਰੋੜੇ ਅੜਕਾਉਂਦਾ, ਭਗਤੀ ਦੇ ਰਾਹ ਦਾ ਰੋੜਾ ਹੈ ਮਨ, ਉਹ ਐਸਾ ਰੋੜਾ ਨਹੀਂ ਜਿਹਾ ਜਿਹਾ ਬਾਹਰ ਹੁੰਦਾ, ਭਗਤੀ ਦੇ ਰਾਹ ਦਾ ਰੋੜਾ ਅੜਕਾ ਹੈ, ਮਤਲਬ ਹੈ ਭਗਤੀ ਦੇ ਰਾਹ 'ਚ ਮਨ। ਇਹ ਰੋੜਾ ਸੀ ਜਿਹੜਾ, ਇਹ ਮਹਿੰਦੀ ਬਣਾਤੀ, ਬਹੁਤ ਬਰੀਕ ਮਿੱਟੀ ਬਣਾਤੀ, ਮਹਿੰਦਾ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਆਪਣਾ ਆਪਾ ਪੀਸਿਆ, ਆਪਣਾ ਆਪਾ ਹੀ ਬਰੀਕ ਕੀਤਾ, ਜੋ ਮੇਰੇ ਕੋਲ ਗਿਆਨ ਸੀ ਉਹੀ ਬਰੀਕ ਕੀਤਾ ਪਹਿਲਾਂ, ਆਪਣੀ ਬਰੀਕ ਬੁੱਧੀ ਕਰ ਲਈ, ਬੁੱਧੀ ਇੰਨੀ ਬਰੀਕ ਕਰਤੀ, ਗਿਆਨ ਇੰਨਾ ਬਰੀਕ ਕਰ ਲਿਆ, ਆਪੇ ਰਗੜੇ ਆਪਣੇ ਗਿਆਨ ਨੂੰ ਜਿੱਥੇ ਰੋੜੀ ਸੀ, ਰੋੜੀ ਕਿੱਥੇ ਸੀ, ਅਗਿਆਨਤਾ ਸੀ ਉੱਥੇ ਹੀ ਰੋੜੀ ਸੀ, ਜਿੱਥੇ ਅਗਿਆਨਤਾ ਸੀ ਉੱਥੇ ਹੀ ਰੋੜੀ ਸੀ, ਅਗਿਆਨਤਾ ਕਿਤੇ ਰਹਿਣੇ ਨਹੀਂ ਦਿੱਤੀ, ਅਗਿਆਨਤਾ ਰੂਪੀ ਰੋੜੀ ਕਿਤੇ ਰਹਿਣੇ ਨਹੀਂ ਦਿੱਤੀ, ਬਰੀਕ ਰੋੜੀ ਵੀ ਰਾਹ ਦਾ ਰੋੜਾ ਬਣ ਜਾਂਦੀ ਹੈ ਗਾਹਾਂ ਜਾ ਕੇ, ਬਰੀਕ ਤੋਂ ਬਰੀਕ ਰੋੜੀ ਵੀ ਰਾਹ ਦਾ ਰੋੜਾ ਹੈ, ਉਹ ਅੱਖ ਦੇ ਵਿੱਚ ਜਿੱਥੇ ਜਾ ਕੇ ਅੜਕਦੀ ਹੈ ਨਾ ਦੁੱਧੀ 'ਚ, ਉੱਥੇ ਹੀ ਉਹਦਾ ਹੀ ਭਰਮ ਖੜਾ ਹੋ ਜਾਂਦਾ, ਜਿੱਥੇ ਅਗਿਆਨਤਾ ਹੀ ਭਰਮ ਦਾ ਪੜਦਾ ਉੱਡਾ ਹੀ ਹੋ ਗਿਆ, ਵਿਸ਼ਵਾਸ ਉੱਥੇ ਹੀ ਟੁੱਟ ਗਿਆ, ਭਰੋਸੇ ਬਿਨਾਂ ਕਹਾਣੀ ਤੁਰਿਆ ਜਾਂਦਾ, ਸ਼ੰਕਾ ਪੈ ਜਾ ਕਹਾਣੀ ਤੁਰਦਾ। ਅੱਜ ਜੇ ਪਤਾ ਜਾ ਰਹੇ ਹੈ, ਪੁਲਿਸ ਜਾ ਰਹੀ ਹੈ ਜਾਂ ਫੋਰਸ ਜਾ ਰਹੀ ਹੈ, ਮੂਹਰੇ ਪਤਾ ਲੱਗ ਗਿਆ ਵੀ ਅੱਤਵਾਦੀ ਬੈਠੇ ਨੇ, ਕੋਈ ਆਵਾਜ਼ ਆ ਗਈ ਕਿਤੋਂ, ਉਹਨਾਂ ਨੂੰ ਛੱਕ ਪੈ ਗਈ, ਉੱਥੇ ਰੁਕ ਜਾਂਦੇ ਨੇ, ਗਾਹ ਨਹੀਂ ਜਾਂਦੇ ਹੋ ਜਿੰਨਾ ਚਿਰ ਕਲੀਅਰ ਨਾ ਹੋ ਜਾਏ ਵੀ ਗਾਹਾਂ ਕੁਛ ਹੈ ਨਹੀਂ। ਇਵੇਂ ਇਹ ਜਿਹੜਾ ਹੈ ਇਹ ਗਾਹਾਂ ਨਹੀਂ ਜਾਂਦਾ ਉਹਨਾਂ ਚਿਰ, ਜਿੰਨਾ ਚਿਰ ਜਿੱਥੇ ਸ਼ੱਕ ਪੈ ਜਾਏ ਉਹਨੂੰ ਉੱਥੇ ਰੁਕ ਜਾਂਦਾ। ਅੱਗੇ ਖਬਰਾਂ ਕੀ ਹੈ, ਖਬਰਾਂ ਅੱਗੇ ਖੂਹ ਖਾਤਾ ਉੱਥੇ ਗਿਰ ਜੂਗਾ, ਭਰੋਸਾ ਟੁੱਟ ਜਾਂਦਾ ਉੱਥੇ ਜਿੱਥੇ ਸ਼ੰਕਾ ਪੈ ਜਾਏ। ਲੋਕ ਕਿਉਂ ਨਹੀਂ ਮੰਨਦੇ ਗੁਰਬਾਣੀ ਨੂੰ, ਬਹੁਤ ਸਾਰੇ ਸ਼ੰਕੇ ਨੇ ਉਹ ਅੰਨਾ ਨਹੀਂ ਦਿੰਦੇ ਗੁਰਬਾਣੀ, ਸ਼ੰਕਾ ਮੰਨਦੇ ਤਾਂ ਢੇਰ ਨੇ ਲੋਕਾਂ ਦੇ ਅੰਦਰ, ਮੰਨਣ ਕਿਵੇਂ, ਜਦ ਸ਼ੰਕਾ ਨਿਵਰਤ ਹੋ ਜਾਣਗੀਆਂ ਫਿਰ ਮੰਨਣਗੇ। ਸ਼ੰਕਾ ਕੋਈ ਰਹੂ ਨਹੀਂ, ਜਿਹਦੀ ਸ਼ੰਕਾ ਰਹੂ ਨਹੀਂ ਉਹ ਮੰਨੂਗਾ, ਜਿਹਦੀ ਸ਼ੰਕਾ ਰਹੂ ਉਹ ਨਹੀਂ ਮੰਨਦਾ। ਸ਼ੰਕਾਵਾਂ ਇਹਨਾਂ ਨੇ ਖੜੀਆਂ ਕੀਤੀਆਂ ਨੇ, ਸਗੋਂ ਇਹ ਜਿਹੀ ਵਿਆਖਿਆ ਕੀਤੀ ਹੈ ਜਿਹਦੇ ਨਾਲ ਸ਼ੰਕਾਵਾਂ ਹੋਰ ਪੈਦਾ ਹੋਣ। ਬੜੇ ਬੜੇ ਝੂਠ ਬੋਲਤੇ, ਐਸੇ ਝੂਠ ਬੋਲਤੇ ਜਿਹੜੇ ਆਦਮੀ ਸਧਾਰਨ ਆਦਮੀ ਵਿਸ਼ਵਾਸ ਨਹੀਂ ਕਰ ਸਕਦਾ। ਜੋ ਬਾਬੇ ਦੀਪ ਸਿੰਘ ਨੇ ਸਿਰ ਚੱਕ ਕੇ ਜੀ ਹੱਥ 'ਤੇ ਰੱਖ ਕੇ ਜੰਗ ਕੀਤੀ, ਇਹ ਕੀਤਾ ਇਹ ਜੇ ਬਕਵਾਸ ਕਰਤਾ ਸਾਰਾ, ਝੂਠ ਬੋਲਤੇ, ਮੰਨ ਨਹੀਂ ਸਕਦਾ ਆਦਮੀ ਇਹ ਗੱਲ, ਜਾਣ ਕੇ ਕੀਤੇ ਨੇ ਉਹਨਾਂ ਨੇ, ਸਾਧਾ ਨੇ ਝੂਠ ਬੋਲੇ ਨੇ ਵੀ ਲੋਕ ਵਿਸ਼ਵਾਸ ਨਾ ਕਰਨ ਗੁਰਬਾਣੀ। ਮਹਿੰਦੀ ਕਰਕੇ ਕਰ ਲਿਆ ਆ ਪਸਾਏ
ਪਸਾਏ ਬਾਤ ਨਾ ਪੁੱਛੀ,
ਜਦ ਬਰੀਕ ਕਰਕੇ ਗੱਲ ਦੇਖੋ
ਨਾ ਲਾਈ ਪਾਏ
ਬਾਬੇ ਦੀਪ ਸਿੰਘ ਵਾਲੀ, ਤਾਂ ਉਹ ਤਾਂ ਥਾਈ ਉਹ ਐਂ ਕਹਿੰਦਾ ਸੀ ਜਾ ਕੋ ਪ੍ਰੇਮ ਖੇਲਣ ਦਾ
ਚਾਹੋ
ਤਲੀ ਗਲੀ ਮੋਰੀ ਆਓ, ਆਹ ਸ਼ਬਦ ਗਾਉਂਦਾ ਜਾਂਦਾ ਸੀ ਉਹ ਗੁਰਬਾਣੀ ਦਾ। ਇਤ ਮਾਰਗ ਪੈਰ ਤਰੀਜਾ ਸਰਦੀਜਾ ਕਾਣ ਲੱਗੀ, ਆਹ ਕੁਛ ਸੀ ਬਈ ਹੁਣੇ ਹੀ ਰੱਖ ਲਓ ਥੇੜੀ ਤੇ ਸਿਰ ਮੰਨ ਲਓ, ਜੇ ਜਾਣਾ ਮੇਰੇ ਨਾਲ ਕਿਸੇ ਨੇ ਉੱਥੋਂ ਨਾ ਭੱਜ ਲਿਓ ਦੇਖ ਕੇ ਫੌਜ ਸਿਰ ਦੇਣ ਚੱਲਿਆ, ਮੰਨ ਕੇ ਚੱਲਿਓ ਵੀ ਸਿਰ ਦੇਣਾ ਗੱਲ ਆ ਸੀ। ਉਹਨਾਂ ਨੇ ਕਿਹਾ ਜੀ ਉਰ ਕਹਾਣੀ ਬਣਾ ਤੀ, ਉਰੇ ਸਿਰ ਐਂ ਹੋ ਗਿਆ ਜੀ, ਉੱਥੇ ਚੱਕ ਕੇ ਤੁਰ ਪਿਆ ਜੀ, ਉੱਥੇ ਉਹ ਹੋ ਗਿਆ, ਉੱਥੇ ਗੁਰਦੁਆਰਾ ਵੀ ਬਣਾਈ ਬੈਠੇ ਨੇ, ਇਹੋ ਜਿਹੀਆਂ ਗੱਲਾਂ ਕਰਤੀ। ਝੂਠਿਆਂ ਦਾ ਕੀ ਹੁੰਦਾ, ਝੂਠ ਬੋਲਣਾ ਤੀ ਬੜੇ ਬੜੇ ਬੋਲਤੇ, ਉੱਥੇ ਗੁਰਦੁਆਰਾ ਬਣਾਤਾ ਇੱਕ ਫੈਕਟਰੀ ਉੱਥੇ ਚੱਲ ਪਈ, ਉੱਥੇ ਵੀ ਚੜਾਵਾ ਚੜ੍ਹਨ ਲੱਗ ਗਿਆ, ਗੋਲ ਖਹਿ ਗਈ ਹੈ ਛੋਟੀ ਬਣ ਗਈ। ਚਲੋ ਹਾਂਜੀ
ਕਬੀਰ, ਮਹਿੰਦੀ ਕਰ ਘਾਲਿਆ ਆਪ ਪਸਾਏ ਪਸਾਏ, ਤੈ ਸਾਹਿਬ ਬਾਤ ਨਾ ਪੁੱਛੀਏ ਕਬੂ ਨਾ ਲਾਈ ਪਾਏ।
ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਸਾਏ ਪਸਾਏ, ਆਪਣਾ ਗਿਆਨ ਆਪ ਹੀ ਬਰੀਕ ਕੀਤਾ। ਕਬੀਰ ਕਹਿੰਦਾ ਕੋਈ ਬੰਦਾ ਨਹੀਂ ਹੈ ਬਰੀਕ ਕਰਨ ਵਾਲਾ,
ਆਪੇ ਕੀਤਾ,
ਆਪੇ ਕੀਤਾ ਪੜ੍ਹ ਕੇ ਨਾ ਉੱਥੇ ਜਾ ਕੇ ਮਗਰ, ਆਪਣਾ ਸ਼ੰਕਾ ਹੈ ਆਪਣੇ ਸ਼ੰਕੇ ਆਪੇ ਦੂਰ ਕੀਤੇ ਨੇ। ਮਹਿੰਦੀ ਕਰਕੇ ਘਾਲਿਆ ਦਾ ਮਤਲਬ ਹੈ ਮੈਂ ਆਪਣੇ ਸ਼ੰਕੇ ਆਪੇ ਨਿਵਰਤ ਕੀਤੇ ਨੇ, ਗੁਰਬਾਣੀ ਜੋ ਵੀ ਕੁਛ ਪੜ੍ਹਿਆ ਮਗਰ ਉਹ ਤੋਂ ਸ਼ੰਕਾ ਮੈਂ ਆਪਣੀਆਂ ਆਪੇ ਕੱਢੀਆਂ ਨੇ, ਆਪ ਪਸਾਏ ਪਸਾਏ ਆਪਣਾ ਆਪਾ ਆਪੇ ਪੀਸਿਆ। ਤੈਂ ਸਾਹਿਬ ਪਰ ਕਹਿੰਦਾ ਤੈਂ ਸਾਹਿਬ ਬਾਤ ਨੂੰ ਪੁੱਛੀਆਂ, ਅਜੇ ਤੱਕ ਤੈਂ ਤਾਂ ਇਹ ਵੀ ਨਹੀਂ ਕਿਹਾ ਵੀ ਭਾਈ ਤੈਂ ਕੁਛ ਕੀਤਾ ਕਿ ਨਹੀਂ ਕੀਤਾ, ਉਹਨੂੰ ਕੀ ਪਤਾ ਵੀ ਮੈਨੂੰ ਦੇਖ ਰਿਹਾ ਵੀ ਕੀ ਕਰ ਰਿਹਾ, ਉਹ ਦੇਖ ਰਿਹਾ ਪਰ ਇਹਨੂੰ ਨਜ਼ਰ ਨਹੀਂ ਆ ਰਿਹਾ, ਉਹ ਦੇਖੇ ਆਹੀ ਗੱਲ ਕਹੀ ਆ ਗੁਰੂ ਨਾਨਕ ਨੇ। ਕਬੀਰ ਦਾ ਜਿਹੜਾ ਸਵਾਲ ਹੈ ਅਜੇ ਵੀ ਕਬੀਰ ਦਾ ਸਵਾਲ ਹੈ, ਤੈਂ ਸਾਹਿਬ ਬਾਤ ਨਾ ਪੁੱਛੀ, ਪਰ ਉਹ ਤਾਂ ਦੇਖਦਾ ਸੀ ਕਬੀਰ ਨੂੰ ਨਹੀਂ ਸੀ ਦਿੰਦਾ, ਇੱਥੇ ਤੱਕ ਵੀ ਨਹੀਂ ਦਿੰਦਾ, ਇੱਥੇ ਤੱਕ ਵੀ ਨਹੀਂ ਦਿੰਦਾ। ਤੈਂ ਸਾਹਿਬ ਬਾਤ ਨਾ ਪੁੱਛੀਆਂ ਕਹਿੰਦਾ
ਕਬੂ ਨਾ ਲਾਈ ਪਾਏ,
ਮਹਿੰਦੀ ਬਾਬੂ ਘਾਲਿਆ,
ਮਹਿੰਦੀ ਬਾਬੂ ਘਾਲਿਆ ਹੋਇਆ ਕਬੂ ਨਾ ਲਾਈ ਪਾਏ, ਤੈਂ ਚਰਨਾਂ ਦੀ ਸ਼ੋਭ ਨਹੀਂ ਦਿੱਤੀ ਹੈ, ਜੋ ਚਰਨਾਂ ਦੀ ਸ਼ੋਭ ਦਊਗਾ ਤਾਂ ਬੋਲੂਗਾ ਜੋ ਗੁੰਗਾ ਹੀ ਹੈ। ਹਾਂਜੀ
ਕਬੀਰ ਜੈ ਦਰ ਆਵਤ ਜਾਤੇ ਹੋ ਹਟਕੇ ਨਹੀਂ ਕੋਏ,
ਆਊਗਾ ਗੁੰਗਾ ਹੋਇਆ ਬਾਬਰਾ ਬਹਿਰਾ ਹੋਆ ਕਾਨ, ਅੱਗੇ ਆਊਗਾ ਹਾਂ ਮਾਰਿਆ ਸਤਿਗੁਰ ਬਾਣ। ਹਾਂਜੀ
ਕਬੀਰ ਜੈ ਦਰ ਆਵਤ ਜਾਤੇ ਹੋ ਹਟਕੇ ਨਹੀਂ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ।
ਜੈ ਦਰ ਆਵਤ ਜਾਤਿਆਂ ਜਿਹੜੇ ਦਰਵਾਜ਼ੇ ਤੇ ਆਉਣ ਜਾਣ ਦੇ ਵਿੱਚ ਹਾਂ ਅੰਦਰ ਜਾਈਏ ਚਾਹੇ ਬਾਹਰ ਜਾਈਏ
ਹਟਕੇ ਨਹੀਂ ਕੋਈ,
ਕੋਈ ਪਹਿਰੇਦਾਰ ਜਿਹੜਾ ਖੜਾ ਹੋਵੇ ਸਾਨੂੰ ਰੋਕੇ ਨਾ ਪੁੱਛੇ ਨਾ ਵੀ ਤੂੰ ਯਾਰ ਹੁਣੇ ਗਿਆ ਸੀ ਹੁਣੇ ਬਾਹਰ ਆ ਗਿਆ, ਇਹਦਾ ਮਤਲਬ ਉੱਥੇ ਅਸੀਂ ਅਣਜਾਣ ਹਾਂ, ਸਾਨੂੰ ਜਾਣਦਾ ਨਹੀਂ ਹੈ ਕੋਈ। ਜਿੱਥੇ ਸਾਡੀ ਇੰਨੀ ਜਾਣਦਾਰੀ ਕਾਰੀ ਹੈ ਇੰਨਾ ਭਰੋਸਾ ਸਾਡੇ 'ਤੇ, ਉਹ ਦਰ ਦੇ ਵਿੱਚ ਚਾਹੇ ਅੰਦਰ ਜਾਈਏ ਬਾਹਰ ਜਾਈਏ ਸਾਨੂੰ ਕੋਈ ਨਹੀਂ ਰੋਕਦਾ, ਪੁੱਛਦਾ ਵੀ ਨਹੀਂ ਵੀ ਤੂੰ ਕੌਣ ਹੈ ਕਿੱਥੇ ਵੀ ਚੱਲੇ ਆ, ਹਟਕੇ ਨਾ ਹੀ ਕੋਏ ਟੋਕੇ ਨਾ ਕੋਈ, ਹਟਕਦਾ ਮੈਂ ਟੋਕਦਾ ਟੋਕ ਟਕਾਈ ਨਾ ਹੋਵੇ ਸਾਡੀ, ਸੋ ਦਰ ਕੈਸੇ ਛੋਡੀਏ ਉਹ ਦਰ ਵਰਜਾ ਸੀ ਕਿਉਂ ਛੱਡੀਏ,
ਜੋ ਦਰ ਐਸਾ ਹੋਏ
ਜੋ ਦਰ ਐਸਾ ਹੋਏ, ਜਿਹੜੇ ਦੁਆਰੇ 'ਤੇ ਸਾਨੂੰ ਕੋਈ ਟੋਕਦਾ ਨਹੀਂ ਉਹ ਦਰ ਕਿਵੇਂ ਛੱਡ ਦਈਏ, ਅੰਤਰ ਧਿਆਨ ਹੋਈਏ ਅਸੀਂ ਚਾਹੇ ਬਾਹਰ ਧਿਆਨ ਰਹੀਏ ਸਾਨੂੰ ਕੋਈ ਨਹੀਂ ਟੋਕਦਾ, ਇਹ ਦਰਵਾਜ਼ਾ ਨਹੀਂ ਅਸੀਂ ਛੱਡਣਾ, ਘਰ ਬਾਹਰਲੇ ਦਰਵਾਜ਼ੇ ਦੀ ਨਹੀਂ ਹੈ, ਗੱਲ ਉਸ ਦੁਆਰ ਦੀ ਹੈ ਜਿਹੜੇ ਰਸਤੇ ਤੁਸੀਂ ਅੰਤਰ ਧਿਆਨ ਨਾਲ ਬਾਹਰ ਧਿਆਨ ਹੋ ਸਕਦੇ ਉਹ ਦੁਆਰ ਅੰਤਰ ਧਿਆਨ ਹੋ ਜਾਓ ਬਾਹਰ ਧਿਆਨ ਹੋ ਕਿਸੇ ਦਾ ਕੋਈ ਉਹਦੇ 'ਤੇ ਪੈਰਾ ਨਹੀਂ ਹੈ ਉਹ ਤੁਹਾਡਾ ਇੰਡੀਪੈਂਡੈਂਟ ਦੁਆਰ ਹੈ ਤੁਸੀਂ ਬਾਹਰ ਧਿਆਨ ਹੋਵੋ ਨਾ ਹੋਵੇ ਤੁਹਾਡੀ ਮਰਜ਼ੀ ਹੈ ਅੰਤਰ ਧਿਆਨ ਹੋਵੋ ਨਾ ਹੋਵੇ ਤੁਹਾਡੀ ਮਰਜ਼ੀ ਹੈ ਜਿੱਥੇ ਤੁਹਾਡੀ ਮਰਜ਼ੀ ਦਾ ਦੁਆਰ ਹੈ ਉਹ ਦੁਆਰ ਛੱਡੀਦਾ ਹੁੰਦਾ ਇਹ ਦਸਵਾਂ ਦੁਆਰ ਹੈ ਤੁਹਾਡੀ ਮਰਜ਼ੀ ਦਾ ਦੁਆਰ ਹੈ ਹੋਰ ਕੋਈ ਦੁਆਰ ਤੁਹਾਡੀ ਮਰਜ਼ੀ ਦਾ ਹੈ ਹੀ ਨਹੀਂ ਇਹ ਹੀ ਛੱਡੀ ਫਿਰਦੇ ਆ ਦਸਵਾਂ ਦੁਆਰ ਜਿੱਥੇ ਮਰਜ਼ੀ ਹੈ ਤੁਹਾਡੀ ਉਹੀ ਛੱਡੀ ਫਿਰਦੇ ਹਾਂ ਜਿੱਥੇ ਟੋਕ ਟਕਾਈ ਆ ਉੱਥੇ ਨੂੰ ਭੱਜਦੇ ਨੇ ਕੌਣ ਭੱਜਦਾ ਪੰਡਿਤ ਕਿੱਥੇ ਭੱਜਦਾ ਰਾਜੇ ਦੇ ਮੰਗਤਾ ਪੰਡਿਤ ਰਾਜੇ ਦਾ ਦਰਬਾਰ ਨੂੰ ਦਰਬਾਰ ਮੰਗਦਾ ਰਾਜੇ ਦੇ ਉਹਨੂੰ ਦੁਆਰ ਮੰਗਦਾ ਰਾਜ ਦਰਬਾਰ ਰਾਜ ਦੁਆਰ ਉੱਥੇ ਤਾਂ ਟੋਕ ਟਕਾਈਆ ਹੈ ਫਿਰ ਹਾਂਜੀ
ਵੀਰ ਡੁੱਬਾ ਥਾ ਪੈ ਉਭਰਿਓ ਹੁਣ ਕੀ ਲਹਿਰ ਝਬੱਕ ਜਬ ਦੇਖਿਓ ਬੇੜਾ ਜਰਜਰਾ ਤਬ ਉੱਤਰ ਭਰਿਓ ਹੋਂ ਫਰਕ
ਕਹਿੰਦਾ ਮੈਂ ਵੀ ਡੁੱਬਿਆ ਹੋਇਆ ਸੀ ਜਿੱਥੇ ਪੰਡਿਤ ਡੁੱਬਿਆ ਹੋਇਆ ਮੈਂ ਵੀ ਡੁੱਬਿਆ ਹੋਇਆ ਸੀ ਜਿੱਥੇ ਮਾਲਾ ਵਾਲੇ ਡੁੱਬੇ ਹੋਏ ਨੇ ਇਸੇ
ਪੈ ਉਭਰਿਓ
ਮੂਰਖਤਾ ਦੇ ਸਮੁੰਦਰ 'ਚ ਮੈਂ ਵੀ ਅਗਿਆਨਤਾ ਦੇ ਸਮੁੰਦਰ 'ਚ ਮੈਂ ਵੀ ਡੁੱਬਿਆ ਹੋਇਆ ਸੀ ਅਗਿਆਨਤਾ ਦੇ ਸਮੁੰਦਰ 'ਚ ਡੁੱਬਿਆ ਹੋਇਆ ਸੀ ਮੈਂ ਪਰ ਮੈਂ ਥੋੜ੍ਹਾ ਜਿਹਾ ਉਭਰਿਆ ਉੱਤੇ ਨੂੰ ਆਇਆ ਜਿਵੇਂ ਡੁੱਬਿਆ ਹੋਇਆ ਸਿਰਫ ਨੱਕ ਔਰ ਅੱਖਾਂ ਬਾਹਰ ਆ ਜਾਣ ਚਾਹੇ ਮੂੰਹ ਵੀ ਨਾ ਬਾਹਰ ਆਵੇ ਸਾਹ ਤਾਂ ਨੱਕ ਦਾ ਹੀ ਆਉਣਾ ਆ ਹੀ ਜਾਣਾ ਉਦੋਂ ਕੰਨ ਔਰ ਅੱਖਾਂ ਬਾਹਰ ਆ ਗਈਆਂ ਦੋ ਚੀਜ਼ਾਂ ਆ ਗਈਆਂ ਜਾਂ ਨੱਕ ਬਾਹਰ ਆਉਂਦਾ ਕੰਨ ਪਹਿਲਾਂ ਆ ਜਾਂਦੇ ਨੇ ਬਾਹਰ ਕਿਉਂਕਿ ਨੱਕ ਕੰਨਾਂ ਤੋਂ ਥੱਲੇ ਹੁੰਦਾ ਨੱਕ ਵਾਲੇ ਸੁਰਾਹ ਕੰਨਾਂ ਤੋਂ ਥੱਲੇ ਨੇ ਲੈਵਲ ਜਾਣ ਕੇ ਲਾਇਆ ਹੋਇਆ ਵੀ ਨੱਕ ਦੀ ਲੋੜ ਹੈ ਨੱਕ ਬਾਹਰ ਕਰੂ ਕੰਨ ਆਪੇ ਆ ਜਾਣ ਜੇ ਕੰਨ ਥੱਲੇ ਹੁੰਦੇ ਕੰਨ ਹੀ ਸੀ ਬਾਹਰ ਕਰਦਾ ਹੈ ਕੰਨ ਦੀ ਬਾਹਰ ਕਰਦਾ ਇਹਨੂੰ ਇੰਨਾ ਪਤਾ ਨਹੀਂ ਫਿਰ ਇਹਨੂੰ ਸੁਣਦਾ ਕਿਵੇਂ ਕੰਨਾਂ ਦੀ ਨਹੀਂ ਲੋੜ ਸਮਝਦੇ ਅਸੀਂ ਜ਼ਿਆਦਾ ਨੱਕ ਦੀ ਲੋੜ ਜ਼ਿਆਦਾ ਹੈ ਪਰ ਉਹ ਪਰਮੇਸ਼ਰ ਕਹਿੰਦਾ ਕੰਨਾਂ ਦੀ ਲੋੜ ਜ਼ਿਆਦਾ ਨੱਕ ਦੀ ਲੋੜ ਘੱਟ ਹੈ ਅੱਖਾਂ ਨੱਕ ਦੀ ਲੋੜ ਕੰਨਾਂ ਦੀ ਲੋੜ ਸਭ ਤੋਂ ਜ਼ਿਆਦਾ ਹੈ ਕਿਉਂ ਕਰਨ ਸੁਣੋ ਹਰ ਨਾਉ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਉ ਸਰਵਣਾ ਤਾਂ ਸੁਣਨਾ ਆਇਓ ਸੁਣਨ ਪੜ੍ਹਨ ਤਾਂ ਬਸ ਦੀ ਗੱਲ ਹੈ ਜੇ ਪੜ੍ਹਿਆ ਨਾ ਹੋਵੇ ਸੁਣਨ ਤਾਂ ਆਇਆ ਹੀ ਹੈ ਉਹ ਜਿਹੜੇ ਕੰਮ ਆਇਆ ਉਹ ਤਾਂ ਕੰਨਾਂ ਨੇ ਕਰਨਾ ਕੰਨ ਲਾ ਦਿੰਦਾ ਥੱਲੇ ਤੂੰ ਨਹੀਂ ਤਾਂ ਫਿਰ ਕਰਦਾ ਫਿਰ ਉਹਨੂੰ ਕਹਿੰਦਾ ਤਾਂ ਇਹਦਾ ਕੰਨ ਥੱਲੇ ਲਾ ਤੇ ਮੈਨੂੰ ਕੀ ਪਤਾ ਸੀ ਨਾ ਕੰਨਾਂ 'ਚ ਪਾਣੀ ਪੈਂਦਾ ਇਹਦਾ ਖਤਰਾ ਹੀ ਕੋਈ ਨਹੀਂ ਪਾਣੀ 'ਚ ਕੰਨਾਂ ਦਾ ਹਾਂ ਖਤਰਾ ਹੀ ਸਾਨੂੰ ਅੱਖਾਂ ਨਾਲ ਦੀਦਾ ਕੋਈ ਨਹੀਂ ਖੋਲ੍ਹ ਨਹੀਂ ਸਕਦੇ ਨੱਕ ਦਾ ਸਾਰਿਆਂ ਨੂੰ ਜ਼ਿਆਦਾ ਖਤਰਾ ਸਭ ਤੋਂ ਜ਼ਿਆਦਾ ਖਤਰਾ ਨੱਕ ਦਾ ਸਾਹ ਨਹੀਂ ਆਉਂਦਾ ਨੱਕ ਬਾਹਰ ਕੱਢੂਗਾ ਕੱਢੂਗਾ ਕੰਨ ਨਿਕਲੇ ਹੋਣੇ ਆਪੇ ਅੱਖਾਂ ਵੀ ਆ ਜਾਣੀਆਂ ਨੇ ਅੱਖਾਂ ਨਾਲ ਕੰਨ ਤਕਰੀਬਨ ਬਰਾਬਰੇ ਨੇ ਇਹ ਬਰਾਬਰੇ ਹੁੰਦੇ ਨੇ ਦੋ ਇਕੱਠੇ ਹੀ ਬਾਹਰ ਆ ਜਾਂਦੇ ਨੇ ਹਾਂਜੀ ਬੁੱਢਾ ਥਾਂ ਉਭਰਿਆ
ਕਬੀਰ ਡੁੱਬਾ ਥਾ ਪੈ ਉਭਰਿਓ ਗੁਣ ਕੀ ਲਹਿਰ ਚ
ਡੁੱਬਿਆ ਹੋਇਆ ਸੀ ਹੁਣ ਉਭਰਿਆ ਉੱਤੇ ਨੂੰ ਆਇਆ ਉਹ ਜਿਹੜੇ ਕਹਿੰਦੇ ਤੇ ਨਾ ਵੀ ਸਾਹ ਖਿੱਚੋ ਸਾਹ ਰੋਕੋ ਉਹ ਡੁੱਬੇ ਹੋਏ ਤੇ ਕੰਨ ਰੱਖਾਂ ਤਾਂ ਪਹਿਲਾਂ ਹੀ ਬੰਦਦੀਆਂ ਫਿਰ ਗੁਣ ਕੀ ਲਹਿਰ ਚ ਬੱਕ ਜਦ ਮੈਨੂੰ ਪਤਾ ਲੱਗਿਆ ਨਾ ਵੀ ਗੁਣਾਂ ਦੀ ਗੱਲ ਹੈ ਵੀ ਗੁਣ ਨੇ ਜਿਹੜੇ ਚਰਨ ਹੁੰਦੇ ਨੇ ਗੁਣ ਜਿਹੜੇ ਨੇ ਧਾਰਨ ਕਰਨੇ ਨੇ ਗੱਲ ਗੁਣਾਂ ਦੀ ਹੈ ਗੁਣ ਮੈਂ ਗਿਆਨ ਪ੍ਰਾਪਤ ਹੋਣਾ ਔਗਣ ਨੇ ਔਗਣ ਛੱਡਣੇ ਨੇ ਗੁਣ ਪ੍ਰਾਪਤ ਕਰਨੇ ਨੇ ਜਦ ਇਹ ਲਹਿਰ ਆਈ ਨਾ ਇਹਦੀ ਸਮਝ ਆਈ ਥੋੜ੍ਹਾ ਜਿਹਾ ਅੱਖ ਖੁੱਲ੍ਹੀ ਜਿਵੇਂ ਬਿਜਲੀ ਚਮਕਦੀ ਹੈ ਨਾ ਕਾਲੀ ਰਾਤ ਹੋਵੇ ਬੱਦਲ ਹੋਇਆ ਹੋਵੇ ਤੇ ਬਿਜਲੀ ਚਮਕ ਜਾਵੇ ਕੁਛ ਦਿਖ ਜਾਂਦਾ ਹੁੰਦਾ ਵਿੱਚ। ਮੈਂ ਜਿਹੜੇ ਵਿਹੜੇ 'ਤੇ ਬੈਠਾ ਸੀ ਉਹਦੇ 'ਚ ਹਜ਼ਾਰਾਂ ਸੇਕ ਤੇ, ਪਰ ਮੈਨੂੰ ਨਹੀਂ ਦਿਖਿਆ ਇੱਕ ਵੀ ਸੇਕ, ਓਨਾ ਚਿਰ ਜਿੰਨਾ ਚਿਰ ਗੁੜਕੀ ਲਹਿਰ ਨਹੀਂ ਆਈ। ਝਪੱਕਾ ਨਹੀਂ ਦਿੱਤਾ, ਅੱਖ ਨਹੀਂ ਖੁੱਲ੍ਹੀ। ਬਿਜਲੀ 'ਚ ਪੱਕਾ ਜਾਂ ਦਿੰਦੀ ਹੈ ਨਾ, ਜਾਂ ਲਿਸ਼ਕਦੀ ਹੈ, ਜਾਂ ਗੁੜਕੀ ਲਹਿਰ ਨੇ ਝਪੱਕਾ ਦਿੱਤਾ, ਫਿਰ ਕੀ ਦੇਖਿਆ?
ਜਦ ਦੇਖਿਓ ਬੇੜਾ ਜਰਜਰਾ,
ਦੇਖਿਆ ਬੇੜਾ ਜਰਜਰਾ, ਇਹਦੇ 'ਚ ਇਹ ਤਾਂ ਪੁਰਾਣਾ ਬੇੜਾ ਗਲਿਆ ਪਿਆ ਹਜ਼ਾਰ ਛੇਕ ਨੇ 'ਚ, ਤੂੰ ਕਿਹੜੇ ਬੇੜੇ 'ਚ ਬਹਿ ਗਿਆ? ਤਾਂ ਉਤਰ ਪੜਿਓ
ਫਰੱਕ,
ਹੋ ਫਰੱਕ। ਮੈਂ ਤਾਂ ਛਾਲ ਮਾਰ ਕੇ ਗਿਆ ਪਾਸੇ ਬੇੜੇ ਤੋਂ, ਜਾਂ ਮਾਲਾ ਫੇਰਦਾ ਸੀ ਜਿਹੜੇ ਬੇੜੇ 'ਚ ਬੈਠ ਕੇ ਆਰਾਮ ਨਾਲ, ਜਾਂ ਦੇਖਿਆ ਵੀ ਇਹ ਤਾਂ ਡੁੱਬਣ ਵਾਲਾ ਬੇੜਾ, ਇਹਦਾ ਡੁਬਾਉਣ ਵਾਲਾ ਹੀ ਆ, ਤਾਂ ਮਾਲਾ ਕਿਹਾ ਇਹ ਮਾਲਾ ਆਪਣੀ ਲੀਜਾ। ਭੁੱਖੇ ਭਗਤ ਨਾ ਕੀਜੇ, ਬੇੜੇ ਤਾਂ ਸਾਰੇ ਭੁੱਖੇ ਚੜੇ ਹੋਏ ਨੇ ਮਾਇਆ ਵਾਲੇ। ਮਾਇਆ ਵਾਲੇ ਮਾਇਆ 'ਚ ਡੁੱਬ ਜਾਣਗੇ, ਮਾਇਆ 'ਚ ਰਹਿਣਗੇ, ਮਾਇਆ 'ਚ ਰਹਿਣਗੇ, ਮਾਇਆ 'ਚ ਬੇੜਾ ਰਹੂਗਾ, ਪਾਣੀ 'ਚ ਰਹੂਗਾ ਬੇੜਾ। ਬੇੜਾ ਪਾਣੀ ਦਾ ਹੁੰਦਾ, ਪਾਣੀ 'ਚ ਰਹੂਗਾ, ਸੁਰਾਖ ਵਿੱਚ ਕੀਤੇ ਨੇ ਪਹਿਲਾਂ ਹੀ। ਜੇ ਸੁਰਾਖ ਲਾਉਂਦਾ ਪਾਣੀ ਦੀ ਐਂਟਰੀ ਬੰਦ ਹੈ, ਸੰਤੋਖ ਸੁਰਾਖ ਬੰਦ ਕਰਦਾ ਹੈ, ਸੰਤੋਖ ਸੁਰਾਖ ਬੰਦ ਕਰਦਾ ਹੈ। ਜਿਹੜਾ ਰਿੱਧੀਆਂ ਸਿੱਧੀਆਂ ਵਾਲਾ ਉਹ ਸੁਰਾਖ ਬੜੇ ਬੜੇ ਕਰਦਾ, ਰਿੱਧੀਆਂ ਸਿੱਧੀਆਂ ਦੇ ਸੁਰਾਖ ਇਹਨੇ ਸਾਰੇ ਕਰਦੀਆਂ ਮਾਇਆ ਦੇ। ਚੱਲ ਮੈਨੂੰ ਪਤਾ ਲੱਗਿਆ ਵੀ ਰਿੱਧੀਆਂ ਸਿੱਧੀਆਂ ਸੁਰਾਖ ਨੇ ਜਿਹੜੇ, ਹਾਂ ਉਤਰ ਪੜਿਓ ਫਰੱਕ। ਮੈਂ ਤਾਂ ਉਤਰ ਗਿਆ, ਬਾਕੀ ਪੰਡਿਤ ਹੈਗਾ ਵੇਦ ਬੜੇ ਬੜ ਪੰਡਿਤ ਮੂਹੇ, ਇਹ ਮਰਦੇ ਨੇ। ਹਾਂਜੀ
ਕਬੀਰ, ਪਾਪੀ ਭਗਤ ਨਾ ਭਾਵੀ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੇ, ਜੈ ਬਗੰਧ ਤਹਿ ਜਾਏ।
ਇਹ ਵੇੜੇ 'ਚੋਂ ਉਤਰ ਕੇ ਭਗਤੀ ਹੋਣੀ ਹੈ, ਮਾਲਾ ਛੱਡ ਕੇ ਭਗਤੀ ਸ਼ੁਰੂ ਹੁੰਦੀ ਹੈ, ਮਾਲਾ ਵਾਲੀ ਭਗਤੀ ਭਗਤੀ ਨਹੀਂ ਹੈ। ਜਿਹੜੇ ਵੇੜੇ 'ਚੋਂ ਮੈਂ ਉਤਰਿਆ, ਵੇੜਾ ਜਰਜਰਾ ਸੀ, ਹਜ਼ਾਰ ਛੇਕ ਸੀ, ਜਿਹ 'ਚ ਮਾਲਾ ਫੜੀ ਹੋਈ ਸੀ, ਜਦ ਮੈਂ ਵੇੜਾ ਛੱਡਿਆ ਮੇਰੇ ਨਾਲ ਹੋਰ ਕੋਈ ਵੀ ਨਹੀਂ ਉਤਰਿਆ। ਕਿਉਂ ਨਹੀਂ ਉਤਰਿਆ? ਮੈਂ ਬਥੇਰਾ ਰੌਲਾ ਪਾਇਆ, ਪਰ ਉਹ ਪਾਪੀ ਬੈਠੇ ਤੇ ਸਾਰੇ ਹੀ ਵਿਹੜੇ 'ਚ, ਧਰਮੀ ਕੋਈ ਨਹੀਂ ਸੀ। ਹੁਣ ਪਾਪੀ ਕੌਣ ਹੋਏ ਵੀ, ਪਾਪ ਕੀ ਕਰਦੇ ਸੀ? ਇੱਕ ਤਾਂ ਇਹ ਗੱਲ ਹੈ, ਦੂਜਿਆਂ ਨੂੰ ਫਸਾਉਂਦੇ ਤੇ ਵੀ ਇਹ ਵਿਹੜੇ 'ਚ ਬਹਿ ਜਾਓ, ਇਹ ਵੀ ਪਾਪ ਹੈ। ਉਸੇ ਵਿਹੜੇ ਨੂੰ ਖਿੱਚਦੇ ਤੇ ਲੋਕਾਂ ਨੂੰ ਬਾਂਹ ਤੋਂ ਫੜ ਫੜ ਚਲਾਉਂਦੇ ਸੀ, ਕਕਾਰ ਦੇ ਪੱਲਿਓਂ ਕਹਿੰਦੇ ਤੇ ਅੰਮ੍ਰਿਤ ਛਕ ਲਓ, ਉਹ ਪਾਪ ਕਰਦੇ ਸੀ। ਗਿਆਨ ਜਿਹੜਾ ਸੀ ਉਲਟਾ ਦਿੰਦੇ ਸੀ, ਇੱਕ ਹੁਕਮ ਦਾ ਵਿਰੋਧ ਕਰਦੇ ਸੀ ਉਹ, ਪਹਿਲੀ ਗੱਲ। ਜਿਹੜੀ ਰਿੱਧੀ ਸਿੱਧੀ ਦੀ ਗੱਲ ਕਰਨੀ ਹੈ, ਆਪਣੇ ਬਸ 'ਚ ਰਿੱਧ ਸਿੱਧ ਕਰਨੀ ਹੈ, ਇਹ ਪਾਪ ਹੈ। ਪਰਮੇਸ਼ਰ ਬਣਦਾ ਆਪਣੀ ਮਰਜ਼ੀ ਨਾਲ, ਉਹਦੇ 'ਚ ਖੋ ਕੇ ਉਹ ਤਾਂ ਦੂਏ ਨੂੰ ਦੇਣੀ ਤਾਂ ਪਾਪ ਹੈ। ਖੋ ਨਹੀਂ ਸਕਦਾ ਕੋਈ ਵੀ, ਪਰ ਕਹਿੰਦੇ ਤਾਂ ਹੈਗੇ ਨਾ, ਕਹਿਣਾ ਵੀ ਪਾਪ ਹੈ ਵੀ ਤੈਨੂੰ ਉਹ ਬਣ ਜੂ, ਤੈਨੂੰ ਉਹ ਬਣ ਜੂ, ਤੈਨੂੰ ਐਂ ਹੋ ਜੂ, ਤੈਨੂੰ ਇਹ ਤਾਂ ਪਾਪ ਹੈ ਸਾਰਾ ਹੀ। ਇਸ ਇਹ ਜਿਹੜੇ ਪਾਪੀ ਨੇ, ਇਹਨਾਂ ਨੂੰ ਭਗਤੀ ਨਹੀਂ ਚੰਗੀ ਲੱਗਦੀ। ਗੁਰ ਕੀ ਮੱਤ ਲੈਣੀ ਭਗਤੀ ਹੈ, ਗੁਰ ਕੀ ਮੱਤ ਤੂੰ ਲਿਹੋ ਆਣੇ, ਭਗਤੀ ਨਹੀਂ ਦੱਸੀ ਕਬੀਰ ਨੇ ਕੀ ਹੁੰਦੀ ਹੈ, ਕਲੀਅਰ ਕਲੀਅਰ ਕੱਟ ਗੁਰਬਾਣੀ ਨੇ ਦੱਸੀ ਗਾ। ਗੁਰ ਕੀ ਮੱਤ ਤੂੰ ਲਿਹੋ ਆਣੇ, ਭਗਤ ਬਿਨਾਂ ਬਹੁਤ ਡੂਬੇ ਸਿਆਣੇ। ਉਹ ਬਹੁਤ ਬੜੇ ਬੜੇ ਸਿਆਣੇ ਜਿਹੜੇ ਵਿਹੜੇ 'ਚ ਬੈਠੇ ਸੀ ਨਾ, ਜਿਹੜੇ ਕਹਿੰਦੇ ਆ ਜਾਓ ਚੜ ਜਾਓ ਵਿਹੜੇ 'ਚ ਮਾਲਾ ਫੇਰਨ ਵਾਲੇ, ਉਹ ਸਾਰੇ ਡੁੱਬ ਗਏ, ਡੁਬੋ ਰਹੇ ਨੇ ਉਹ ਸਾਰੇ। ਉਹਨਾਂ ਨੂੰ ਅਸਲੀ ਗੁਰ ਕੀ ਮੱਤ ਲੈਣੀ ਚੰਗੀ ਨਹੀਂ ਲੱਗਦੀ, ਅੰਤਰਾਤਮਾ ਦੀ ਆਵਾਜ਼ ਨਹੀਂ ਸੁਣਦੇ ਆਪਣੀ। ਉਹ ਅੰਤਰਾਤਮਾ ਦੀ ਆਵਾਜ਼ ਉਹਨਾਂ ਦੇ ਅੰਦਰ ਵੀ ਹੈ, ਉਹ ਤਾਂ ਵਿਰੋਧ ਕੰਮ ਉਹਦੇ ਵਿਰੋਧ 'ਚ ਖੜੇ ਨੇ। ਉਹ ਅੰਤਰਾਤਮਾ ਵਾਲਾ ਖੁਦਾ ਤਾਂ ਉਹਨਾਂ ਨੇ ਬਸ ਕੀਤਾ ਹੋਇਆ ਪ੍ਰੇਮ ਨਾਲ ਡੋਰੀਆਂ ਪਾ ਕੇ, ਉਹ ਤਾਂ ਪ੍ਰੇਮ ਦੀਆਂ ਡੋਰੀਆਂ ਪਾ ਕੇ ਬਸ ਕੀਤਾ ਹੋਇਆ। ਪ੍ਰੇਮ ਦੀ ਡੋਰੀ ਕਹਿੰਦੇ, ਮੋਹ ਦੀ ਡੋਰੀ ਹੈ, ਮੋਹ ਨੂੰ ਪ੍ਰੇਮ ਕਹਿੰਦੇ। ਮੋਹ ਜਾਲ 'ਚ ਫਸੇ ਹੋਏ ਨੇ ਉਹ, ਮੋਹ ਨੂੰ ਪ੍ਰੇਮ ਕਹੀ ਜਾਂਦੇ ਨੇ। ਪਾਪੀ ਭਗਤ ਨਾ ਭਾਵੀ
ਹਰ ਪੂਜਾ ਨਾ ਸਹਾਏ
ਹਰ ਦੀ ਜਿਹੜੀ ਪੂਜਾ ਉਹ ਉਹਨਾਂ ਨੂੰ ਬਰਦਾਸ਼ਤ ਨਹੀਂ ਚੰਗੀ ਨਹੀਂ ਲੱਗਦੀ ਹਰ ਪੂਜਾ ਕੀ ਹੈ ਤਨ ਮਨ ਤਨ ਸਭ ਸੌਂਪ ਗੁਰਕੋ ਜਾਂ ਹਰ ਕੋ ਅੰਤਰ ਆਤਮਾ ਦੀ ਆਵਾਜ਼ ਦੇ ਕੇ ਸੁਰੈਂਡਰ ਹੋ ਜਾਣਾ ਮਨ ਦਾ ਇਹ ਭਗਤੀ ਹੈ ਅੰਤਰ ਆਤਮਾ ਦੀ ਆਵਾਜ਼ ਦੇ ਅੱਗੇ ਮਨ ਆਪਣੇ ਮਨ ਬੁੱਧੀ ਸੁਰੈਂਡਰ ਹੋ ਜਾਣਾ ਹਥਿਆਰ ਸੁੱਟ ਦੇਣ ਇਹ ਭਗਤੀ ਹੈ ਹਰ ਪੂਜਾ ਨਾ
ਸਹਾਏ
ਤਨ ਮਨ ਅਰਪੂੰ ਪੂਜ ਚੜਾਊਂ ਬੁੱਧੀ ਕਹਿੰਦੀ ਹੈ ਮੈਂ ਆਪਣਾ ਆਪਾ ਔਰ ਮਨ ਦੋਵੇਂ ਅਰਪਦਾ ਜੇ ਹਰ ਨੂੰ ਇਹ ਪੂਜਾ ਹਰ ਪੂਜਾ ਨਾ ਹਰ ਪੂਜਾ ਨਹੀਂ ਚੰਗੀ ਲੱਗਦੀ ਉਹਨੂੰ
ਮੱਖੀ ਚੰਦਨ ਪਰ ਹਰੇ ਜੈ ਬਗੰਧ ਤੈ ਜਾਏ
ਮੱਖੀ ਹੈ ਮੱਖੀ ਬੁੱਧੀ ਮੱਖੀ ਹੈ ਚੰਦਨ ਤੋਂ ਪਰ ਹਰੇ ਚੰਦਨ ਤੋਂ ਦੂਰ ਰਹਿੰਦੀ ਹੈ ਚੰਦਨ ਤੋਂ ਡਰਦੀ ਹੈ ਚੰਦਨ ਕੌਣ ਹੈ ਚੰਦਨ ਹਰ ਹੈ ਚੰਦਨ ਅੰਦਰ ਹੈ ਜਿਹੜਾ ਸ਼ਾਂਤ ਹੈ ਸੰਤ ਹੈ ਚੰਦਨ ਹੈ ਉਹ ਔਰ ਜਿਵੇਂ ਮੱਖੀ ਚੰਦਨ ਤੋਂ ਪਰੇ ਰਹਿੰਦੀ ਹੈ
ਜੈ ਬਗੰਧ ਤੈ ਜਾਏ
ਜਿੱਥੇ ਦੁਰ ਬਿਗੰਧ ਹੈ ਜਿੱਥੇ ਗੰਧ ਠੀਕ ਨਹੀਂ ਹੈ ਸੁਗੰਧ ਤੋਂ ਇੱਕ ਦੁਰਗੰਧ ਹੋਰ ਹੁੰਦੀ ਹੈ ਬਿਗੰਧ ਹੋਰ ਹੁੰਦੀ ਚੰਦਨ ਤੋਂ ਇਲਾਵਾ ਜਿੰਨੀ ਵੀ ਪ੍ਰਕਾਰ ਦੀ ਗੰਧ ਬਨਸਪਤੀ ਦੀ ਹੈ ਉਹ ਬਿਗੰਧ ਹੈ ਹਰ ਬਨਸਪਤੀ ਦੇ ਵਿੱਚ ਬਨਸਪਤੀ ਦਾ ਜਿਹੜਾ ਰਸ ਹੈ ਉਹ 'ਚ ਕੋਈ ਨਾ ਕੋਈ ਗੰਧ ਹੁੰਦੀ ਹੈ ਪਰ ਉਹ ਬਿਗੰਧ ਹੈ ਜੇ ਮੁਕਾਬਲਾ ਕਰੀਏ ਚੰਦਨ ਨਾਲ ਬਿਗੰਧ ਉਹ ਬਿਗੰਧ ਹੈ ਵਿਗੜੀ ਹੋਈ ਗੰਧ ਹੈ ਅਸਲ ਗੰਧ ਕੀ ਹੈ ਚੰਦਨ ਅਸਲ ਗੰਧ ਉਹ ਸੁਗੰਧ ਹੈ ਇਹ ਬਿਗੰਧ ਹੈ ਚੰਦਨ ਤੋਂ ਘਟੀਆ ਕਿਸਮ ਦੀ ਗੰਧ ਹੈ ਜਿਹੜੀ ਉਹ ਬਿਗੰਧ ਹੈ ਜਿਹੜੀ ਸਾਗ ਸਬਜ਼ੀ 'ਚ ਗੰਧ ਆਉਂਦੀ ਆਪਾਂ ਖਾਂਦੇ ਹਾਂ ਨਾ ਸਭ ਚੀਜ਼ਾਂ ਉਹ ਬਿਗੰਧ ਹੈ ਦੁਰਗੰਧ ਨਹੀਂ ਹੈ ਦੁਰਗੰਧ ਸਾਡੇ ਅੰਦਰ ਜਾ ਕੇ ਬਣ ਜਾਂਦੀ ਹੈ ਅਸੀਂ ਬਿਗੰਧ ਨੂੰ ਦੁਰਗੰਧ ਵਿੱਚ ਬਦਲ ਦਿੰਦੇ ਹਾਂ ਦੁਰਗੰਧ ਨਹੀਂ ਹੈ ਦੁਰਗੰਧ ਸਾਕਤ ਦੇ ਮੂੰਹ 'ਚੋਂ ਆਉਂਦੀ ਹੁੰਦੀ ਹੈ ਜਿਹੜਾ ਬਿਗੰਧ ਨੂੰ ਵਿਗਾੜਦਾ ਹੈ ਬਿਗੰਧ ਹੈ ਇਹਦੇ 'ਚ ਜਿਹੜਾ ਦੁਨਿਆਵੀ ਗਿਆਨ ਹੈ ਸੱਚ ਹੈ ਇਹ ਬਿਗੰਧ ਹੁੰਦੀ ਹੈ ਸੰਸਾਰੀ ਸੱਚ ਬਿਗੰਧ ਹੈ ਨਿਰਾਕਾਰੀ ਸੱਚ ਸੁਗੰਧ ਹੈ ਜਿਹੜਾ ਸੰਸਾਰੀ ਸੱਚ ਨੂੰ ਵਿਗਾੜ ਦੇਵੇ ਉਹ ਦੁਰਗੰਧ ਹੈ ਸੰਸਾਰੀ ਸੱਚ ਦੇ ਅਰਥ ਵਿਗਾੜਨੇ ਨੇ ਨਿਰਾਕਾਰੀ ਸੱਚ ਨੂੰ ਸੰਸਾਰੀ ਸੱਚ ਦੇ ਅਨੁਸਾਰ ਜਿਹੜਾ ਅਰਥਾ ਦੇਵੇ ਦੁਰਗੰਧ ਹੋ ਜਾਂਦੀ ਸੁਗੰਧ ਨੂੰ ਜੇ ਵਿਗਾੜ ਦਈਏ ਬਿਗੰਧ 'ਚ ਤਾਂ ਵੀ ਦੁਰਗੰਧ ਬਣ ਜਾਂਦੀ ਹੈ ਕਿਉਂਕਿ ਸੁਗੰਧੀ ਦੂਰ ਹੋ ਗਈ ਸੁਗੰਧੀ ਵਾਲੀ ਗੰਧ ਦੂਰ ਕਰ ਦਈਏ ਜੇ ਉਹਨਾਂ ਨੇ ਬਾਹਰ ਮੁਖੀ ਅਰਥ ਕਰਕੇ ਬਿਗੰਧ ਕਰਤੀ ਇਹ ਸੁਗੰਧ ਦੀ ਮੁਖਾਵਤ ਤਾਂ ਕਿ
ਦੁਰਗੰਧ
ਹਾਂਜੀ
ਕਬੀਰ ਵੈਦ ਬੂਆ ਰੋਗੀ ਬੂਆ ਬੂਆ ਸਭ ਸੰਸਾਰ ਏਕ ਕਬੀਰਾ ਨਾ ਬੂਆ ਜੇ ਨਾ ਹੀ ਰੋਗਣ ਹਾਰ
ਹੁਣ ਜਿਹੜੀ ਗੁਰਬਾਣੀ ਪੜ੍ਹ ਕੇ ਆਇਆ ਕਬੀਰ ਬਗਹਰ ਤੇ ਲਿਖ ਵੀ ਰਿਹਾ ਇੱਕ ਪਾਸੇ ਉਹ ਜਿਹੜੇ ਵੈਦ ਨੇ ਮਾਲਾ ਦੇਣ ਵਾਲੇ ਉਹ ਵੈਦ ਬਣੇ ਹੋਏ ਨੇ ਉਹ ਹੋਮੇ ਦਾ ਰੋਗ ਠੀਕ ਕਰਨ ਵਾਲੇ ਬਣੇ ਹੋਏ ਨੇ ਉਹ ਵੀ ਹੋਮੇ ਨੂੰ ਤਾਂ ਰੋਗ ਹੀ ਮੰਨਦੇ ਨੇ ਉਹ ਕਹਿੰਦੇ ਵੈਦ ਜਿਹੜਾ ਉਹ ਤਾਂ ਮਰਦਾ ਖੁਦ ਵੀ ਮਰਦਾ ਜੇ ਹੋਮੇ ਰੋਗ ਚਲਾ ਜਾਵੇ ਫਿਰ ਆਦਮੀ ਮਰਦਾ ਨਹੀਂ ਮੁਕਤੀ ਮਿਲ ਜਾਂਦੀ ਹੈ ਉੱਥੇ ਮੁਕਤੀ ਦਵਾਉਣ ਵਾਲੇ ਹੀ ਮਰੀ ਜਾਂਦੇ ਨੇ ਵੈਦ ਬਚਾਉਣ ਵਾਲਾ ਜਿਹੜਾ ਕਹਿੰਦਾ ਮੈਂ ਮਰਨੇ ਨਹੀਂ ਦੇਣਾ ਉਹ ਖੁਦ ਹੀ ਮਰੀ ਜਾਂਦਾ ਪ੍ਰਚਾਰ ਕੇ ਮਰੀ ਜਾਂਦਾ ਹੈ ਜਿਹਨਾਂ ਨੇ ਮੱਤਾਂ ਬਣਾਈਆਂ ਨੇ ਆਪਣੇ ਨਾਂ 'ਤੇ ਬੁੱਧ ਮਹਾਤਮਾ ਹੋਇਆ ਜੋ ਵੀ ਕੁਛ ਹੋਇਆ ਉਹਦੀਆਂ ਵੀ ਅੱਜ ਬਰਸੀਆਂ ਨੇ ਇੰਨੇ ਬਰਸ ਹੋ ਗਏ ਮਤਲਬ ਇਹਦਾ ਮਤਲਬ ਮਰੇ ਹੋਏ ਮੰਨਦੇ ਨੇ ਉਹਨਾਂ ਨੂੰ ਜਿਉਂਦਾ ਤਾਂ ਕੋਈ ਵੀ ਨਹੀਂ ਮੰਨਦਾ ਕਿਸੇ ਨੂੰ ਵੈਦ ਬੂਆ ਉਹ ਵੈਦ ਸੀ ਰੋਗੀ ਰੋਗੀ ਤਾਂ ਮਰਨਾ ਹੀ ਸੀ ਰੋਗੀ ਤਾਂ ਮਰਨਾ ਹੀ ਸੀ ਰੋਗੀ ਤਾਂ ਮਰਦਾ ਹੀ ਹੁੰਦਾ ਤੇ ਵੈਦ ਵੀ ਮਰ ਗਏ ਦੂਜਿਆਂ ਦੇ ਰੋਗ ਜਿਹੜੇ ਦੂਰ ਕਰਨ ਵਾਲੇ ਇਲਾਜ ਕਰਨ ਵਾਲੇ ਤੇ ਵੈਦ ਜਾਂ ਮਰਦਾ ਤੇ ਰੋਗੀ ਤਾਂ ਮਰਨੇ ਹੀ ਮਰਨੇ ਨੇ ਇਸ ਕਰਕੇ ਬੂਹਾ ਸਭ
ਸੰਸਾਰ
ਸੰਸਾਰ ਨੇ ਮਰਨਾ ਤਾਂ ਸੰਸਾਰ 'ਚ ਕੋਈ ਵੈਦ ਨਹੀਂ ਹੈ ਵੈਦ ਬਚਿਆ ਹੀ ਨਹੀਂ ਜਦ ਕੋਈ ਤੇ ਸੰਸਾਰ ਕਿਵੇਂ ਬਚੂਗਾ ਬੂਹਾ ਸਭ ਸੰਸਾਰ
ਇੱਕ ਕਬੀਰਾ ਨਾਮ ਬੂਹਾ ਜੇ ਨਾ ਹੀ ਰੋਗਣ
ਇਹ ਕਬੀਰਾ ਨਾਮ ਬੂਹਾ ਜਿਹੜਾ ਅੰਦਰ ਹੈ ਨਾ ਸਤਿਗੁਰ ਜਾਗਦਾ ਹੈ ਤੇ ਉਹ ਨਹੀਂ ਮਰਦਾ ਆਤਮਾ ਨਹੀਂ ਮਰਦੀ ਵੈਦ ਬਾਹਰਲੇ ਸਰੀਰ ਦਾ ਇਲਾਜ ਕਰਦਾ ਆਤਮਾ ਦਾ ਇਲਾਜ ਨਹੀਂ ਕਰਦਾ ਆਤਮਾ ਦਾ ਇਲਾਜ ਨਹੀਂ ਕੋਈ ਧਰਮ ਕਰਦਾ ਜਿਹੜਾ ਆਤਮਾ ਦਾ ਇਲਾਜ ਨਹੀਂ ਕਰਦਾ ਵੈਦ ਜਿਹੜਾ ਆਤਮਾ ਦਾ ਇਲਾਜ ਕਰਦਾ ਉਹ ਸਤਿਗੁਰ ਹੈ ਆਤਮਾ ਦਾ ਵੈਦ ਸਤਿਗੁਰ ਹੈ ਸਰੀਰ ਦੇ ਜਿਹੜਾ ਹੈਗਾ ਇਲਾਜ ਕਰਨ ਵਾਲਾ ਉਹ ਵੈਦ ਹੈ ਕਬੀਰਾ ਕਾਹਤੇ ਮਰੂਗਾ ਹਾਂ ਕਬੀਰਾ ਨਹੀਂ ਮਰਿਆ ਜਿਸ ਨਾਲ ਹੀ ਰੋਗਣ ਹਰ ਉਹਨੇ ਰਿਸ਼ਤਾ ਨਹੀਂ ਰੱਖਿਆ ਵੈਦ ਨਾਲ ਰੋਗੀ ਨਾ ਕਿਸੇ ਨਾਲ ਵੱਢ ਹੋ ਗਿਆ ਸੰਸਾਰ ਤੋਂ ਸੰਸਾਰ ਤਿਆਗਿਆ ਬੂਹਾ ਸਭ ਸੰਸਾਰ ਜਿਹੜਾ ਸੰਸਾਰ ਤੋਂ ਵੱਢ ਹੋਇਆ ਬਚਿਆ ਉਹ ਹੈ ਉਹ ਵੈਦ ਨੂੰ ਵੈਦ ਨਹੀਂ ਮੰਨਦਾ ਉਹ ਵਿਹੜੇ ਤੋਂ ਉਹੀ ਉਤਰਿਆ ਹੋਇਆ ਫਰਕ ਵਿਹੜਾ ਜੋ ਛੱਡਤਾ ਉਹਨੇ ਵਿਹੜਾ ਮਰਨ ਵਾਲਾ ਵਿਹੜਾ ਹੀ ਛੱਡਤਾ ਉਹ ਵੈਦ ਦੀ ਸਮਝ ਗਿਆ ਵੀ ਉਲਟੀ ਦਵਾਈ ਦੇ ਰਿਹਾ ਇਹ ਕਬੀਰਾ ਨਾਮ ਉਹ ਆਤਮਾ ਨਹੀਂ ਮਰਦੀ ਹੁੰਦੀ ਜੇ ਨਾ ਹੀ ਰੋਵਣ ਹਾਰ ਮਨ ਵੀ ਨਹੀਂ ਮਰਦਾ ਮਨ ਕਿਹੜਾ ਮਰਦਾ ਇਹ ਮਨ ਮਰੇ ਨਾ ਨਾ ਮਰਨੇ ਯੋਗ ਹਾਂਜੀ ਕਬੀਰਾ ਨਾਮ ਵਾ
ਜੇ ਨਾ ਹੀ ਰੋਵਣ ਹਾਰ
ਰੋਵਣ ਹਾਰ ਕੌਣ ਹੁੰਦਾ ਛੱਡ ਕੇ ਤਾਂ ਬਾਦਸ਼ਾਹ ਹੋ ਗਿਆ ਸਾਰਿਆਂ ਨੂੰ ਰੋਂਦਾ ਕੌਣ ਇਹਨੂੰ ਇਹਨੂੰ ਕੌਣ ਰੋਂਦਾ ਕਬੀਰ ਨੂੰ ਸਾਰੀ ਦੁਨੀਆਂ ਦਾ ਖਿਲਾਫ ਝੰਡਾ ਗੱਡੀ ਖੜਾ ਉਹ ਤਾਂ ਸਮਾਂ ਖੁਸ਼ੀ ਮਨਾਉਂਦੇ ਵੀ ਦਫਾ ਹੋ ਗਿਆ ਸਮਾਂ ਸਿਆਪਾ ਸਾਡੇ ਕੋਲੋਂ ਲਿਖਿਆ
ਉਤਰ ਗਿਆ
ਉਹਨਾਂ ਦਾ ਵਿਪਤਾ ਖੜੀ ਕਰੀ ਇਹਦੀ ਇਹਨੂੰ ਕੌਣ ਰੋਂਦਾ ਕਹਿੰਦਾ ਤਾਂ ਨਹੀਂ ਮਰਦਾ ਇਹਨੂੰ ਕੋਈ ਰੋਣ ਵਾਲਾ ਨਹੀਂ ਹੈ ਜਿੱਦਣ ਕੋਈ ਰੋਣ ਵਾਲੇ ਹੋਣਗੇ ਉਦੋਂ ਮਰ ਜੂਗਾ ਗੱਲ ਆ ਕਹਿ ਰਿਹਾ ਐਂ ਨਹੀਂ ਕਹਿੰਦਾ ਇਹਨੇ ਮਰਨਾ ਹੀ ਨਹੀਂ ਉਹ ਇੰਤਜ਼ਾਰ ਚ ਹੈ ਵੀ ਰੋਣ ਵਾਲੇ ਆਉਣਗੇ ਤਾਂ ਮਰ ਜੂਗਾ ਹਾਂ ਆਪਣੇ ਦਾ ਆਪਣੇ ਤਾਂ ਹੈਗੇ ਦਰਗਾਹ ਜੈਕਾਰ ਹਾਏ 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 ਸਭ ਜਗ ਹੈ ਜੈ 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 ਸੁਖ ਲੋਕ ਉਹ ਰੋਂਦੇ ਨੇ ਉਹਦਾ ਜੈ 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 ਸੁਖ ਲੋਕ ਕਰਦੇ ਨੇ ਹਾਏ 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 ਸਭ ਜਗ ਪਏ ਹੋ ਜੈ 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 ਸੁਖ ਲੋਕ ਉਹ ਰੋਂਦੇ ਨੇ ਬਸ ਗੱਲਾਂ ਇਹੋ ਜਿਹੀਆਂ ਨੇ ਇਹ ਬੁਝਾਤਾ ਹੀ ਨਾ ਬੜੇ ਤਰਲੇ ਕੀਤੇ ਨੇ ਉਹਨੇ ਸਾਫ਼ ਸੁਣ ਇਹਨੂੰ ਐਂ ਮਿਲਾ ਕੇ ਪੜ੍ਹੋ ਜੀ ਇਹ ਅਰਥ ਨੂੰ ਇਹ ਸ਼ਲੋਕਾਂ ਨੂੰ ਇਕੱਠੇ ਕਰਕੇ ਪੜ੍ਹੋ ਭਲ ਤੂੰ ਕਰ ਲਏਗਾ ਉਹ ਸਕੂਲ ਨਹੀਂ ਦੇਖਿਆ ਤਾਂ ਉਹ ਦੇਸ਼ ਨਹੀਂ ਦੇਖਿਆ ਜਿੱਥੇ ਅਰਥ ਪਏ ਨੇ ਮੈਂ ਕਿਹਾ ਉਹ ਬਾਜ਼ਾਰ ਇਹ ਨਹੀਂ ਇਹਨਾਂ ਨੂੰ ਖੋਲ੍ਹਿਆ ਇਹ ਬਾਜ਼ਾਰ ਹੋਰ ਹੈ ਜਿੱਥੇ ਅਰਥ ਨੇ ਇਹ ਬਾਜ਼ਾਰ ਨਿਰਾਕਾਰੀ ਦੇਸ਼ ਇਹ ਫਿਰਦੇ ਨੇ ਪੜ੍ਹਨ ਦੇ ਚੇਲੇ ਪੜ੍ਹਨ ਦੇ ਮਗਰ ਲੱਗੇ ਇਹ ਉਹ ਜੱਜ ਦੇ ਬੇੜੇ 'ਚ ਬੈਠੇ ਨੇ ਅਰਥ ਭਾਲਦੇ ਨੇ ਉੱਥੇ ਬੈਠੇ
ਰਾਮ
ਨਾ ਤੇ ਆਇਓ ਉਹ ਰਾਮ ਤਾਂ ਅੰਦਰ ਆ ਉਹਦਾ ਧਿਆਨ ਨਹੀਂ ਗਿਆ ਉਹਦਾ ਬੰਦ ਕੀਤਾ ਹੋਇਆ ਤੁਹਾਡਾ ਸ਼ਟਰ ਉਹਦਾ ਤਾਂ ਚੱਕਦੇ ਹੀ ਨਹੀਂ ਆਵਾਜ਼ ਇਹ ਆਉਂਦੀ ਹੈ ਸ਼ਟਰ ਨਹੀਂ ਕਦੇ ਚੱਕਿਆ ਉਹਦਾ ਉਹ ਭਰਮ ਦਾ ਸ਼ਟਰ ਜਿਹੜਾ ਬੰਦ ਆ ਨਾ ਪੜਦਾ ਉਹ ਨਹੀਂ ਚੱਕਦੇ ਆਵਾਜ਼ ਤੋਂ ਹੀ ਪਰੇਸ਼ਾਨ ਨੇ ਉਹਦੀ ਤਾਂ ਉਹਦਾ ਆਵਾਜ਼ ਦੁਖੀ ਕਰਦੀ ਆ ਕਬੀਰਾ ਆਰਾਮ ਨਾਲ ਤਿਆਓ ਮੋਟੀ ਲੱਗੀ ਖੋਰ ਜੋ ਬੁੱਧੀ ਸੀ ਨਾ ਅਕਲ ਸੀ ਉਹਨੂੰ ਐਡੀ ਖੋਰ ਮੋਟੀ ਲੱਗੀ ਹੈ ਦਿਨ ਪਰ ਦਿਨ ਬੁੱਧੀ ਅਕਲ ਦਾ ਹੀ ਨਾਸ ਹੁੰਦਾ ਚਲਾ ਜਾਂਦਾ ਪੁੱਠੇ ਕੰਮ ਕਰਨ ਲੱਗ ਗਿਆ ਦਿਨ ਪਰ ਦਿਨ ਉਲਟੇ ਕੰਮ ਕਰਦਾ ਹੁਕਮ ਦਾ ਵਿਰੋਧ ਕਰੀ ਜਾਂਦਾ ਮੋਟੀ ਖੋਰ ਲੱਗ ਗਈ ਤਾਂ ਥੱਲੇ ਨੂੰ ਬਹੁਤ ਤੇਜ਼ੀ ਨਾਲ ਨਰਕ ਵੱਲ ਨੂੰ ਜਾ ਰਿਹਾ। ਤੇਜ਼ੀ ਨਾਲ ਜੋ ਕਮਾਈ ਸੀ ਨਾ ਪਹਿਲਾਂ, ਬਹੁਤ ਤੇਜ਼ੀ ਨਾਲ ਉਹ ਜੋ ਘੱਟ ਪੈ ਰਿਹਾ। ਖੋਰ ਹੁੰਦਾ ਖੁਰਜਾਣਾ ਕਿਸੇ ਚੀਜ਼ ਦਾ, ਜੋ ਕਮਾਈ ਲਿਆ ਅਸੀਂ ਕਰਕੇ ਅਕਲ ਦੀ, ਬਹੁਤ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਬੁੱਧੀ ਜੜ ਹੁੰਦੀ ਚਲੀ ਜਾ ਰਹੀ ਹੈ। ਹਾਂ, ਮੋਟੀ ਲੱਗ ਗਈ ਖੋਰ,
ਕਾਇਆ ਹਾਂਡੀ ਕਾਟ ਕੇ ਨਾ ਉਹ ਚਰੇ ਬਹੋਰ।
ਆ ਜਿਹੜੀ ਕਾਇਆ ਹੈ, ਸਰੀਰ ਬਾਹਰਲੇ ਨੂੰ ਕਾਇਆ ਤਾਂ ਕਿਹਾ ਨਾ, ਉਹ ਕਾਇਆ ਮੰਨਦੇ ਨੇ ਇਹਨੂੰ। ਕਾਇਆ ਹਾਂਡੀ ਕਾਟ ਕੀ, ਇਹ ਤਾਂ ਕਾਟਦੀ ਹਾਂਡੀ ਹੈ, ਇਹ ਦੁਬਾਰਾ ਨਹੀਂ ਜਨਮ ਮਿਲਣਾ ਤੁਹਾਨੂੰ ਇਹ। ਇਹੀ ਜਿਹੜੇ ਕਹਿੰਦੇ ਕ੍ਰਿਸ਼ਨ ਆ ਜੂਗਾ, ਨਾਨਕ ਦਰਸ਼ਨ ਦੇ ਜੂਗਾ, ਇਹ ਨਹੀਂ ਮਿਲਦੀ ਹੁੰਦੀ। ਕਾਟਦੀ ਹਾਂਡੀ ਦੁਬਾਰਾ ਨਹੀਂ ਆਉਂਦੀ ਹੁੰਦੀ। ਇਹ ਤਾਂ ਇੱਕ ਵਾਰੀ ਚੜ੍ਹਦੀ ਹੈ ਚਿਖਾ ਤੇ, ਚੁੱਲ੍ਹੇ ਤੇ ਹੀ ਹੈ, ਜਿਵੇਂ ਕਾਠਦੀ ਹਾਂਡੀ ਚੁੱਲ੍ਹੇ ਤੇ ਇੱਕ ਵਾਰ ਅੱਗ ਤੇ ਚੜ੍ਹਦੀ ਹੈ, ਦੁਬਾਰਾ ਚੜ੍ਹਦੀ ਹੈ। ਇੱਕ ਵਾਰ ਤਾਂ ਤੁਸੀਂ ਚਿਖਾ ਤੇ ਚੜ੍ਹਾਤੀ ਹੈ ਕਾਠਦੀ ਹਾਂਡੀ, ਦੂਜੀ ਵਾਰ ਫਿਰ ਕਿਵੇਂ ਚੜ੍ਹਾਓਗੇ? ਉਹ ਤਾਂ ਕਾਂਢੀ ਉਹ ਤਾਂ ਰਹੀ ਨਾ, ਉਹ ਤਾਂ ਕੋਲੇ ਕਾਲੇ ਜਸਵਾ ਸੂਝੀ ਬਣ ਗਈ ਉਹਦੀ, ਉਹੀ ਰਹਿ ਜਾਂਦਾ ਬਾਕੀ ਪਿੱਛੇ ਇਹਦਾ ਸੌਦਾ। ਉਹ ਸਿਰੀ ਜਾਂਦਾ ਰੱਖ ਲਿਆ, ਰੱਖਿਆ ਹੋਇਆ ਕਾਗਰ ਛਪਾ ਕੇ, ਉਹ ਲਈ ਜਾ ਉਹਨੂੰ ਰੱਖ ਲਓ। ਜਿਹੜੇ ਸ੍ਰੀ ਚੰਦ ਦੇ ਚੇਲੇ ਨੇ ਉੱਥੇ ਮੱਥੇ ਵੀ ਟੇਕੀ ਜਾਂਦੇ ਨੇ ਜਾ ਕੇ, ਬਾਹਮਣ ਦੇ ਚੇਲੇ ਨੇ ਜਿਹੜੇ। ਹਾਂਜੀ,
ਕਬੀਰ ਕਾਇਆ ਹਾਂਡੀ ਕਾਠ ਕੇ ਨਾ ਉਹ ਚਰੇ ਬਹੋਰ।
ਹਾਂ, ਕਬੀਰ ਕਹਿੰਦਾ ਜਿਹੜੀ ਸਰੀਰ ਹੈ ਦੁਬਾਰਾ ਨਹੀਂ ਇਹੀ ਤੁਹਾਨੂੰ ਸ਼ਕਲ ਸੂਰਤ ਇਹੀ ਸਰੀਰ ਮਿਲਣਾ। ਨਹੀਂ ਤਾਂ ਇੱਕ ਵਾਰ ਜਦ ਗਿਆ ਨਾ ਅਗਨ ਭੇਟ ਹੋ ਗਿਆ, ਨਾ ਹੋ ਗਿਆ ਜੇ ਕਬਰ 'ਚ ਉਹ ਵੀ ਅਗਨ ਭੇਟ ਹੈ, ਦੁਬਾਰਾ ਨਹੀਂ ਹੁੰਦਾ ਹੁੰਦਾ।
ਵੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਣਾ ਜਬ ਹਾਥ ਸੁਧੌਰਾ ਲੀਨ।
ਕਬੀਰ ਐਸੀ ਹੋਏ ਪਰੀ ਕਹਿੰਦਾ ਹੁਣ ਤਾਂ ਇਹੋ ਜਿਹੀ ਸਲਾਹ ਹੋ ਗਈ ਆਪਣੀ, ਇਹੋ ਜਿਹੀ ਇੱਛਾ ਪੈਦਾ ਹੋ ਗਈ ਅੰਦਰ।
ਮਨ ਕੋ ਭਾਵਤ ਕੀਨ,
ਮਨ ਦੇ ਵਿੱਚ ਐਸੀ ਮਨ ਨੂੰ ਐਸਾ ਪ੍ਰਭਾਵ ਦੇ ਦਿੱਤਾ ਉਹ ਇੱਛਾ ਨੇ, ਮਨ ਤਿਆਰ ਕਰ ਲਿਆ, ਉਹ ਇੱਛਾ ਨੇ ਮਨ ਵੀ ਤਿਆਰ ਕਰ ਲਿਆ। ਐਸੀ ਇੱਛਾ ਪੈਦਾ ਹੋਈ, ਮਨ ਵੀ ਤਿਆਰ ਕਰ ਲਿਆ। ਮਨ ਕੋ ਭਾਵਤ, ਮਨ ਨੂੰ ਪ੍ਰਭਾਵਿਤ ਕਰਤਾ ਉਹ ਇੱਛਾ ਨੇ, ਮਨ ਪ੍ਰਭਾਵਿਤ ਕਰ ਲਿਆ। ਉਹਨੂੰ ਕੀ ਕਿਹਾ,
ਮਰਨੇ ਤੇ ਕਿਆ ਡਰਪਣਾ,
ਮਨ ਨੂੰ ਕਹਿੰਦੇ ਮਰਨੇ ਤੇ ਕਿਆ ਡਰਪਣਾ, ਹੁਣ ਕਿਉਂ ਡਰਦਾ ਮਰਨ ਤੇ?
ਜਦ ਹਾਥ ਸੁਧਾਰੋ ਲੀਨ,
ਜਦ ਹਾਥ ਸੁਧਾਰਾ ਲੀਨ, ਜਿਹਨਾਂ ਨੇ ਕਿਹਾ ਸੀ ਮੁਕਤੀ ਪ੍ਰਾਪਤ ਕਰਨੀ ਹੈ, ਮੁਕਤੀ ਪ੍ਰਾਪਤ ਕਰਨੀ ਹੈ ਤਾਂ ਮਰੇ ਤੇ ਮੁਕਤ, ਇਹ ਨਹੀਂ ਹੈ ਸੁਰਗ ਜਾਣ ਤੇ ਪਹਿਲਾਂ ਸਰੀਰ ਛੱਡਣਾ ਪਊਗਾ। ਜੇ ਸੁਰਗ ਜਾਣਾ ਹੈ ਤਾਂ ਸਰੀਰ ਆਪਣਾ ਹੀ ਛੱਡਣਾ ਪਊਗਾ। ਜੇ ਸੁਰਗ ਜਾਣਾ ਮਰ ਜਾਵੇ ਕੋਈ ਸੁਰਗ, ਤੂੰ ਚਲਾ ਜਾਵਾਂ, ਇਹ ਨਹੀਂ ਹੋਣਾ। ਉਹ ਤਾਂ ਮੁਰਗੇ ਦੀ ਬਲੀ ਦੇਣ ਲੱਗ ਗਏ, ਬੱਕਰੇ ਹੀ ਦੇਣ ਲੱਗ ਗਏ, ਸੁਰਗ ਮੈਂ ਚਲਾ ਜਾਵਾਂ, ਮੁਰਗੇ ਮਰ ਗਏ ਮੈਂ ਦੇ ਜਾਂਦਾ, ਇਹ ਬਲੀ ਬਥੇਰੀ ਦੇ ਦਿੰਦਾ, ਇਹ ਨਹੀਂ ਹੋਣਾ। ਸੁਰਗ ਜਾਣ ਵਾਸਤੇ, ਆਪਣੇ ਘਰ ਜਾਣ ਵਾਸਤੇ ਸਰੀਰ ਛੱਡਣਾ ਹੀ ਪੈਣਾ। ਹਾਂਜੀ
ਕਬੀਰ, ਰਸ ਕੋ ਗਾਂਡੋ ਚੂਸੀਏ, ਗੁਣ ਕੋ ਮਰੀਏ ਕੋਈ ਰੋਏ, ਅਵਗੁਣਿਆਰੇ ਮਾਨਸ ਹੈ ਭੁੱਲੋ ਨਾ ਕਹੀਏ ਕੋਈ।
ਜਿਹੜਾ ਰਸ ਹੁੰਦਾ ਨਾ ਗੰਨੇ 'ਚ, ਉਹਨੂੰ ਲੋਕ ਚੂਪਦੇ ਨੇ, ਰਸ ਕੋ ਗੰਢ
ਚੂਸੀਏ,
ਜੇ ਰਸ ਹੈ ਤਾਂ ਹੀ ਚੂਸਦੇ ਨੇ, ਕਿਉਂਕਿ ਬਾਂਸ ਨੂੰ ਨਹੀਂ ਕੋਈ ਚੂਸਣ ਲੱਗ ਜਾਂਦਾ, ਬਾਂਸ ਨੂੰ ਨਹੀਂ ਚੂਸਣ ਲੱਗ ਜਾਂਦਾ ਕੋਈ, ਉਹਦੇ 'ਚ ਗੁਣ ਹੈ ਰਸ ਵਿੱਚ, ਰਸ ਹੈ ਉਹਦੇ ਵਿੱਚ, ਗੁਣ ਹੈ, ਮਿਠਾਸ ਹੈ ਉਹਦੇ ਵਿੱਚ, ਐਨਰਜੀ ਹੈ ਉਹਦੇ ਵਿੱਚ, ਮਿੱਠੇ 'ਚ ਐਨਰਜੀ ਹੈ, ਤਾਕਤ ਹੈ, ਅਤੇ ਉਹਦੇ 'ਚ ਗੁਣ ਹੈ। ਗੁਣ ਵਾਸਤੇ ਰੋਂਦੇ ਆ ਲੋਕ, ਗੰਨਾ ਵਾਸਤੇ, ਗੰਨਾ ਬੀਜਦੇ ਨੇ, ਪਾਲਦੇ ਨੇ, ਰਾਖੀ ਕਰਦੇ ਨੇ ਲੋਕ, ਕੋਈ ਪੱਟ ਕੇ ਨਾ ਲੈ ਜਾਵੇ, ਚੋਰੀ ਨਾ ਕਰੇ, ਰਖਵਾਲੀ ਵੀ ਕਰਦੇ ਨੇ, ਅਤੇ ਲੋਕ ਉਹਨੂੰ ਖਰੀਦਦੇ ਵੀ ਨੇ। ਕਿਉਂ ਉਹਦੀ ਕਦਰ ਕਿਉਂ ਹੈ? ਉਹ 'ਚ ਗੁਣ ਹੈ, ਗੁਣਾਂ ਦੀ ਕਦਰ। ਗੁਣ ਕੋ ਮਰੀਏ ਰੋਏ, ਗੁਣਾਂ ਪਿੱਛੇ ਲੋਕ ਭੱਜਦੇ ਨੇ, ਗੁਣਾਂ ਦੀ ਕਦਰ ਹੈ ਸੰਸਾਰ ਦੇ ਵਿੱਚ, ਗੁਣਾਂ ਦੇ ਗਾਹਕ ਪਰਮਾਇਆ ਦੇ ਗੁਣ ਨੇ ਉਹ, ਰਸ ਕੋ ਗੰਢ ਮਾਇਆ ਦੇ ਗੁਣਾਂ ਦੀ ਕਿੰਨੀ ਕਦਰ ਹੈ ਲੋਕਾਂ ਨੂੰ। ਗੰਨੇ ਦਾ ਰਸ ਹੁੰਦਾ ਹਰੇਕ ਕੋਈ ਚਾਹੁੰਦਾ ਮੈਂ ਚੁੱਕਾਂ, ਗੰਢੇਰੀਆਂ ਮੁੱਲ ਲੈ ਕੇ ਖਾ ਚੁੱਕਦੇ ਨੇ, ਪੈਸੇ ਦੇਣੇ ਪੈਂਦੇ ਨੇ। ਗੁਣ ਕੋ ਮਰੀਏ ਰੋਏ
ਅਬ ਗੁਣ ਯਾਰੇ ਮਾਨਸ ਹੈ ਭਰੋ ਨਾ ਕੀਏ ਕੋਈ।
ਇਵੇਂ ਜਿਹੜੇ ਗੁਣ ਨਹੀਂ ਹੈ ਜਿਹੜੇ ਲੋਕਾਂ ਦੇ ਵਿੱਚ, ਉਹਨਾਂ ਨੂੰ ਕੋਈ ਚੰਗਾ ਮੰਨਦਾ ਸੰਸਾਰ 'ਚ। ਗੁਣ ਚਾਹੇ ਦੂਏ ਕਹੇ ਜੇ ਵੀ ਹੋਣ, ਜਿਹੜੇ ਆਦਮੀ ਚੰਗੇ ਨੇ ਸਚਿਆਰੇ ਨੇ ਭਲੇ ਨੇ ਉਹਨਾਂ ਦੀ ਵੀ ਕਦਰ ਹੈ ਸੰਸਾਰ ਵਿੱਚ। ਦੂਜੇ ਨੂੰ ਕੁਛ ਦੇਣ ਵਾਲੇ ਨੇ ਜਿਹੜੇ, ਦੂਜੇ ਦਾ ਕੁਛ ਸਵਾਲਣ ਵਾਲੇ ਨੇ, ਉਹਨਾਂ ਲੋਕਾਂ ਦੀ ਵੀ ਕਦਰ ਹੈ ਸੰਸਾਰ 'ਚ। ਅਵਗੁਣ ਵਾਲਾ ਜਿਹੜਾ ਦੂਏ ਦਾ ਨੁਕਸਾਨ ਹੈ ਕਰਨ ਵਾਲਾ, ਕੋਈ ਜੇਬ ਕਤਰਾਈ ਹੈ, ਕੋਈ ਚੋਰੇ ਹੈ, ਨੁਕਸਾਨ ਕਰਨ ਵਾਲਾ ਹੀ ਹੈ, ਪੁੱਠੀ ਸਿੱਖਿਆ ਦੇਣ ਵਾਲਾ ਹੀ ਹੈ, ਉਹਨੂੰ ਭਲਾ ਨਹੀਂ ਮੰਨਦਾ ਕੋਈ ਸੰਸਾਰ 'ਚ। ਗੁਣ ਸੰਸਾਰੀ ਵੀ ਹੋਣ ਤਾਂ ਵੀ ਲੋਕ ਭਲਾ ਚੰਗਾ ਮੰਨਦੇ ਨੇ, ਅਵਗੁਣ ਵਾਲੇ ਨੂੰ ਨਹੀਂ ਕੋਈ ਚੰਗਾ ਮੰਨਦਾ। ਹਾਂਜੀ
ਕਬੀਰ, ਗਾਗਰ ਜਲ ਭਰੀ ਅੱਜ ਕੱਲ੍ਹ ਜਿਹੇ ਫੂਟ, ਗੁਰਜੂ ਨਾ ਚੇਤੇ ਆਪਣੋ ਆਦ ਮਾਜ ਲੀਜੇਗੇ ਲੂਟ।
ਕਬੀਰ ਕਹਿੰਦਾ ਗਾਗਰ ਜਲ ਭਰੀ, ਤੇਰੇ ਹਿਰਦੇ 'ਚ ਬੜਾ ਗਿਆਨ ਹੈ ਫਰਜ਼ ਕੀਤਾ, ਚਾਹੇ ਮਾਇਆ ਦਾ ਹੀ ਗਿਆਨ ਹੈ, ਜਲ ਭਰੀ ਪੈਦ ਹੁੰਦੇ ਸੀ ਹੋਰ ਹੁੰਦੇ ਸੀ, ਗਾਗਰ ਜਲ ਭਰੀ
ਅੱਜ ਕੱਲ੍ਹ ਜਿਹੇ ਫੂਟ,
ਇਹ ਫੁੱਟ ਜਾਣੀ ਅੱਜ ਕੱਲ੍ਹ ਸਾਰਾ ਪਾਣੀ ਬਿਖਰ ਜਾਣਾ। ਹਿੰਦੁਸਤਾਨ ਦੇ ਲੋਕ ਆਪਣੇ ਗੁਣਾਂ ਨੂੰ ਕਿਸੇ ਨੂੰ ਨਹੀਂ ਦੇਖਦਾ ਜੀ ਸੀ, ਅੰਗਰੇਜ਼ਾਂ ਨੇ ਇਹ ਗੱਲ ਕੀਤੀ ਨਹੀਂ, ਉਹ ਤਰੱਕੀ ਕਰਕੇ ਇਹਨਾਂ ਦਾ ਬੇੜਾ ਬਹਿ ਗਿਆ। ਜੇ ਕਿਸੇ ਕੋਲ ਗੁਣ ਕੋਈ ਲੱਭ ਗਿਆ ਉਹਨੇ ਕਹਾਂ ਦੇਣਾ ਨਹੀਂ, ਉਹ ਅੰਗਰੇਜ਼ਾਂ ਨੇ ਇਨਸਾਈਕਲੋਪੀਡੀਆ ਬਣਾਤੀ। ਪਹਿਲਾਂ ਇਹ ਵੀ ਵੇਦ ਬਣਾਏ ਸੀ ਇਹਨਾਂ ਨੇ, ਵੇਦ ਇਹੀ ਸੀ ਜਿਹਦਾ ਗੁਣਾ ਉਹਨੇ ਲਿਖ ਦਿੱਤਾ, ਫਿਰ ਐਸਾ ਸੰਕੀਰਣ ਇਹ ਪੈਦਾ ਹੋ ਗਿਆ ਮਨੂ ਤੋਂ ਬਾਅਦ, ਗੁਣ ਜਿਹੜਾ ਆ ਗਿਆ ਦੇਣਾ ਨਹੀਂ ਕਮਾਈ ਕਰਨੀ। ਜਿਵੇਂ ਹੁਣ ਪੇਟੈਂਟ ਕਰਾ ਦਿੰਦੇ ਨੇ, ਕੋਈ ਖੋਜ ਕਰ ਲਈ ਪੇਟੈਂਟ ਕਰਾ ਲਈ, ਅਸੀਂ ਕਮਾਈ ਕਰ ਲਈ ਉਦੋਂ। ਇਹ ਬਹੁਤ ਖਤਰਨਾਕ ਪ੍ਰਵਿਰਤੀ ਹੈ, ਪਰਉਪਕਾਰ ਨਹੀਂ ਹੈ, ਸਵਾਰਥ ਹੈ ਬਹੁਤ ਤਕੜਾ, ਇਹਦੀ ਨਿੰਦਿਆ ਕੀਤੀ ਹੈ ਗੁਰਬਾਣੀ ਨੇ। ਅੱਜ ਕੱਲ੍ਹ ਜਿਹਾ ਹੈ
ਫੂਟ,
ਤੂੰ ਫੁੱਟ ਜੂਗੀ ਗਾਗਰ ਕੋਲ ਲੈ ਕੇ ਗੁਣ ਮਰ ਜਾਏਗਾ, ਕੀ ਫਾਇਦਾ ਹੋਊ? ਤੈਨੂੰ ਗੁਣ ਮਿਲਿਆ, ਤੂੰ ਗੁਣਾਂ ਨੂੰ ਵੰਡ, ਗੁਣ ਦੇ ਲੋਕਾਂ ਨੂੰ, ਤੈਨੂੰ ਪਰਮੇਸ਼ਰ ਨੇ ਦਿੱਤਾ। ਕਬੀਰ ਨੂੰ ਦੱਸੀ ਹੈ ਗੱਲ, ਕਬੀਰ ਨੇ ਦੱਸੀ ਹੈ ਲੋਕਾਂ ਨੂੰ, ਕਬੀਰ ਦੀਦੀ ਸੰਸਾਰ ਕੋ ਜੋ ਤੈਨੂੰ ਚੀਜ਼ ਮਿਲੀ ਹੈ ਸੰਸਾਰ ਨੂੰ ਦੇ ਦੇ, ਇਹ ਪਰਉਪਕਾਰ ਹੈ, ਜੇ ਨਹੀਂ ਦਿੰਦਾ ਉਸ ਅਰਥ ਹੈ। ਤੈਨੂੰ ਰੱਖਣ ਵਾਸਤੇ ਨਹੀਂ ਚੀਜ਼ ਦਿੱਤੀ, ਤੈਨੂੰ ਪਰਉਪਕਾਰ ਵਾਸਤੇ ਦਿੱਤੀ, ਤੂੰ ਅੰਤ ਚ ਖਿਆਨਤ ਕੀਤੀ ਹੈ, ਤੈਨੂੰ ਸਜ਼ਾ ਜ਼ਰੂਰ ਮਿਲੂਗੀ। ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਇਹ ਚੀਜ਼ਾਂ ਸੀਆਂ, ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਬੜੀਆਂ ਚੀਜ਼ਾਂ, ਇਹ ਪ੍ਰਵਿਰਤੀ। ਅੱਜ ਅੰਗਰੇਜ਼ ਦੀ ਜਿਹੜੀ ਪ੍ਰਵਿਰਤੀ ਹੈ, ਉਹਨਾਂ ਦੀ ਕਾਇਰਤਾ ਦਾ ਕਾਰਨ ਬਣਦੀ ਜਾਂਦੀ ਹੈ, ਕਾਇਰ ਬਣਾਉਂਦੀ ਹੁੰਦੀ ਹੈ। ਅੰਗਰੇਜ਼ ਕਾਇਰ ਕਿਉਂ ਹੈ? ਮਾਇਆ ਪਿੱਛੇ ਪੈ ਗਿਆ, ਇੰਨਾ ਜ਼ਿਆਦਾ ਵਪਾਰੀ ਹੋ ਗਏ, ਕਾਇਰ ਹੋ ਗਏ। ਜਿਹੜਾ ਮਾਇਆ ਦੇ ਪਿੱਛੇ ਜ਼ਿਆਦਾ ਨਹੀਂ ਪੈਂਦਾ, ਉਹ 'ਚ ਕਾਇਰਤਾ ਨਹੀਂ ਹੁੰਦੀ ਹੈ। ਮੁਸਲਮਾਨ ਮਾਇਆ ਦੇ ਪਿੱਛੇ ਨਹੀਂ ਕਾਇਰ ਨਹੀਂ ਹੈ, ਉਹ ਨਹੀਂ ਇੰਨਾ ਮਾਇਆ ਦੇ ਪਿੱਛੇ ਦੌੜਦਾ ਜਿੰਨੇ ਦੌੜੇ ਹੋਏ। ਸਾਰੀ ਦੁਨੀਆ ਲੁੱਟ ਲਈਏ, ਤੇਲ ਉਹਨਾਂ ਦੇ ਲੁੱਟੀ ਤੁਸੀਂ ਜਾਂਦੇ, ਇਹ ਪ੍ਰਵਿਰਤੀ ਬਹੁਤ ਖਤਰਨਾਕ ਹੈ ਉਹਨਾਂ ਦੀ। ਕੁਛ ਆਦਮੀਆਂ ਦੇ ਪੈਸੇ ਨੇ ਉਹਨਾਂ ਵਾਸਤੇ, ਉਹ ਜਿਹੜੀ ਗਰੀਬ ਜਨਤਾ ਉੱਥੇ ਦੀ ਹੈ, ਉਹ ਕਹਿੰਦੇ ਮਰਦੇ ਹਾਂ ਅਸੀਂ, ਲੜਾਈ ਇਹਨਾਂ ਦੀ ਹੈ, ਤੇਲ ਇਹਨਾਂ ਦਾ, ਅਸੀਂ ਕਹਿੰਦੇ ਮਰੀਏ। ਆਖਿਰ ਸਾਰੇ ਸਿਆਣੇ ਨੇ, ਕਿਸੇ ਵੀ ਐਕਸ਼ਨ ਦਾ ਰਿਐਕਸ਼ਨ ਹੋ ਜਾਂਦਾ, ਸਮਝ ਜਾਂਦੇ ਨੇ। ਜਿਹਨਾਂ ਨੇ ਸਮਝਦੇ ਨਾ ਬੇਵਕੂਫ ਨੇ ਲੋਕ, ਉਹ ਵੀ ਸਿਆਣੇ ਹੋ ਜਾਂਦੇ ਨੇ ਦੇਖ ਕੇ। ਗਾਗਰ ਜਲ ਭਰੀ
ਅੱਜ ਕੱਲ੍ਹ ਜਿਹੇ ਫੂਟ,
ਬਹੁਤ ਹੀ ਗੱਲ ਕਹੀ ਹੈ, ਬੁਝਾਰਤ ਤਕੜੀ ਹੈ ਇਹ, ਅੱਜ ਵੀ ਸਾਰੀ ਵਰਡ 'ਤੇ ਲਾਗੂ ਆ, ਉਦੋਂ ਵੀ ਲਾਗੂ ਸੀ। ਜਿੱਦਣ ਤੂੰ ਮਰ ਗਿਆ ਗਾਗਰ ਫੁੱਟ ਗਈ, ਸਾਰਾ ਪਾਣੀ ਬੇਕਾਰ ਚਲਿਆ ਗਿਆ ਤੇਰਾ, ਉਹ ਕਿਸੇ ਨੂੰ ਪਲਾ ਦੇ ਮਰਦੇ ਨੂੰ ਕੰਮ ਆ ਜਾਵੇ, ਪਾਣੀ ਕੁ ਫੁੱਟ ਕੇ ਡੁੱਲ ਜਾਵੇ, ਬੇਕਾਰ ਚਲਿਆ ਜਾਵੇ, ਉਹ ਚੰਗਾ। ਐਂ ਕਰਦੇ ਸੀ ਇਹ, ਗਾਗਰ ਜਲ ਭਰੀ
ਆਜ ਕਾਲ ਜਿਹੇ ਬੂਟ
ਆਜ ਕਾਲ ਜਿਹੇ ਬੂਟ ਅੱਜ ਹਰ ਕਾਲ ਇਹ ਤਾਂ ਫੁੱਟੀ ਓ ਫੁੱਟੀ ਹੈ ਕਦੇ ਸਰੀਰ ਤਾਂ ਗਿਆ ਤੇਰਾ ਗੁਣ ਨਾਲੇ ਚਲਾ ਗਿਆ ਉਹਦੇ ਹਾਂ
ਗੁਰਜੂ ਨਾ ਚੇਤੇ ਆਪਣੋ ਆਦ ਮਾਝ ਲੀਜੇਂਗੇ ਲੂਟ
ਗੁਰਜੋ ਨਾ ਚੇਤੇ ਆਪਣਾ ਜਿਹਨੇ ਤੈਨੂੰ ਦਿੱਤਾ ਹੈ ਗਿਆਨ ਤੈਨੂੰ ਚੇਤਾ ਵੀ ਤੈਨੂੰ ਕਿਉਂ ਦਿੱਤਾ ਉਹ ਤੂੰ ਭੁੱਲ ਗਿਆ ਉਹਦੇ ਪੁੱਛ ਵੀ ਤੈਂ ਮੈਨੂੰ ਦਿੱਤਾ ਕਿਉਂ ਹੈ ਮੈਂ ਇਹਦਾ ਕੀ ਕਰਾਂ ਚੌਧਰੀ ਤੂੰ ਬਣ ਗਿਆ ਲੋਭੀ ਤੂੰ ਹੈ ਲੋਭ ਦਾ ਤੈਂ ਪੂਰਤੀ ਦਾ ਸਾਧਨ ਬਣਾ ਲਿਆ ਉਹਨੂੰ ਪੁੱਛ ਅੰਦਰ ਨੂੰ ਅੰਦਰ ਵਾਲੇ ਨੂੰ ਵੀ ਇਹ ਜਿਹੜੀ ਮੈਨੂੰ ਚੀਜ਼ ਤਾਂ ਭੇਜੀ ਹੈ ਕੀ ਕਰਾਂ ਇਹਦਾ
ਅੱਧ ਮਾਝ ਲੀਜੇਂਗੇ ਲੂਟ
ਉਹਤੇ ਤਾਂ ਪੁੱਛਦਾ ਨਹੀਂ ਅੱਧ ਵਿਚਾਲੇ ਲੁੱਟਿਆ ਜਾਣਾ ਨਾ ਤੇਰੇ ਕੋਲ ਰਹਿਣੀ ਹੈ ਖਾਲੀ ਹੱਥ ਜਾਏਗਾ ਨਾ ਸੰਸਾਰ ਨੂੰ ਦਿੱਤੀ ਫਿਰ ਤੂੰ ਜਵਾਬ ਦੇਈ ਉੱਥੇ ਤੈਨੂੰ ਦਿੱਤੀ ਸੀ ਉਹ ਗਾਗਰ ਜਿਹੜੀ ਭਰਕੇ ਤੂੰ ਉੱਥੇ ਰਾਜ ਖਣਾਇਆ ਆ ਬੇ ਜਾਇਆ ਚਲੀ ਗਈ ਜਵਾਬ ਤੈਨੂੰ ਦੇਣਾ ਪੈਣਾ ਗੱਲ ਕਬੀਰ ਕਹਿ ਗਿਆ ਸਮਝਣ ਵਾਲੇ ਸਮਝ ਗਏ ਉਦੋਂ ਤਾਂ ਖੈਰ ਸਮਝਾ ਵੀ ਦਿੰਦਾ ਹੋਊ ਬਾਅਦ ਦੇ ਵਿੱਚ ਆ ਕੇ ਪਤਾ ਨਹੀਂ ਲੱਗਿਆ ਲੋਕਾਂ ਨੂੰ ਗੱਲ ਕੀ ਕਹਿ ਗਿਆ ਕਬੀਰ ਹਾਂਜੀ
ਕਬੀਰ ਕੁੱਕਰ ਰਾਮ ਕੋ ਮੁਦੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਊ
ਉਹਦੇ ਬੜੇ ਬੜਿਆਂ ਨੂੰ ਕਹਿੰਦਾ ਦਵਾਂ ਜਾਏਂਗੇ ਲੂਟ ਗਾਗਰ ਜਲ ਭਰੀ ਬੜੇ ਬੜੇ ਗਿਆਨੀ ਲੋਕ ਲੈ ਲਏ ਤਾਂ ਫਿਰ ਕੁੱਤਾ ਤਾਂ ਉਹਨਾਂ ਨੇ ਕਹਿਣਾ ਹੀ ਸੀ ਜਾਂ ਸਿਰੇ ਵਾਲਿਆਂ ਦੀ ਦਾੜੀ ਨੂੰ ਹੱਥ ਪਾ ਲਿਆ ਜਿਹੜੇ ਸਿਰੇ ਗੁਰੂ ਬੈਠੇ ਤੇ ਅਤੇ ਫਿਰ ਉਹਨਾਂ ਨੇ ਕੁੱਤਾ ਕਹਿਣਾ ਸ਼ੁਰੂ ਕਰਤਾ ਕੁੱਤਾ ਭੌਂਕਦਾ ਉਹ ਕਹਿੰਦੇ ਆਹ ਕੀ ਕਹਿੰਦੇ ਜ ਗਾਗਰ ਜਲ ਭਰੀ ਅਰਥ ਕਰਵਾਉਣ ਲੱਗ ਗਏ ਗੁਰੂਆਂ ਤੋਂ ਜਾ ਕੇ ਕਬੀਰ ਦੇ ਸ਼ਲੋਕ ਦੇ ਉਹ ਕੀ ਕਰਦੇ ਅਰਥ ਕਹਿੰਦੇ ਅਰਥ ਹੈ ਬਣਦੇ ਨੇ ਕਹਿੰਦੇ ਕੁੱਤਾ ਭੌਂਕਦਾ ਮੈਂ ਕੁੱਤਾ ਹੀ ਕਹਿੰਦਾ ਹੋਰ ਕੀ ਕਹਿੰਦੇ ਵਿਚਾਰੇ ਖੜਾ ਛੜਾਉਣੇ ਸੀ ਤੋ ਗਾਂ ਕਬੀਰ ਕੀ ਜਵਾਬ ਦਿੰਦਾ ਹਾਂ ਕੁੱਕਰ ਰਾਮ ਕੋ ਕੁੱਤ ਭੌਂਕਦਾ ਤਾਂ ਮੈਂ ਜ਼ਰੂਰ ਹਾਂ
ਮੁਦੀਆ ਮੇਰੋ ਨਾਉ
ਪਰ ਜੋ ਕਹਿੰਦਾ ਮੈਂ ਜਿਵੇਂ ਉਹ ਕਹਿੰਦਾ ਭੌਂਕਾ ਉਵੇਂ ਭੌਂਕਾ
ਗਲੇ
ਬੁਲਾਉਂਦਾ ਤਾਂ ਮੈਂ ਬੋਲਦਾ ਹਾਂ ਜਿਹੜੇ ਪੁਆਇੰਟ ਉਹ ਮੈਨੂੰ ਨਿਗਾਹ ਦੱਸਦਾ ਨਾ ਵੀ ਇੱਧਰ ਨੂੰ ਭੌਂਕ ਤੁਹਾਨੂੰ ਭੌਂਕਣ ਵਾਸਤੇ ਹੀ ਦਿੱਤਾ ਸੀ ਗਿਆਨ ਮੈਨੂੰ ਗਿਆਨ ਦਿੱਤਾ ਮੈਂ ਭੌਂਕ ਦਿੰਦਾ ਜਦੇ ਹੀ ਤੁਸੀਂ ਕਿਉਂ ਨਾ ਭੌਂਕਿਆ ਆਪਣੇ ਵਾਲਾ ਤੁਹਾਨੂੰ ਗਿਆਨ ਮਿਲਿਆ ਤਾਂ ਤੁਸੀਂ ਕਿਉਂ ਨਹੀਂ ਭੌਂਕਿਆ ਤੁਸੀਂ ਕਿਉਂ ਲੁਕੋਇਆ ਆਪਣੇ ਅੰਦਰ ਮੈਂ ਤਾਂ ਲੁਕਾਉਂਦਾ ਨਹੀਂ ਮੈਂ ਤਾਂ ਜਿਹੜਾ ਇਸ਼ਾਰਾ ਕਰਦਾ ਜਦੇ ਭੌਂਕ ਦਿੰਦਾ ਕਬੀਰ ਕੁੱਕਰ ਰਾਮ ਕੋ ਮੋਤੀਆ ਮੇਰੋ ਨੋ ਮੇਰਾ ਨੋ ਮੋਤੀ ਹੈ
ਗਲੇ ਹਮਾਰੇ ਜੇਵਰੀ
ਸਭਨਾ ਮਨ ਮਾਣਕ ਹਾਂ
ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਊ
ਮੋਤੀ ਦਾ ਕੁੱਤੇ ਦਾ ਸਾਰੇ ਹੀ ਨਾ ਪਰ ਮੇਰੇ ਗਲ 'ਚ ਜੇਵੜੀ ਪਾਈ ਹੋਈ ਆ ਉਹਨੇ ਥੋੜ੍ਹੀ ਤੁਸੀਂ ਖੁੱਲ੍ਹੇ ਛੱਡੇ ਹੋਏ ਤੁਹਾਡੀ ਜੇਵੜੀ ਦਾ ਤੁਹਾਡੇ ਵੀ ਆ ਤੁਹਾਡੀ ਖੁੱਲ੍ਹੀ ਜੇਵੜੀ ਲੱਭੀ ਛੱਡੀ ਹੋਈ ਆ ਉਹਨੇ ਕਾਫੀ ਦੂਰ ਤੱਕ ਦੀ ਰੱਸੀ ਫਿਰ ਤੁਰ ਕੇ ਆ ਜਾਂਦੇ ਹੋ ਤੁਸੀਂ ਮੇਰੀ ਜੇਵੜੀ ਟਾਇਟ ਰੱਖੀ ਹੋਈ ਆ ਉਹਨੇ ਗਲੇ ਹਮਾਰੇ ਜੇਵੜੀ ਜਿਨ ਖਿੱਚੇ ਤਿੰਨ ਜਾਓ
ਜੈ ਖਿੱਚੇ ਤੋਂ
ਜੈ ਖਿੱਚ ਜਿਵੇਂ ਖਿੱਚਦਾ ਉਹ ਮੇਰੇ 'ਤੇ ਸਪੈਸ਼ਲ ਧਿਆਨ ਹੈ ਉਹਦਾ ਜੋ ਖਿੱਚਦਾ ਜਿੱਧਰੋਂ ਮੇਰਾ ਮੂੰਹ ਕਰਦਾ ਉੱਧਰੋਂ ਮੈਂ ਭੌਂਕ ਦਿੰਦਾ ਜੋ ਮੈਨੂੰ ਦੇਦਾ ਮੈਂ ਕਹਿ ਦਿੰਦਾ ਹਾਂਜੀ
ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇ ਲੋਏ ਹਿਰਦੇ ਰਾਮ ਨਾ ਚੇਤ ਹੀ ਇਹ ਜਪਣੀ ਕਿਆ ਹੋਏ
ਜਿਹੜੇ ਜਪਦੇ ਤੇ ਮਾਲਾ ਪਾਠ ਵੀ ਪੜ੍ਹਦੇ ਤੇ ਵੇਦ ਪੜ੍ਹਦੇ ਤੇ ਇਹ ਆਪਣੇ ਵੈਸ਼ਨੂੰ ਭਗਤ ਵੀ ਸੀ ਇਹਨਾਂ 'ਚ ਬਾਹਮਣ ਵੀ ਸੀ ਉਹ ਤੁਲਸੀ ਦੀ ਮਾਲਾ ਹੁੰਦੀ ਸੀ ਜਾਂ ਰੁਦਰਾਕਸ਼ ਦੀ ਮਾਲਾ ਤਾਂ ਉਹ ਪਾਉਂਦੇ ਨੇ ਸ਼ਿਵਜੀ ਵਾਲੇ ਤੁਲਸੀ ਹੁੰਦੀ ਆ ਤੁਲਸੀ ਦੀ ਮਾਲਾ ਪਾਉਂਦੇ ਤੁਲਸੀ ਇੱਕ ਬੂਟਾ ਹੁੰਦਾ ਕਾਠ ਹੀ ਹੁੰਦਾ ਉਹ ਕਹਿੰਦਾ ਵੀ ਜਪਣੀ ਕਾਠ ਕੀ ਕਿਆ ਦਿਖਲਾਵੇਂ ਲੋਹੇ ਇਹ ਤਾਂ ਲੋਕਾਂ ਨੂੰ ਦਿਖਾਉਣ ਖਾਤਰ ਫੜੀ ਜਾਂਦਾ ਹੱਥ 'ਚ ਇਹਦੀ ਕੀ ਲੋੜ ਸੀ ਬਈ ਜਪਣ ਵਾਸਤੇ ਕਿਸੇ ਦਿਖਾਵੇ ਦੀ ਲੋੜ ਨਹੀਂ ਹੈ ਜਪਣ ਦਾ ਅਰਥ ਹੈ ਸਮਝਣਾ ਰਾਮ ਨਾਮ ਜਪ ਹਿਰਦੇ ਮਾਂ ਜਪਣਾ ਹਿਰਦੇ 'ਚ ਅਤੇ ਮਾਲਾ ਹੱਥ 'ਚ ਇਹ ਲੋਕਾਂ ਨੂੰ ਦਿਖਾਉਣ ਵਾਸਤੇ ਸਿਰਫ ਇਹ ਜਪਣੀ ਹੈ ਉਹ ਇਹਦੀ ਤੇਰੀ ਜਪਣੀ ਕਾਠ ਕੀ ਹੈ
ਲੋਏ ਹਿਰਦੇ ਰਾਮ ਨਾਲ ਚੇਤੇ ਹੀ ਇਹ ਜਪਣੀ ਕਿਹਾ ਹੋਏ।
ਤੈਨੂੰ ਹਿਰਦੇ ਜਿਹੜਾ ਰਾਮ ਹੈ ਉਹਦਾ ਚੇਤਾ ਨਹੀਂ ਕਰਾਇਆ ਜਪਣੀ ਨੇ, ਤੈਨੂੰ ਤਾਂ ਹਿਰਦੇ ਵਾਲੇ ਰਾਮ ਦੀ ਬਜਾਏ ਇੱਕ ਮੂਰਤੀ ਰਾਮ ਦੀ ਬਣਾਈ ਹੋਈ, ਰਾਮ ਦੇ ਵੀ ਸਰੀਰ ਦੀ ਮੂਰਤੀ ਹੈ, ਰਾਮ ਦੀ ਵੀ ਮੂਰਤੀ ਹੈ ਜੀ, ਰਾਮ ਤਾਂ ਤੇਰੇ ਅੰਦਰ ਹੈ, ਹਿਰਦੇ ਰਾਮ ਨਾ ਚੇਤੇ ਹੋ, ਬਾਹਰ ਰਾਮ ਤਾਂ ਕਾਹਦਾ ਬਣਿਆ ਹੋਇਆ ਬਾਈ, ਨਾਲੇ ਹਿਰਦੇ 'ਚ ਰਾਮ ਬਣਦਾ, ਨਾਲੇ ਮੂਰਤੀ ਮੂਹਰੇ ਬੈਠ ਕੇ ਪੰਗਲਾ ਫਿਰਦਾ, ਇਹ ਡਬਲ ਜਿਹੜਾ ਤੂੰ ਕੰਮ ਕਰਦਾ, ਆਖਿਰ ਆਖਿਰ ਸੱਚ ਕੀ ਹੈ ਦੋਵੇਂ 'ਚੋਂ, ਕਿਹੜੀ ਗੱਲ ਸੱਚ ਮੰਨਦਾ, ਬਾਹਰ ਵਾਲੇ ਰਾਮ ਨੂੰ ਰਾਮ ਮੰਨਦਾ, ਹਿਰਦੇ ਵਾਲੇ ਰਾਮ ਨੂੰ ਮੰਨਦਾ, ਜਿਹੜੀ ਮਾਲਾ ਹੱਥ 'ਚ ਲਈ ਫਿਰਦਾ ਕਾਟਦੀ, ਇਹ ਮਾਲਾ ਇੱਕ ਮਾਲਾ ਕੁਛ ਹੋਰ ਵੀ ਹੁੰਦੀ ਹੈ, ਕਬੀਰ ਮੇਰੀ ਸਿਮਰਨੀ ਉੱਥੇ ਸਿਮਰਨੀ ਕਿਹਾ ਸੀ, ਰਸਨਾ ਉੱਪਰ ਰਾਮ ਇੱਥੇ ਮਾਲਾ ਕਿਹਾ, ਕਬੀਰ ਤਾਂ ਅੱਡੋ ਅੱਡ ਦੋਏ ਲਫ਼ਜ਼ ਵਰਤਦਾ, ਇਹ ਕਾਠ ਕੀ ਜਪਣੀ ਹੈ ਤੇਰੀ, ਇਹਦੇ ਤਾਂ ਗਿਣਤੀ ਮਿਣਤੀ ਕਰਦਾ, ਇੰਨੀ ਵਾਰ ਰਾਮ ਰਾਮ ਕਿਹਾ, ਰਾਮ ਰਾਮ ਕਰਤਾ ਸਭ ਜਗਮੂਆ, ਰਾਮ ਬਿਨਾ ਜਾਣਿਆ ਕੋਏ, ਰਾਮ ਜਾਣਨਾ ਸੀ ਜਪ ਕੇ ਰਾਮ ਨੂੰ ਜਾਣਨਾ, ਰਾਮ ਬਾਰੇ ਜਾਣਨਾ, ਉਹ ਹਿਰਦੇ 'ਚ ਉਹਦਾ ਜਾਣਿਆ ਨਹੀਂ ਤਾਂ, ਜੇ ਜਪਦਾ ਤੈਨੂੰ ਹਿਰਦੇ ਵਾਲੇ ਰਾਮ ਬਾਰੇ ਗਿਆਨ ਹੁੰਦਾ, ਜਪਿਆ ਤਾਂ ਹੈ ਨਹੀਂ, ਮਾਲਾ ਫੇਰਦਾ ਤੂੰ, ਜਪਣਾ ਹੋਰ ਹੈ ਮਾਲਾ ਫੇਰਦਾ, ਇਹ ਮਾਲਾ ਫੇਰਨੀ ਹੈ ਔਰ ਮਾਲਾ ਜਪਣੀ ਹੈ, ਜਪਣਾ ਔਰ ਫੇਰ 'ਚ ਫਰਕ ਹੈ, ਮਾਲਾ ਤੋਂ ਕਰਮ ਹੈ ਫਿਰ ਜੀਭ ਫਿਰ ਮੁੱਖ ਮਾਂ, ਜੀਭ ਵੀ ਫਿਰਦੀ ਹੈ ਮਾਲਾ ਵੀ ਫਿਰ, ਦੋਵੇਂ ਫਿਰਦੀਆਂ ਨੇ, ਜਪਦੀ ਤਾਂ ਕੋਈ ਵੀ ਨਹੀਂ ਹੈ, ਤਾਂ ਹੀ ਤਾਂ ਉਹ ਚੱਕੇ ਨੂੰ ਬੰਨਣ ਲੱਗ ਗਏ ਮਾਲਾ, ਕਹਿੰਦੇ ਮੈਂ ਤਾਂ ਬੰਬਈ ਚੱਲਿਆ ਸੀ, ਚੱਕੇ ਨੂੰ ਬੰਨਤੀ, ਮੈਨੂੰ ਨਹੀਂ ਪਤਾ ਕਿੰਨੇ ਗੇੜੇ ਆ ਗਏ, ਇਹਦੇ ਕੈਲਕੂਲੇਟ ਤੂੰ ਕਰ ਲੈ ਸੰਤ ਨੂੰ, ਕਹਿੰਦਾ ਮੈਂ ਤਾਂ ਇੰਨੀ ਫਿਰਦੀ, ਲੋਕ ਦਾ ਮਖੌਲ, ਡਰਾਈਵਰ ਦਾ ਮਖੌਲ ਕਰਨ ਲੱਗ ਗਏ ਇਹਨਾਂ ਨੂੰ, ਮਾਲਾ ਵਾਲਿਆਂ ਨੂੰ, ਇਹ ਤਾਂ ਡਰਾਈਵਰ ਵੀ ਮਖੌਲ ਕਰਦੇ ਨੇ ਇਹਨਾਂ ਨੂੰ, ਜਿਹਨਾਂ ਨੂੰ ਸਾਰਿਆਂ ਨਾਲ ਇਹ ਰੱਦੀ ਸਮਝਦੇ ਨੇ, ਉਹ ਤਾਂ ਜਦ ਆਪਣਾ ਫੱਕਾ ਲਾ ਲੈਂਦੇ ਨੇ ਡੋਡਿਆਂ ਦਾ, ਉਹਦਾ ਉਹਨਾਂ ਦਾ ਜੁੜੀ ਰਹਿੰਦੀ ਹੈ, ਨਾ ਟਰੱਕ ਚਲਾਉਂਦੇ ਰਹਿੰਦੇ ਨੇ, ਇਹ ਕੀ ਕਰਦੇ ਰਹਿੰਦੇ ਨੇ ਸੰਤ ਜਾਂ ਮਾਲਾ ਫਿਰਦੇ ਨੇ, ਇਹ ਪਲੈਨ ਬਣਾਉਂਦੇ ਰਹਿੰਦੇ ਨੇ ਵੀ ਕਿਹੜਾ ਚੇਲਾ ਬੰਨਣਾ, ਕਿਵੇਂ ਲੁੱਟਣਾ, ਕਿਹੜਾ ਇਹ ਜੋ ਕੁਛ ਕਰਦੇ ਨੇ ਇਹਨਾਂ ਦਾ ਵੀ ਸਾਨੂੰ ਪਤਾ, ਲੋਕਾਂ ਨੂੰ ਵੀ ਪਤਾ, ਉਹ ਅੰਦਰ ਦੀਆਂ ਬੱਕੀਆਂ ਵੀ ਬਾਹਰ ਆਉਂਦੀਆਂ ਨੇ, ਜੋ ਇਹਨਾਂ ਦੇ ਲੱਛਣ ਨੇ ਬਾਹਰ ਉਹੀ ਆਉਂਦੀਆਂ ਨੇ ਬਾਹਰ, ਜੋ ਅੰਦਰ ਚਿਤਵਦੇ ਨੇ ਮਾਲਾ ਫਿਰ ਲੱਗੇ ਉਹੀ ਬਾਹਰ ਕਰਦੇ ਨੇ, ਕਿਤੇ ਪਕਾ ਲਓ ਰਸੋਈ 'ਚ ਬਾਹਰ ਤਾਂ ਉਹੀ ਆਉਣੀਆਂ ਨੇ, ਟੇਬਲ 'ਤੇ ਜਿਹੜੇ ਬੈਠੇ ਉਹਨਾਂ ਮੂਹਰੇ ਉਹੀ ਆਉਣੀਆਂ ਨੇ, ਜੋ ਅੰਦਰ ਤਿਆਰ ਕੀਤੀ ਹੈ ਚੀਜ਼ ਉਹੀ ਬਾਹਰ ਆਉਣੀ ਹੈ। ਹਾਂਜੀ,
ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇ ਲੋਏ, ਹਿਰਦੇ ਰਾਮ ਨਾ ਚੇਤ ਹੀ ਇਹ ਜਪਣੀ ਕਿਆ ਹੋਈ।
ਹਾਂ, ਕਾਰਾਂ 'ਚ ਲਟਕਾ ਕੇ ਰੱਖਦੇ ਨੇ ਲੋਕ ਮਾਲਾ ਹੁਣ, ਪਰ ਆਹ ਕੀ ਕਿਹਾ, ਜਪਣੀ ਕਾਠ ਕੀ ਕਿਆ ਦਿਖਲਾਵੇ ਲੋਏ, ਲੋਕਾਂ ਦਾ ਦਿਖਾਵਾ ਕਰਦੇ ਹਾਂ, ਹਿਰਦੇ ਰਾਮ ਨਾ ਚੇਤੇ ਹੋ, ਰਾਮ ਤਾਂ ਅੰਦਰੇ ਸੀ, ਉਹਦੇ ਨਾਲ ਜੁੜਨਾ ਸੀ ਤੁਸੀਂ, ਇਹਦੀ ਤਾਂ ਲੋੜ ਹੀ ਨਹੀਂ ਸੀ ਜਪਣੀ ਦੀ, ਤਾਂ ਹਿਰਦੇ ਰਾਮ ਨਾਲ ਚੇਤੇ ਹੋ, ਉਹਦਾ ਚੇਤਾ ਨਹੀਂ ਹੈ, ਇਹ ਜਪਣੀ ਕਿਆ ਹੋਏ, ਜਪਣੀ ਨਾਲ ਕੀ ਸਵਾਰ ਦੂ ਤੁਹਾਡਾ, ਇਹ ਜਪਣੀ ਕੀ ਸਵਾਰ ਦੂ ਬਈ, ਉਹੜੀ 570 ਰੁਪਏ ਦੀ ਚੀਜ਼ ਮੁੱਲ ਆ ਜਾਂਦੀ, ਉਹ ਕੀ ਸਵਾਰ ਦੂ ਤੇ, ਜੇ ਸਵਾਰਦੀ ਹੋਵੇ ਸਾਰੀਆਂ ਮਾੜਾ ਇੱਕੋ ਆਦਮੀ ਲੈ ਜਾਵੇ ਵੀਰ ਚੱਕ ਕੇ, ਜੇ ਇਹਦੇ ਨਾਲ ਕੋਈ ਬਣਦਾ ਹੋਵੇ ਇੱਕ ਆਦਮੀ ਲੈ ਜਾਵੇ ਚੁੱਕ ਕੇ ਸਾਰੀਆਂ, ਉਹ ਜਿਹੜਾ ਬਣਾਉਂਦਾ ਉਹਦਾ ਨਹੀਂ ਕੋਈ ਸਵਾਰਦੀ, ਤੁਹਾਡਾ ਕੀ ਸਵਾਰ ਦੂ, ਜਿਹੜਾ ਮਾਲਾ ਤਿਆਰ ਕਰ ਉਹਦਾ ਨਹੀਂ ਕੋਈ ਸਮਾਰਦੀ, ਤੁਹਾਡਾ ਕੀ ਸਮਾਰ ਦੂ, ਹਾਂ ਉਹਦਾ ਇੰਨਾ ਹੀ ਸਮਾਰਦੀ ਹੈ, ਉਹਨੂੰ ਲੇਬਰ ਮਿਲੀ ਜਾਂਦੀ ਹੈ, ਉਹਦੀ ਰੋਟੀ ਪਾਣੀ ਚੱਲਦਾ, ਤੁਸੀਂ ਫਿਰ ਤਾਂ ਰੋਟੀ ਪਾਣੀ ਤੁਹਾਡਾ ਚੱਲ ਪਊ, ਰੋਟੀ ਪਾਣੀ ਚੱਲਦਾ ਇਹਦੇ ਨਾਲ, ਹੋਰ ਨਹੀਂ ਕੋਈ ਚੱਲਦਾ ਮਾਲਾ ਨਾਲ, ਜਿਹਨੇ ਬਣਾਈ ਹੈ ਉਹਦਾ ਵੀ ਰੋਟੀ ਪਾਣੀ ਚੱਲਦਾ, ਜਿਹੜਾ ਫੇਰਦਾ ਉਹਦਾ ਵੀ ਰੋਟੀ ਪਾਣੀ ਚੱਲਦਾ। ਹਾਂਜੀ,
ਕਬੀਰ ਬਿਰਹੋਂ ਭਿੰਗੋਂ ਮਨ ਬਸੇ, ਮੰਤ ਨਾ ਮਾਨੇ ਕੋਏ, ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੋਰਾ ਹੋਏ,
ਬਿਰਹੋਂ ਭਿੰਗੋਂ ਮਨ ਬਸੇ, ਮੇਰੇ ਅੰਦਰ ਰਾਮ ਦਾ ਵਿਯੋਗ ਹੈ, ਰਾਮ ਮੇਰੇ ਅੰਦਰ ਹੈ, ਮੈਨੂੰ ਮਿਲਿਆ ਨਹੀਂ, ਤੁਹਾਡੇ ਅੰਦਰ ਰਾਮ ਦਾ ਵਿਯੋਗ ਕਿਉਂ ਨਹੀਂ ਪੈਦਾ ਹੋਇਆ, ਰਾਮ ਅੰਦਰ ਹੈ, ਜੇ ਵਿਯੋਗ ਪੈਦਾ ਹੋ ਜਾਂਦਾ ਮਾਲਾ ਫਿਰ ਨਹੀਂ ਭੁੱਲ ਜਾਂਦੇ, ਹੱਥ ਚੱਲਦੇ ਹੀ ਨਹੀਂ, ਖਾਣਾ ਪੀਣਾ ਭੁੱਲ ਜਾਂਦਾ। ਫਿਰ ਉਹ ਭੇਮ ਮਨ ਵਸਾ ਹੈ, ਰਾਮ ਬਿਯੋਗੀ ਨਾ ਜੀਏ। ਮੇਰੇ ਅੰਦਰ ਬਿਯੋਗ ਦਾ ਜਿਹੜਾ ਹੈ ਨਾ, ਬਿਯੋਗ ਰੂਪੀ ਸੱਪ ਮੇਰੇ ਅੰਦਰ ਵਸਦਾ, ਡੰਗ ਮਾਰਦਾ ਮੈਨੂੰ।
ਮੰਤ ਨਾ ਮਾਨੇ ਕੋਈ,
ਕੋਈ ਮੰਤਰ ਨਾ ਨਹੀਂ ਉਹ ਬਸ ਜਾ ਰਿਹਾ।
ਰਾਮ ਬਿਯੋਗੀ ਨਾ ਜੀਏ, ਜੀਏ ਤਾਂ ਬੋਰਾ ਹੋਏ।
ਰਾਮ ਬਿਯੋਗੀ ਅੱਜ ਤੱਕ ਜੀਏ ਜੀਆ ਹੀ ਨਹੀਂ, ਰਾਮ ਬਿਯੋਗੀ ਤਾਂ ਜਮਣ ਬਣ ਜਾ ਰਹਿੰਦਾ। ਜਿਹਦਾ ਰਾਮ ਨਾਲ ਬਿਯੋਗ ਰਿਹਾ ਜ਼ਿੰਦਗੀ 'ਚ, ਅੱਜ ਤਾਂ ਕੋਈ ਬਚਿਆ ਹੀ ਨਹੀਂ ਮਰਦਾ। ਸੱਚ ਜੀਵਨ ਨਹੀਂ ਪ੍ਰਾਪਤ ਹੁੰਦਾ ਰਾਮ ਬਿਯੋਗੀ ਨੂੰ। ਰਾਮ ਨਾਲ ਜਿਹੜਾ ਬਿਯੋਗ ਖਤਮ, ਰਾਮ ਨਾਲ ਸੰਯੋਗੀ ਨੂੰ ਜਿਹੜਾ ਹੈ ਨਾ ਜਨਮ ਪਦਾਰਥ ਮਿਲਦਾ, ਸੱਚ ਜੀਵਨ ਉਹਨੂੰ ਮਿਲਦਾ ਜਿਹੜਾ ਰਾਮ ਨਾਲ ਜੁੜ ਗਿਆ, ਰਾਮ ਲੱਭ ਲਿਆ ਜਿਹਨੇ, ਰਾਮ ਨਾਲ ਇੱਕਮਿਕ ਹੋ ਗਿਆ। ਰਾਮ ਬਿਯੋਗੀ ਨਾ ਜੀ ਹੈ, ਅੱਜ ਤੱਕ ਕੋਈ ਚਾਹੁੰਦਾ ਰਿਹਾ ਹੋਵੇ ਸਾਬਤ ਕਰੋ ਰਾਮ ਤੇ ਬਿਯੋਗੀ ਜੀਏ। ਜੇ ਜੀਏ, ਜੇ ਰਾਮ ਜੀਏ ਕਹਦਾ, ਰਾਮ ਬਿਯੋਗੀ ਦਾ ਜੀਂਦਾ ਨਹੀਂ, ਰਾਮ ਨਾਲ ਜੁੜ ਕੇ ਜੇ ਜੀਏ, ਇੱਥੇ ਜੁੜ ਕੇ ਲਫ਼ਜ਼ ਅੰਡਰਸਟੂਡ ਹੈ। ਜੇ ਰਾਮ ਨਾਲ ਉਹਦਾ ਸੰਯੋਗ ਹੋ ਗਿਆ ਜੀਏ, ਤਾਂ ਬੋਰਾ ਹੋ ਜਾਂਦਾ ਮੇਰੇ ਵਰਗਾ। ਫਿਰ ਤੁਸੀਂ ਕਹਿੰਦੇ ਬੋਰਾ ਉਲਟੀਆਂ ਗੱਲਾਂ ਕਰਦਾ, ਭੌਂਕਦਾ ਜੀਏ ਤਾਂ ਬੋਰਾ ਹੋਏ। ਮੈਂ ਨਹੀਂ ਬੋਰਾ, ਰਾਮ ਕੀ ਉਹ ਬੋਰਾ, ਰਾਮ ਬੋਰਾ ਕਰ ਦਿੰਦਾ। ਰਾਮ ਕਹਿੰਦਾ ਮੇਰੀ ਤਾਂ ਸੁਣਦੇ ਨਹੀਂ ਗੱਲ, ਹੁਣ ਮੇਰੇ ਵਾਲੀ ਗੱਲ ਤੂੰ ਸੁਣਾ ਇਹਨਾਂ ਨੂੰ, ਦੇ ਧਨੇਸਲੀ ਸਮਾਰ ਕੇ। ਮੇਰੀ ਨਹੀਂ ਸੁਣੀ ਇਹਨਾਂ ਨੇ, ਮੈਂ ਅੰਦਰ ਸੀ ਇਹਨਾਂ ਦੇ। ਮੇਰੇ ਵਾਲੀ ਤੂੰ ਇਹਨਾਂ ਨੂੰ ਦੇ, ਚੌਂਦੀਆਂ ਚੌਂਦੀਆਂ ਪੂਰੀਆਂ ਜਿਹੜੀਆਂ ਨਾ, ਘਿਓ ਚੌਂਦਾ ਚਾਹੁੰਦਾ, ਉਹ ਦੇ ਇਹਨਾਂ ਨੂੰ ਗਰਮ ਕਰੋ ਪਰੋਸ ਕੇ, ਉਹ ਦੇ ਰਿਹਾ। ਫਿਰ ਉਹ ਕਹਿੰਦੇ ਨੇ ਬੋਰਾ ਹੈ, ਇਹ ਕੁੱਤਾ ਹੈ, ਇਹ ਉਹ ਹੈ, ਇਹ ਉਹ ਹੈ। ਤੱਤ ਚਾਹੁੰਦਾ ਚਾਹੁੰਦਾ ਹੁੰਦਾ ਨਾ, ਉਸ ਡਿਨਾਈ ਵੀ ਨਹੀਂ ਕਰ ਸਕਦੇ ਵੀ ਪੂਰੀਆਂ ਨਹੀਂ, ਕਿਉਂ ਤਾਂ ਵਿੱਚੋਂ ਚਾਹੁੰਦਾ ਹੁੰਦਾ। ਹਾਂਜੀ
ਕਬੀਰ, ਬਿਰਹੋਂ ਭਿੰਗਮ ਮਨ ਵਸੇ, ਮੰਤ ਨਾ ਮਾਨੇ ਕੋਏ, ਰਾਮ ਬਿਯੋਗੀ ਨਾ ਜੀਏ, ਜੀਏ ਤਾਂ ਬੋਰਾ।
ਰਾਮ ਬਿਯੋਗੀ ਅੱਜ ਤੱਕ ਕੋਈ ਜਿਉਂਦਾ ਨਹੀਂ ਰਿਹਾ। ਜੇ ਕੋਈ ਜਿਉਂਦਾ ਰਿਹਾ ਰਾਮ ਨਾਲ ਜੁੜ ਕੇ, ਫਿਰ ਉਹ ਬੋਰਾ, ਫਿਰ ਉਹ ਲੋਕਾਂ ਤੋਂ ਉਲਟੀ ਗੱਲ ਕਰਦਾ ਸੀ।
ਮੰਤਰ ਮਾਨੇ
ਉਹ ਨਹੀਂ ਕੋਈ ਮੰਤਰ ਮੰਨਦਾ, ਕੋਈ ਕਿਸੇ ਉਹ ਕੰਪਰੋਮਾਈਜ਼ ਨਹੀਂ ਕਰਦਾ ਝੂਠ ਨਾਲ। ਜਿੰਨਾ ਚਿਰ ਰਾਮ ਬਿਯੋਗੀ ਜਦ ਹੈ ਜਿਹੜਾ, ਉਹ ਕੋਈ ਚੀਜ਼ ਹੋਰ ਕਿਸੇ ਚੀਜ਼ ਨਾਲ ਰਾਜੀ ਨਹੀਂ ਹੁੰਦਾ ਰਾਮ ਤੋਂ ਬਿਨਾਂ। ਵਿਹਲੇ ਵਿੱਚ ਕੋਈ ਬੱਚਾ ਮਾਂ ਬਾਪ ਦੇ ਵਿਛੜ ਜਾਵੇ ਤਾਂ ਵਿਹਲਾ ਦੇਖਣ ਆਇਆ ਚਾਉ ਨਾਲ, ਪਰ ਵਿਛੜ ਗਿਆ ਕਿਸੇ ਨਾਲ ਜਿਹਦੇ ਨਾਲ ਆਇਆ, ਸਾਰਾ ਵਿਹਲਾ ਹੀ ਬੁਰਾ ਲੱਗਦਾ। ਕਿਸੇ ਚੀਜ਼ ਕੋਈ ਦੇ ਜਾਉ ਨਹੀਂ ਮੰਨਦਾ। ਜਦ ਇਹਨੂੰ ਵਿਯੋਗ ਦਾ ਪਤਾ ਲੱਗਿਆ, ਜਾਂ ਜਾਗਿਆ ਜਾਂ ਪਤਾ ਲੱਗਿਆ ਨਾ, ਸੁੱਤੇ ਪਏ ਨੂੰ ਵਿਯੋਗ ਨਹੀਂ ਹੁੰਦਾ, ਸੁੱਤੇ ਪਏ ਨੂੰ ਵਿਯੋਗ ਨਹੀਂ ਹੁੰਦਾ, ਵਿਯੋਗ ਦਾ ਪਤਾ ਲੱਗਦਾ ਜਾਗੇ 'ਤੇ। ਬੱਚਾ ਸੌ ਗਿਆ ਜਾਂ ਜਾਗੂ ਜਾਂ ਪਤਾ ਲੱਗੂ ਮਾਂ ਬਾਪ ਕਿੱਥੇ ਗਏ, ਸੁੱਤੇ ਪਏ ਨੂੰ ਕੀ ਪਤਾ। ਇਹ ਤਾਂ ਸੁੱਤਾ ਪਿਆ ਸੁਪਨਾ ਦੇਖਦਾ ਜਾਂ ਜਾਗਦਾ ਜਾਂ ਪਤਾ ਲੱਗਦਾ। ਰਾਮ ਬਿਯੋਗੀ ਜਦ ਮੰਨਦਾ ਜਾਂ ਜਾਗਦਾ, ਸੁੱਤੇ ਪਏ ਤਾਂ ਵਿਯੋਗ ਹੁੰਦਾ ਹੀ ਨਹੀਂ। ਜਾਗੇ ਦੀ ਗੱਲ ਹੈ, ਜਾਂ ਜਾਗਰਤ ਅਵਸਥਾ ਚਾਹੁੰਦਾ ਫਿਰ ਵਿਯੋਗ ਹੁੰਦਾ, ਫਿਰ ਨਹੀਂ ਕੋਈ ਸੰਸਾਰ ਚੰਗਾ ਲੱਗਦਾ। ਰਾਮ ਬਿਯੋਗੀ ਨਾ ਜੀਏ, ਜੀਏ ਤਾਂ ਫਿਰ ਬੋਰਾ। ਫਿਰ ਉਹਦੀਆਂ ਗੱਲਾਂ ਉਲਟ ਹੁੰਦੀਆਂ ਨੇ ਸਾਰੇ ਸੰਸਾਰ ਨੂੰ। ਫਿਰ ਉਹ ਕਹਿੰਦਾ ਬੇਰੀ ਵੀ ਪੜ੍ਹ ਦੇਣੀ ਹੈ, ਦੁੱਖ ਭੰਜਣੀ, ਇਹ ਦੁੱਖ ਭੰਜਣੀ ਹੁੰਦੀ ਉਹਦੀ, ਇਹ ਦੁੱਖ ਦੇਵੀ ਆ, ਇਹ ਦੁੱਖ ਦੇਵੀ ਆ, ਇੱਜ਼ਤ ਤਾਰੂ ਆ, ਹਲਾ ਕੇ ਰੱਖਦੀ ਸਾਰਿਆਂ ਦੀ, ਲਾ ਹੀ ਜਾਂਦੀ ਆ। ਮੈਂ ਕਿਹਾ ਸੀ ਵੀ ਇਹਨੂੰ ਫੜਦੇ ਹੋ, ਇੱਜ਼ਤ ਬੇਰੀ ਨਹੀਂ ਕਰ ਚੰਗੀ ਹੁੰਦੀ, ਇੱਜ਼ਤ ਲਾ ਦਿੰਦੀ ਹੈ। ਸਾਰਿਆਂ ਦੀਆਂ ਪੱਗਾਂ ਲਾ ਦੇਣੀਆਂ ਹੋਏ ਨੇ, ਹਰਿਆਣੇ ਵਾਲਿਆਂ ਦੀਆਂ ਲਾਉਣ ਨੂੰ ਪੁੱਛਦੇ, ਹਰਿਆਣੇ ਵਾਲਿਆਂ ਦੀਆਂ ਲਾ ਦੇਣਗੇ, ਆਵੇ ਲਾ ਦੇਣਗੇ ਪੱਗਾਂ। ਨਹੀਂ ਮੰਨਦੇ ਇਸ਼ਾਰੇ ਦੀ ਗੱਲ ਕਹੀ ਹੋਈ, ਇਹ ਦੇਖ ਕੇ ਖੜਨਗੇ, ਹੁਣ ਸਭ ਕੁਛ ਦੇਖ ਕੇ ਖੜਨਗੇ ਅੱਖੀ। ਹਾਂਜੀ
ਕਬੀਰ, ਪਾਰਸ ਚੰਦਨੇ ਤਿੰਨ ਹੈ ਇੱਕ ਸੁਗੰਧ, ਤੇ ਵੇ ਤੇਊ ਉੱਤਮ ਪਏ ਲੋਹ ਕਾਠ ਨਿਰਗੰਧ।
ਕਬੀਰ ਪਾਰਸ ਚੰਦਨ ਹੈ, ਪਾਰਸ ਹੋਵੇ ਚਾਹੇ ਚੰਦਨ ਹੋਵੇ, ਇੱਕੋ ਹੀ ਸਿਕੰਦ ਹੈ ਦੋਵਾਂ 'ਚ। ਹੁਣ ਪਾਰਸ ਤਾਂ ਪੱਥਰ ਕਹਿੰਦੇ ਨੇ, ਉਹ ਕਹਿੰਦੇ ਸੰਬੰਧ ਇੱਕ ਪਾਸੇ ਪਾਰਸ ਪੱਥਰ ਹੈ, ਪੱਥਰ ਤਾਂ ਸੰਬੰਧ ਹੁੰਦੀ ਉਹ ਨਹੀਂ, ਪਾਰਸ ਵੀ ਕੋਈ ਰਸ ਦਾ ਨਾ ਹੋਇਆ, ਕੋਈ ਰਸ ਨੇ ਉਹ, ਇਹ ਮੰਨਦੇ ਨੇ ਰਸ ਕੁਛ ਐਸੇ ਨੇ ਉਹ ਰਸਾਂ ਨੂੰ ਜਿਹੜਾ ਹੁੰਦਾ ਨਾ ਆਹ ਪਾਰਾ, ਪਾਰਾ ਚਮਕਦਾਰ ਹੁੰਦਾ ਬਹੁਤ, ਇਹਦੇ ਨਾਲ ਉਹ ਰਸ ਜਦ ਆ ਕੇ ਮੇਲ ਖਾਂਦੇ ਨੇ ਇਹਦਾ ਰੰਗ ਪੀਲਾ ਹੋ ਜਾਂਦਾ ਪਾਰੇ ਦਾ, ਇਹ ਸੋਨਾ ਬਣ ਜਾਂਦਾ, ਚਿੱਟਾ ਹੁੰਦਾ ਨਾ ਰੰਗ ਪਾਰਾ ਚਮਕਦਾ ਤਾਂ ਸੋਨੇ ਜਾਂਦਾ ਹੀ ਹੈ, ਭਾਰੀ ਥੋੜ੍ਹਾ ਜਿਹਾ ਘੱਟ ਹੁੰਦਾ ਸੋਨੇ ਨੂੰ, ਸੋਨਾ ਇਹ ਤੋਂ ਭਾਰੀ ਹੁੰਦਾ, ਵਜ਼ਨ ਜ਼ਿਆਦਾ ਹੁੰਦਾ 19.3 ਇਹ ਕੁਛ 14 ਗੁਣਾ ਭਾਰੀ ਹੈ ਪਾਣੀ ਨੂੰ, ਉਹਦਾ ਰੰਗ ਤਬਦੀਲ ਕਰ ਦਿੰਦਾ, ਇਹ ਕਹਿੰਦੇ ਨਾ ਕਰ ਦਿੰਦਾ, ਕਰਦਾ ਆਪਾਂ ਨੇ ਕੀ ਲੈਣਾ ਇਸ ਗੱਲ 'ਤੇ, ਕਰ ਦਿੰਦਾ ਉਹ, ਪਰ ਇੱਥੇ ਤਾਂ ਸੁਗੰਧ ਦੀ ਗੱਲ ਆਈ ਹੈ, ਉਹ ਆਯੁਰਵੇਦਿਕ ਵਾਲੇ ਕਹਿੰਦੇ ਨੇ ਇੱਦਾਂ ਹੋ ਜਾਂਦਾ, ਹੁੰਦਾ ਹੋਊ ਪਰ ਹੁੰਦਾ ਹੁੰਦਾ ਤਾਂ ਸਰਕਾਰ ਕਰ ਲੈਂਦੀ, ਪਰ ਨਾ ਮਿਲਦਾ
ਹਾਂ,
ਇਹ ਤਾਂ ਹੁੰਦਾ ਨਹੀਂ ਹੈ, ਪਾਰਸ ਚੰਦਨ ਹੈ
ਤਿੰਨ
ਹੈ ਇੱਕ ਸੁਗੰਧ, ਇੱਕੋ ਹੀ ਕਿਸਮ ਦੀ ਦੋਹਾਂ ਦੇ ਵਿੱਚ ਸੁਗੰਧ ਹੈ, ਕੁਰੈਕਸ਼ਨ ਕੀਤੀ ਹੈ ਜੋ ਧਾਰਨਾਵਾਂ ਪਿੱਛੇ ਨੇ ਸਾਡੇ ਕੋਲ, ਜੋ ਪਿੱਛੇ ਧਾਰਨਾਵਾਂ ਬਣੀਆਂ ਹੋਈਆਂ ਨੇ, ਪੱਥਰ ਹੁੰਦਾ ਜਾਂ ਕੀ ਹੁੰਦਾ, ਚੰਦਨ ਤਾਂ ਆਪਾਂ ਨੂੰ ਪਤਾ ਹੀ ਹੈ ਸੁਗੰਧ ਹੁੰਦੀ ਹੈ, ਪਾਰਸ ਨੂੰ ਪੱਥਰ ਮੰਨਦੇ, ਪਾਰਸ ਪੱਥਰ ਨਹੀਂ ਹੁੰਦਾ ਕੋਈ, ਪਾਰਸ ਦਾ ਗੁਰੂ ਹੁੰਦਾ, ਕਿਆ ਗੁਰਮੁਖ ਪਾਰਸ ਹੁੰਦਾ, ਐਂ ਕਹਿ ਦਿਓ ਗੁਰਮੁਖ ਪਾਰਸ ਹੁੰਦਾ, ਗੁਰਮੁਖ ਦੂਜੇ ਨੂੰ ਗੁਰਮੁਖ ਹੀ ਬਣਾ ਦਿੰਦਾ, ਪਾਰਸ ਪਾਰਸ ਬਣਾਉਂਦਾ, ਪਾਰਸ ਸੋਨਾ ਨਹੀਂ ਬਣਾਉਂਦਾ, ਹਾਂ ਪਾਰਸ 'ਤੇ ਸਵਾਲ ਉੱਠਦਾ, ਪਾਰਸ ਹੈ ਜੀ, ਤੈਨੂੰ ਇੱਕ
ਸੁਗੰਧ,
ਗੁਰਮੁਖ ਦੇ ਅੰਦਰ ਵੀ ਸੁਗੰਧ ਹੋਈ ਹੈ, ਚੰਦਨ ਅੰਦਰ ਵੀ ਹੋਈ ਸੁਗੰਧ ਹੈ, ਕਹਿਣ ਦਾ ਮਤਲਬ ਇਹ ਹੈ ਜਿਵੇਂ ਸੁਗੰਧ ਬਨਸਪਤੀ ਦੇ ਵਿੱਚ ਚੰਦਨ ਵਿੱਚ ਹੈ, ਨਿਰਾਕਾਰੀ ਦੁਨੀਆਂ ਦੇ ਵਿੱਚ ਜਿਹੜਾ ਗੁਰਮੁਖ ਹੈ ਉਹ ਵੀ ਇੱਕ ਰੁੱਖ ਹੈ, ਨਾਨਕ ਗੁਰ ਸੰਤੋਖ ਧਰਮ ਫੁੱਲ ਫਲ, ਉਹ ਜਿਹੜਾ ਰੁੱਖ ਹੈ ਗਿਆਨ ਦਾ ਰੁੱਖ ਹੈ ਉਹ 'ਚ ਵੀ ਸੁਗੰਧ ਹੈ, ਉੱਧਰ ਆ ਜਿਹੜਾ ਰੁੱਖ ਹੈ ਬਾਹਰਲਾ ਮਾਇਆ ਦਾ ਇਹਦੇ ਵਿੱਚ ਵੀ ਸੁਗੰਧ ਹੈ, ਇਹ ਗੱਲ ਕਹੀ ਹੈ, ਦੋਵੇਂ ਰੁੱਖ ਨੇ, ਉੱਥੇ ਗਿਆਨ ਫਲ ਲੱਗਦਾ, ਇੱਥੇ ਫਲ ਨਹੀਂ ਕੋਈ ਲੱਗਦਾ, ਫਲ ਨਹੀਂ ਕੋਈ ਲੱਗਦਾ ਇਹਨੂੰ, ਚੰਦਨ ਨੂੰ ਕੋਈ ਫਲ ਨਹੀਂ ਲੱਗਦਾ, ਚੰਦਨ ਦੀ ਤਾਂ ਦੇਹ ਹੈ ਜਿਹੜੀ ਉਸੇ ਦੀ ਕੀਮਤ ਹੈ, ਉਹਦੀ ਬਾਡੀ ਦੀ ਉਹ ਕੀਮਤ ਹੈ ਬਸ, ਫਲ ਦੀ ਕੋਈ ਕੀਮਤ ਨਹੀਂ ਉਹਦੇ, ਫਲ ਬੀਜ ਹੁੰਦੇ ਹੋਣੇ ਨੇ ਉਹਦੇ, ਉਹ ਤਾਂ ਰੁੱਖ ਬਣਦੇ ਹੋਣੇ ਨੇ, ਪਾਰਸ ਚੰਦਨ ਹੈ ਤਰਵੇ ਇੱਕ ਸੁਗੰਧ ਹੈ, ਇੱਕ ਨਿਰਾਕਾਰੀ ਦੁਨੀਆਂ ਦਾ ਰੁੱਖ ਹੈ, ਇੱਕ ਐਸ ਲੋਕ ਦਾ ਰੁੱਖ ਹੈ ਚੰਦਨ, ਇੱਕ ਪਰਲੋਕ ਦਾ ਰੁੱਖ ਹੈ, ਉਹ ਕੌਣ ਹੈ, ਗੁਰ ਸੰਤੋਖ ਰੁੱਖ, ਸੰਤੋਖ ਰੁੱਖ,
ਹਾਂਜੀ
ਉਹਨੂੰ ਕੀ ਲੱਗਦਾ, ਧਰਮ ਫੁੱਲ ਫਲ ਗਿਆਨ, ਉਹ ਰੁੱਖ ਨਾ ਇਹਦੇ ਫੁੱਲ ਕੰਬਦੇ ਨੇ, ਚੰਦਨ ਦੇ ਫੁੱਲ ਕੰਬਦੇ ਨਹੀਂ, ਲੱਗਦੇ ਨੇ ਕਿ ਨਹੀਂ ਲੱਗਦੇ, ਪਰ ਫੁੱਲ ਜੇ ਚੰਦਨ ਦੇ ਵਿਕਦੇ ਹੁੰਦੇ, ਚੰਦਨ ਦੇ ਫੁੱਲਾਂ 'ਚ ਸੁਗੰਧ ਨਹੀਂ ਹੁੰਦੀ, ਹੁੰਦੀ ਤਾਂ ਬਾਜ਼ਾਰ 'ਚ ਹੁੰਦੇ, ਹਾਂਜੀ
ਕਬੀਰ ਪਾਰਸ ਚੰਦਨੇ ਤਿੰਨ ਹੈ ਇੱਕ ਸੁਗੰਧ, ਤੇ ਮਿਲ ਤੇਉ ਉੱਤਮ ਪੈ ਲੋਹ ਕਾਠ ਨਿਰਗੰਧ, ਤੇ ਮਿਲ ਤੇਉ ਉੱਤਮ ਪੈ
ਇੱਕ ਲੋਹਾ ਇੱਕ ਕਾਠ ਨਿਰਗੰਧ, ਜਿਹੜਾ ਨਿਰਗੰਧ ਕਾਠ ਹੈ ਉਹ ਚੰਦਨ ਉਹਨੂੰ ਗੰਧ ਪੈਦਾ ਕਰ ਦਿੰਦਾ, ਉਹ ਜਿਹੜਾ ਲੋਹਾ ਹੈ ਮਨ ਲੋਹਾ ਹੈ ਉਹਨੂੰ ਗੁਰਮੁਖ ਸੋਨਾ ਕਰ ਦਿੰਦਾ, ਜਿਹੜਾ ਮਨ ਲੋਹਾ ਹੈ ਮਨੂਰ ਹੈ, ਕੰਚਨ ਪਏ ਮਨੂਰਾ, ਜਿਹੜਾ ਮਨੂਰ ਵਰਗਾ ਵੀ ਹੋ ਗਿਆ ਮਨ, ਉਹਨੂੰ ਵੀ ਉਹ ਸੋਨਾ ਬਣਾ ਦਿੰਦਾ। ਜਿਹੜੀ ਸੁਗੰਧ ਹੈ ਕਿਹਦੀ? ਪਾਰਸ ਦੀ। ਪਾਰਸ ਦੀ ਸੁਗੰਧ ਮਨੂਰ ਨੂੰ ਕੰਚਨ ਬਣਾ ਦਿੰਦੀ ਹੈ ਜਾਂ ਪਾਰਸੇ ਬਣਾ ਦਿੰਦੀ ਹੈ। ਪਰ ਉਹ ਜਿਹੜਾ ਹੈਗਾ ਬਨਸਪਤੀ ਦੂਏ ਦਰਖਤ ਨੂੰ ਆਪਣੀ ਸਮੈਲ ਦੇ ਕੇ ਆਪਣੇ ਵਰਗਾ ਕਰ ਲੈਂਦਾ, ਦੋਵੇਂ ਆਪਣੇ ਵਰਗਾ ਹੀ ਕਰਦੇ।